ਮੁੜਕਿਆਵਾਂ ਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਸਵਾਗਤ ਆ ਅੱਜ ਦੀ ਸਵੇਰ ਦੇ ਵਿੱਚ ਹਰਮਾ ਰੇਡੀਓ ਦੇ ਵਿਹੜੇ ਤੇ ਲਓ ਜੀ ਫਿਰ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਦੁਨੀਆਂ ਦੇ ਜਿਸ ਕੋਨੇ ਵਿੱਚ ਵਸਦੇ ਹੋ ਆਪਣੇ ਘਰ ਪਰਿਵਾਰ ਤੇ ਯਾਰਾਂ ਦੋਸਤਾਂ ਦੇ ਨਾਲ ਉਮੀਦ ਕਰਦੇ ਹਾਂ ਜੀ ਬਹੁਤ ਹੀ ਖੁਸ਼ ਹੋਵੋਗੇ ਤੇ ਆਪਣਿਆਂ ਦੇ ਨਾਲ ਖੁਸ਼ੀਆਂ ਮਨਾ ਰਹੇ ਹੋਵੋਗੇ ਤੇ ਲਓ ਜੀ ਫਿਰ ਅੱਜ ਜਿਹੜੇ ਵੀ ਜ਼ਿੰਦਗੀ ਦੇ ਸਫ਼ਰ ਤੇ ਤੁਸੀਂ ਚੱਲੇ ਹੋ ਕੰਮਾਂ ਕਾਰਾਂ ਦੇ ਵਿੱਚ ਉਲਝੇ ਹੋ ਆਪਣੀ ਕਿਸੇ ਸੈਲੀਬ੍ਰੇਸ਼ਨ ਦੇ ਵਿੱਚੋਂ ਜਾਂ ਜਿਹੜੇ ਵੀ ਕੰਮ ਕਾਰ ਨੂੰ ਹੱਥ ਪਾਇਆ ਵਾ ਤੁਸੀਂ ਪਰਮਾਤਮਾ ਕਰੇ ਅੱਜ ਉਹ ਕਾਮਯਾਬ ਹੋਵੋ ਉਸ ਦੇ ਵਿੱਚ ਤੇ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਦੇ ਤੇ ਵੀਕਐਂਡ ਦਾ ਇੰਜੋਏ ਕਰੋ ਲਓ ਜੀ ਫਿਰ ਇਸੇ ਹੀ ਆਸ ਦੁਆ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਸੋ ਦਿਨ ਤੁਹਾਨੂੰ ਦੱਸ ਹੀ ਦਿੱਤਾ ਜੀ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਆ 15 ਫਰਵਰੀ ਤੇ ਸਾਲ ਚੱਲ ਰਿਹਾ 2019 ਤੇ ਲਓ ਫਿਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ ਕਿੱਦਾਂ ਕਰ ਸਕਦੇ ਹੋ ਬਿਲਕੁਲ ਜੀ ਰਿਕੁਐਸਟ ਹੈ hamrareadio.com ਤੇ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ +1 7508014489 ਤੇ ਲਓ ਫਿਰ ਕੁਝ ਖੱਟੀਆਂ ਤੇ ਕੁਝ ਮਿੱਠੀਆਂ ਗੱਲਾਂ ਦੇ ਨਾਲ ਕੁਝ ਚੰਗੀਆਂ ਤੇ ਕੁਝ ਮਾੜੀਆਂ ਯਾਦਾਂ ਦੇ ਨਾਲ ਵੈਸੇ ਮਾੜੀਆਂ ਗੱਲਾਂ ਵੈਸੇ ਬੰਦਾ ਭੁੱਲ ਜਾਵੇ ਤਾਂ ਵਧੀਆ ਰਹਿੰਦਾ ਵਾ ਪਰ ਫਿਰ ਵੀ ਕਹਿੰਦੇ ਹੁੰਦੇ ਨਾ ਇਹਨਾਂ ਦੇ ਵਿੱਚ ਵੀ ਜ਼ਿੰਦਗੀ ਦਾ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਇਹ ਵੀ ਜ਼ਿੰਦਗੀ ਦੀ ਕੋਈ ਨਾ ਕੋਈ ਸਿੱਖਿਆ ਦੇ ਕੇ ਜਾਂਦੀਆਂ ਨੇ ਹਨਾ ਸੋ ਲਓ ਜੀ ਫਿਰ ਇਹ ਕੌੜੇ ਮਿੱਠੇ ਅਨੁਭਵ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ ਪਰ ਕਹਿੰਦੇ ਹੁੰਦੇ ਨਾ ਕਿ ਕੋਈ ਵੀ ਜਿਹੜੀ ਚੀਜ਼ ਆ ਕੋਈ ਪ੍ਰੋਗਰਾਮ ਆ ਜਾਂ ਕੋਈ ਵੀ ਤੁਸੀਂ ਦਿਨ ਦੀ ਸ਼ੁਰੂਆਤ ਤੁਸੀਂ ਰੱਬ ਦੇ ਨਾਂ ਤੋਂ ਕਰੋ ਤਾਂ ਬੜੀ ਹੀ ਵਧੀਆ ਹੁੰਦੀ ਆ ਸੋ ਪ੍ਰਮਾਤਮਾ ਦਾ ਨਾਮ ਆ ਜਿਹੜਾ ਹਮੇਸ਼ਾ ਬੰਦੇ ਦੇ ਮਨ ਦੇ ਵਿੱਚ ਚਾਹੀਦਾ ਤੇ ਦਿਨ ਦੀ ਸ਼ੁਰੂਆਤ ਇੱਕ ਬੜੇ ਹੀ ਚੰਗੇ ਵਿਚਾਰ ਦੇ ਨਾਲ ਕੀਤੀ ਜਾਵੇ ਤਾਂ ਕਿਆ ਬਾਤਾਂ ਜੀ ਬਿਲਕੁਲ ਇਹਦੇ ਮੇਰੀ ਭੈਣ ਕੁਲਦੀਪ ਕੌਰ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਹਾਂਜੀ ਕੁਲਦੀਪ ਹੋਰ ਸੁਣਾਓ ਕੀ ਹਾਲ ਚਾਲ ਆ ਕਿੱਦਾਂ ਵਾ ਮੈਲਬੋਰਨ ਦਾ ਵੈਦਰ ਕੀ ਕਹਿੰਦਾ ਅੱਜ ਗਰਮੀ ਆ ਕੇ ਠੰਡ ਆ ਸੋ ਬ੍ਰਿਸਬਨ ਬਾਰੇ ਗੱਲ ਕਰੀਏ ਜੀ ਬ੍ਰਿਸਬਨ ਦੇ ਵਿੱਚ ਹੁਣ ਬੱਦਲਵਾਈ ਹੋਈ ਹੋਈ ਆ ਤੇ ਜਿਹੜਾ ਮੌਸਮ ਆ ਥੋੜੀ ਜਿਹੀ ਠੰਡਕ ਆ ਪਰ ਆਲਮੋਸਟ ਜਿਵੇਂ ਕਿ ਹੁੰਮਸ ਤਾਂ ਨੀ ਹੁੰਦਾ ਗਾ ਉਸੇ ਤਰ੍ਹਾਂ ਹੁੰਮਸ ਆ ਜੀ ਤੇ ਦਿਨ ਦੇ ਵਿੱਚ ਅੱਜ ਵੀ ਗਰਮੀ ਹੋਊਗੀ ਪਰ ਥੋੜੀ ਬਹੁਤੀ ਬਾਰਿਸ਼ ਹੋ ਵੀ ਸਕਦੀ ਆ ਪਰ ਜ਼ਿਆਦਾ ਪੋਸੀਬਿਲਟੀ ਨੀ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਦੱਸੇ ਜ਼ਰੂਰ ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਬਾਕੀ ਵੀ ਸ਼ਹਿਰਾਂ ਦਾ ਮੌਸਮ ਦੇਖਦੇ ਹਾਂ ਜੀ ਕਿੱਦਾਂ ਕਿੱਦਾਂ ਕਿੱਥੇ ਗਰਮੀ ਲੱਗੀ ਕਿੱਥੇ ਠੰਡ ਤੇ ਕਿੱਥੇ ਬਰਫ਼ ਪੈ ਰਹੀ ਹੈ ਤੇ ਕਿੱਥੇ ਮੀਂਹ ਨੇ ਆਪਣੀਆਂ ਰੌਣਕਾਂ ਲਾਈਆਂ ਹੋਈਆਂ ਨੇ ਹਨਾ ਸੋ ਦੁਨੀਆਂ ਦੇ ਰੰਗਾਂ ਦੇ ਨਾਲ ਨਾਲ ਕੁਦਰਤ ਵੀ ਆਪਣੇ ਜਲਵੇ ਦਿਖਾ ਰਹੀ ਹੈ ਜੀ ਪਰ ਜ਼ਰੂਰ ਗੱਲ ਕਰਾਂਗੇ ਫਿਲਹਾਲ ਇੱਕ ਸਾਰਾ ਚੈੱਕ
ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਉ ਬੱਲੇ ਬੱਲੇ ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਉ ਬੱਲੇ ਬੱਲੇ ਨਾਲ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਉ ਬੱਲੇ ਬੱਲੇ ਰੱਬ ਛੇਤੀ ਹੀ ਕਰਾਉ ਬੱਲੇ ਬੱਲੇ ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ ਹੋ ਰਾਤੀ ਸੁਪਨੇ ਚ ਮੈਨੂੰ ਇੱਕ ਪੀਰ ਨੇ ਸੁਨੇ ਹੈ ਐਸੇ ਕੱਲੇ ਜੀ ਰਾਤੀ ਸੁਪਨੇ ਚ ਮੈਨੂੰ ਇੱਕ ਪੀਰ ਨੇ ਸੁਨੇ ਹੈ ਐਸੇ ਕੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਫੋਟੋ ਉੱਚੇ ਚੱਲਦੇ ਜ਼ਮੀਨ ਤੋਂ ਉਤਰਦੇ ਨੀ ਥੱਲੇ ਜਦੋਂ ਦੋ ਫੋਟੋ ਉੱਚੇ ਚੱਲਦੇ ਜ਼ਮੀਨ ਤੋਂ ਉਤਰਦੇ ਨੀ ਥੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਯੋਜਨਾ ਬਣਾ ਲੈ ਕਿਤੇ ਬੈਠ ਕੇ ਇਕਾਂਤ ਵਿੱਚ ਕੱਲੇ ਚਾਰਾ ਯੋਜਨਾ ਬਣਾ ਲੈ ਕਿਤੇ ਬੈਠ ਕੇ ਇਕਾਂਤ ਵਿੱਚ ਕੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਕਲਾ ਸਤਕਾਰੀ ਸੱਤ ਸਾਗਰਾਂ ਤੋਂ ਪਾਰ ਸਰਤਾਜ ਤੇਰੀ ਪੁੱਜੀ ਫਨਕਾਰੀ ਜੀ ਮੇਰਾ ਦਿਲੋਂ ਸਤਕਾਰ ਜਿਨਾ ਇਹੋ ਜਿਹੀ ਕਲਾ ਸਤਕਾਰੀ ਉਹ ਸਾਰਾ ਸਾਂਭੇ ਉਹ ਪਿੱਛੋਂ ਕੇ ਹੁਣ ਯਾਰ ਤਾਂ ਉਡਾਰੀ ਬਾਹਰ ਚੱਲੇ ਉਦਾਰਾ ਸਾਂਭੇ ਉਹ ਪਿੱਛੋਂ ਕੇ ਹੁਣ ਯਾਰ ਤਾਂ ਉਡਾਰੀ ਬਾਹਰ ਚੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਥੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਉਹ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਕਿ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ। ਤੋਂ ਵਾਕਈ ਜੀ ਪਰਮਾਤਮਾ ਹਰ ਇੱਕ ਦੀ ਬੱਲੇ ਬੱਲੇ ਜ਼ਰੂਰ ਕਰਾਉਂਦਾ, ਪਰ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਕਈ ਵਾਰ ਮੁਸ਼ਕਲਾਂ ਤੋਂ ਡਰ ਜਾਂਦਾ। ਸੋ ਹਰ ਮੁਸ਼ਕਲ ਦਾ ਹੱਲ ਹੈ ਅੱਜ ਨਹੀਂ ਤਾਂ ਕੱਲ ਹੈ, ਰੱਬ ਉੱਤੇ ਰੱਖ ਭਰੋਸਾ, ਹੁਕਮ ਉਸਦਾ ਅਟਲ ਹੈ, ਵਾਲ ਕਦੇ ਨਾ ਹੁੰਦਾ ਵਿੰਗਾ ਜੇ ਸਤਿਗੁਰ ਆਪਣੇ ਵੱਲ ਹੈ। ਸੋ ਵਾਕਈ ਜੀ ਜੇ ਉਹ ਪਰਮਾਤਮਾ ਤੁਹਾਡੇ ਵੱਲ ਹੈ ਤਾਂ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੁੰਦਾ, ਤੇ ਬਾਕੀ ਮਿਹਰਾਂ ਉਸਦੀਆਂ ਤੇ ਕਰਮ ਆਪਣਾ, ਤੇ ਮਿਹਨਤ ਤਾਂ ਕਰਨੀ ਪੈਣੀ ਹੈ ਨਾ। ਸੋ ਮਿਹਨਤ ਤੋਂ ਬਿਨਾਂ ਤਾਂ ਕੁਛ ਵੀ ਨੀ ਮਿਲਦਾ। ਸੋ ਜਿੱਦਾਂ ਕਹਿੰਦੇ ਹੁੰਦੇ ਨਾ, ਇੱਕ ਵਾਰੀ ਅਮਲੀ ਕਿਸੇ ਦਰਖਤ ਦੇ ਹੇਠਾਂ ਪਿਆ ਤੇ ਦਰਖਤ ਕੀ ਬੇਰੀ ਸੀ, ਤੇ ਵਿਚਾਰੇ ਨੂੰ ਭੁੱਖ ਲੱਗੀ, ਮੂੰਹ ਅੱਡ ਕੇ ਪਿਆ ਰਿਹਾ, ਤੇ ਹੁਣ ਇੱਕ ਕੋਲ ਦੀ ਲੰਘਿਆ, ਉਹਨੇ ਦੇਖਿਆ ਵੀ ਅਮਲੀ ਮੂੰਹ ਅੱਡ ਕੇ ਸੁੱਤਾ ਪਿਆ ਬੇਰੀ ਦੇ ਥੱਲੇ, ਚੱਲ ਕੀ ਆ ਨਾ। ਸੋ ਉਹ ਚਲਾ ਗਿਆ, ਚਲੋ ਹੋਊ, ਕਹਿੰਦਾ ਉਹ ਵੱਧ ਘੱਟ ਹੋਈ ਹੋਊਗੀ, ਨਸ਼ੇ ਦੀ ਤੇ ਪਿਆ ਹੋਊਗਾ, ਪੀਣ ਤੇ ਲੱਗੀ ਹੋਈ ਆ। ਤੇ ਜਦੋਂ ਥੋੜੇ ਚਿਰ ਬਾਅਦ ਵਾਪਸ ਆਉਂਦਾ 10-15 ਮਿੰਟ ਬਾਅਦ, ਤਾਂ ਉਦੋਂ ਫਿਰ ਉਹੀ ਹਾਲ ਹੁੰਦਾ। ਉਹ ਕਹਿੰਦਾ ਅਮਲੀਆ ਕੀ ਚੱਕਰ ਹੋ ਗਿਆ ਵੀ ਤੂੰ ਕਾਹਨੂੰ ਮੂੰਹ ਅੱਡ ਗਿਆ? ਕਹਿੰਦਾ ਮੈਂ ਦੇਖਦਾ ਸੀਗਾ ਵੀ ਹੁਣ ਉਪਰੋਂ ਬੇਰੀ ਦੇ ਉਪਰੋਂ ਕਦੋਂ ਕੋਈ ਬੇਰੀ ਡਿੱਗੇ ਤੇ ਕਦੋਂ ਮੇਰੇ ਮੂੰਹ ਚ ਆਵੇ ਤੇ ਕਦੋਂ ਮੈਂ ਉਹਨੂੰ ਖਾਵਾਂ। ਸੋ ਇਸ ਲਈ ਜੀ ਜੇ ਫਿਰ ਮਿਹਨਤ ਮੁਸ਼ਕਤ ਨਹੀਂ ਕਰਾਂਗੇ ਤਾਂ ਫਿਰ ਤਾਂ ਅਮਲੀ ਵਾਲੀ ਗੱਲ ਹੋਣੀ ਆ, ਮੂੰਹ ਅੱਡੇ ਹੀ ਰਹਿ ਜਾਣਾ ਵਾ, ਤੇ ਕਦੋਂ ਕਿਸਮਤ ਦਾ ਬੇਰ ਤੁਹਾਡੇ ਮੂੰਹ ਦੇ ਵਿੱਚ ਆਊਗਾ ਤੇ ਉਦੋਂ ਤਾਂ ਫਿਰ ਪਤਾ ਹੀ ਨੀ ਲੱਗਣਾ ਨਾ। ਸੋ ਕੋਈ ਵੀ ਚੀਜ਼ ਨੂੰ ਹਾਸਲ ਕਰਨਾ, ਕਿਸੇ ਵੀ ਚੀਜ਼ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ, ਉਸ ਦੇ ਲਈ ਮਿਹਨਤ ਮੁਸ਼ਕਤ ਤਾਂ ਕਰਨੀ ਪੈਣੀ ਹੈ ਤੇ ਫਲ ਰੱਬ ਤੇ ਛੱਡ ਦੋ। ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਉਸਦਾ ਫਲ ਤੁਹਾਨੂੰ ਜ਼ਰੂਰ ਮਿਲੂਗਾ। ਤੇ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਲਿਸਨਰ, ਸਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਸ਼ਾਮਿਲ ਹੋ ਚੁੱਕੇ ਆ ਜੀ। ਤੇ ਸੁਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਬਿਲਕੁਲ ਜੀ ਸਾਨੂੰ ਪਤਾ ਕਿ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ, ਪਰ ਫਿਰ ਵੀ ਤੁਸੀਂ ਸਾਡਾ ਸਾਥ ਦਿੰਦੇ ਹੋ, ਬੜਾ ਵਧੀਆ ਲੱਗਦਾ। ਤੇ ਅੱਗੇ ਹਰੀਸ਼ ਅਰੋੜਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਮੈਡਮ ਹਾਜ਼ਰ ਹਾਂ ਜੀ। ਸੋ ਬਿਲਕੁਲ ਜੀ, ਤੁਹਾਡੀ ਹਾਜ਼ਰੀ ਜ਼ਰੂਰੀ ਬਣਦੀ ਹੈ ਕਿਉਂਕਿ ਤੁਸੀਂ ਸਾਰੇ ਆਉਂਦੇ ਹੋ, ਤਾਂ ਫਿਰ ਮੈਨੂੰ ਵੀ ਵਧੀਆ ਲੱਗਦਾ ਗੱਲਾਂ ਕਰਨ, ਕੋਈ ਤਾਂ ਚਾਹੀਦਾ ਹੀ ਨਾ, ਹੁਣ ਮੇਰਾ ਕੰਧਾ ਨਾ ਥੋੜੂ ਨਾ ਗੱਲਾਂ ਕਰੀ ਜਾਊਗਾ, ਹੈ ਨਾ ਹਰੀਸ਼ ਜੀ? ਤੁਸੀਂ ਆਉਂਦੇ ਹੋ ਤਾਂ ਮੈਨੂੰ ਵੀ ਬੜੀਆਂ ਗੱਲਾਂ ਚਿੱਤੇ ਆ ਜਾਂਦੀਆਂ ਨੇ। ਸੋ ਫਿਰ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਨੇ ਤੇ ਗੱਲ ਗੱਲ ਦੇ ਨਾਲ ਫਿਰ ਗੱਲ ਬਣਦੀ ਹੈ। ਸੋ ਬਿਲਕੁਲ ਗੱਲਾਂ ਗੱਲਾਂ ਦੇ ਨਾਲ ਅਸੀਂ ਗੱਲਾਂ ਵੀ ਬਣਾਵਾਂਗੇ ਤੇ ਮੌਸਮ ਬਾਰੇ ਵੀ ਜਾਣਕਾਰੀ ਤੁਹਾਡੇ ਸ਼ਹਿਰਾਂ ਦੀ ਕਿੱਦਾਂ ਵਾ ਤੁਸੀਂ ਆਪ ਹੀ ਦੱਸ ਦਿਓ ਨਾ, ਮੈਂ ਐਵੇਂ ਨੈਟ ਤੇ ਜਾਊਂਗੀ ਲੱਭੂਗੀ ਕਿੱਥੋਂ ਦਾ ਵੈਦਰ, ਕਿੱਦਾਂ ਕਿੱਥੋਂ ਦਾ ਵੈਦਰ, ਫਿਰ ਤੁਸੀਂ ਦੱਸ ਦੋ ਨਾ ਵਿਅਕਤੀ, ਤੁਹਾਡੇ ਮੈਸੇਜ ਨੇ ਮੈਨੂੰ ਦੱਸ ਹੀ ਦੇਣਾ ਕਿ ਕਿੱਥੋਂ ਦੇ ਮਾਹੌਲ ਵਿੱਚ ਗਰਮੀ ਹੈ ਤੇ ਕਿੱਥੋਂ ਦੇ ਮਾਹੌਲ ਵਿੱਚ ਥੋੜੀ ਠੰਡਕ ਆ। ਪਰ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਬਾਰਿਸ਼ ਹੋਈ ਹੈ ਜੀ ਕੱਲ, ਸੋ ਮੌਸਮ ਕਾਫੀ ਜ਼ਿਆਦਾ ਖਰਾਬ ਆ ਸਪੈਸ਼ਲੀ ਫਸਲਾਂ ਦੇ ਲਈ। ਸੋ ਆਲੂ ਵਗੈਰਾ ਬੀਜੇ ਜੀ, ਪਿੱਛੇ ਬਰਫ਼ ਪੈ ਗਈ ਆ, ਕੋਹਰਾ ਪਈ ਜਾਂਦਾ ਤੇ ਹੁਣ ਇੰਨੀ ਜ਼ਿਆਦਾ ਬਾਰਿਸ਼ ਹੋਈ ਆ ਕੱਲ ਕਈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਿ ਬਸ ਫਸਲਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਵਾ। ਪਤਾ ਨੀ ਕੁਦਰਤ ਦਾ ਕਹਿਰ ਆ, ਪਹਿਲਾਂ ਬੰਦਾ ਰੱਬ ਨੂੰ ਟੱਬ ਸਮਝਦਾ ਸੀ ਤੇ ਹੁਣ ਰੱਬ ਨੇ ਫਿਰ ਆਪਣੀ ਜਿਹੜੀ ਕੁਦਰਤ ਨੇ ਆਪਣੀ ਕਾਇਨਾਤ ਆ ਜਾਣੀ ਚਾਹੁੰਦੇ ਆ, ਉਹ ਤਾਂ ਫਿਰ ਦਿਖਾਉਣਾ ਹੀ ਹੋਏ ਨਾ। ਕਿਉਂਕਿ ਆਪਾਂ ਨੋਰਮਲੀ ਸੁਣਿਆ ਕਿ ਅੱਤ ਤੇ ਅੰਤ ਦੇ ਵਿੱਚ ਅੱਧ ਤੇ ਟਿੱਕੀ ਦਾ ਫਰਕ ਹੁੰਦਾ, ਤੇ ਜਦੋਂ ਫਿਰ ਇਹ ਫਰਕ ਖਤਮ ਹੋਣ ਤੇ ਆਉਂਦਾ ਵਾ, ਫਿਰ ਅੱਤ ਨੇ ਕਦੋਂ ਅੰਤ ਵੱਢਣਾ ਉਸਦਾ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ। ਸਾਡੀਆਂ ਕਰਨੀਆਂ ਸਾਡੇ ਅੱਗੇ ਹੀ ਆਉਂਦੀਆਂ ਨੇ, ਪਰ ਗਿਲਾ ਉਸ ਰੱਬ ਦੇ ਨਾਲ ਕਰਦੇ ਹਾਂ, ਸੋਚਦੇ ਨੀ। ਜਿਸ ਦਿਨ ਅਸੀਂ ਸੋਚਣਾ ਸ਼ੁਰੂ ਕਰ ਦੇਵਾਂਗੇ ਤਾਂ ਸ਼ਾਇਦ ਸਾਡੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਵੀ ਨਿਕਲ ਆਊਗਾ। ਤੇ ਲਓ ਜੀ ਫਿਰ ਮੇਰੀਆਂ ਗੱਲਾਂ ਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਖ਼ਬਰਾਂ ਬਾਰੇ ਵੀ ਗੱਲਬਾਤ ਕਰਨੀ ਆਪਾਂ ਮਿੰਟੂ ਬਰਾੜੀ ਦੇ ਨਾਲ, ਪਰ ਛੋਟਾ ਜਿਹਾ ਇੱਕ ਗਾਣਾ ਸੁਣਦੇ ਹੋ ਤੁਸੀਂ, ਕਹੋਗੇ ਉਹਨੇ ਛੋਟਾ ਜਿਹਾ ਗਾਣਾ ਕਿਹੜਾ ਹੁੰਦਾ, ਗਾਣਾ ਸੁਣਦੇ ਹੋ ਇੱਕ ਦੋ ਪਹਿਰੇ ਦੀ, ਤੇ ਜਦ ਤੱਕ ਅਸੀਂ ਖ਼ਬਰਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਇੱਕ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਮਿੰਟੂ ਬਰਾੜੀ ਨੂੰ ਐਡੀਲੇਟ ਸਟੂਡੀਓ ਤੋਂ ਖ਼ਬਰਾਂ ਦੇ ਨਾਲ।
ਤੂੰ ਵੀ ਪਿੱਛੇ ਵੇਖ ਕੇ ਨੀ ਹਾਲ ਵੇਖ ਲਾ, ਨੀ ਮੁੰਡਾ ਤੇਰੇ ਉੱਤੇ ਡੁੱਲਿਆ ਫੇ, ਤੇਰਾ ਤੱਗ ਵੱਚ ਸੀਗਾ ਚਾਂਦੀ ਦਾ, ਡਿੱਗ ਗਿਆ ਸੀ ਜੋ ਜਾਂਦੀ ਦਾ, ਨੀ ਮੁੰਡਾ ਸੋਨੇ ਵਾਲਾ ਚੁੱਕਦਾ ਫਿਰੇ, ਹਾਏ ਨੀ ਤੇਰਾ ਲੌਂਗ ਵੱਚ, ਹਾਏ ਨੀ ਤੇਰਾ ਲੌਂਗ ਵੱਚ, ਨਿਗਾ ਮਾਰਦਾ ਆਇਆ ਨੀ ਤੇਰਾ ਲੌਂਗ ਵੱਚ, ਲੱਭ ਕੇ ਸੋਹਣੀਏ ਲਿਆਇਆ ਤੇਰੇ ਸ਼ਾਈਨ ਕਰਦਾ, ਨਖਰੇ ਆਦਾ ਸਭ ਕਿਲ ਕਰਦੇ, ਮੁੰਡਾ ਤੂੰ ਹਿਪਨੋਟਾਈਜ਼ ਕਰਦਾ, ਸੋਹਣੀਆਂ ਸ਼ਰਾਰਾ ਸਾਨੂੰ ਕਰਦਾ ਇਸ਼ਾਰਾ, ਸੋਹਣੀਆਂ ਸ਼ਰਾਰਾ ਸਾਨੂੰ ਕਰਦਾ ਇਸ਼ਾਰਾ, ਕਹੇ ਪਿੱਛੇ ਪਿੱਛੇ ਮੇਰੇ ਤੂੰ ਆ ਚਾਹਾਂ, ਚੰਗਾ ਮਾਰਦਾ ਆਇਆ ਨੀ ਤੇਰਾ ਲੌਂਗ ਵੱਚਾ ਲੱਭ ਕੇ ਸੋਹਣੀਏ ਲਿਆਇਆ ਨੀ ਤੇਰਾ ਲੌਂਗ ਵੱਚਾ ਹਾਏ ਨੀ ਤੇਰਾ ਲੌਂਗ ਵੱਚਾ ਦੂਰੋਂ ਦੂਰੋਂ ਤੂੰ ਵੀ ਸਾਨੂੰ ਰਹਿ ਤੱਕਦੀ ਕਦੇ ਤਾਂ ਫਰੈਂਕ ਹੋ ਕੇ ਗੱਲ ਕਰ ਲੈ ਰਵਨੀਤ ਫੋਲੋ ਕਹਿ ਰਹੇ ਬੋਡੀ ਗਾਰਡ ਵਾਂਗਰਾ ਹਰਣਾ ਮਰ ਕੇ ਮੇਰੇ ਉੱਤੇ ਛੇਤੀ ਛੇਤੀ ਹੋ ਜਾ ਮੇਰੀ ਹੋਰ ਨਾ ਤੂੰ ਕਰ ਤੇਰੀ ਛੇਤੀ ਛੇਤੀ ਹੋ ਜਾ ਮੇਰੀ ਹੋਰ ਨਾ ਤੂੰ ਕਰ ਤੇਰੀ ਨੀ ਗੱਲ ਦਿਲ ਵਾਲੀ ਬਸ ਤੈਨੂੰ ਆਖਾਂ
ਕਹਿ ਦਿੱਤਾ ਸਾਨੂੰ
ਹਾਏ ਨੀ ਤੇਰਾ ਲੌਂਗ ਵੱਚਾ ਹਾਏ ਨੀ ਤੇਰਾ ਲੌਂਗ ਵੱਚਾ
ਲਓ ਜੀ ਗਾਣਾ ਸੁਣ ਰਹੇ ਸੀ ਤੇ ਤੁਸੀਂ ਮੇਰੇ ਖਿਆਲ ਦੇ ਵਿੱਚ ਖੂਬ ਇੰਜੋਏ ਕਰ ਰਹੇ ਹੋ ਅੱਜ ਸੋਹਣੇ ਸੋਹਣੇ ਗਾਣੇ ਸਰਬਜੀਤ ਭਾਜੀ ਦੀ ਪਸੰਦ ਦੇ ਦੇਖਿਆ ਕਿੰਨੇ ਸੋਹਣੇ ਸੋਹਣੇ ਗਾਣੇ ਲੱਗ ਰਹੇ ਆ ਤੇ ਤੁਹਾਡੇ ਮੈਸੇਜ ਵੀ ਸਾਡੇ ਕੋਲ ਪਹੁੰਚ ਰਹੇ ਆ ਜ਼ਰੂਰ ਸ਼ਾਮਿਲ ਕਰਦੇ ਜਾਵਾਂਗੇ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਕੁਲਦੀਪ ਕੌਰ ਤੇ ਰਣਜੀਤ ਸਿੰਘ ਸੇਖੋਂ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਲਓ ਫਿਰ ਅੱਜ ਖਬਰਾਂ ਬਾਰੇ ਗੱਲਬਾਤ ਕਰਦੇ ਆ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਐਡੀਟ ਸਟੂਡੀਓ ਤੋਂ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਾਮਿਲ ਹੋ ਚੁੱਕੇ ਆ ਸੋ ਕਰਦੇ ਆ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਸੋ ਬਿਲਕੁਲ ਜੀ ਦਿਨ ਦੀ ਖੂਬਸੂਰਤੀ ਤਾਂ ਸੁਬਾ ਸੁਬਾ ਦੇਖਣ ਨੂੰ ਮਿਲਦੀ ਹੈ ਜਦੋਂ ਪੰਛੀਆਂ ਦੀ ਚਹਿਚਹਾਟ ਤੇ ਕੰਮਾਂ ਦੇ ਜਾਂਦੀ ਕਾਲ ਹੁੰਦੀ ਹੈ ਤੇ ਲਓ ਜੀ ਫਿਰ ਖਬਰਾਂ ਬਾਰੇ ਬਰਾੜ ਸਾਹਿਬ ਆਪਾਂ ਗੱਲ ਕਰਦੇ ਹਾਂ ਅੱਜ ਪੇਪਰ ਦੇ ਵਿੱਚ ਕਾਫੀ ਵੱਡੀ ਤੇ ਦੁਖਦਾਈ ਖਬਰ ਹੈ ਜੀ ਜਿਹੜੀ ਕਿ ਉੜੀ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਵਾ ਜਿਹਦੇ ਵਿੱਚ ਕਿ 44 ਜਵਾਨ ਆ ਜਿਹੜੇ ਸ਼ਹੀਦ ਹੋ ਚੁੱਕੇ ਆ ਜੰਮੂ ਕਸ਼ਮੀਰ ਹਾਈਵੇ ਤੇ ਸੋ ਕੀ ਕਹੋਗੇ ਜੀ ਇਸ ਸਾਰੇ ਵਰਤਾਰੇ ਬਾਰੇ ਸੋ ਖਬਰਾਂ ਦੇ ਵਿੱਚ ਉਹਨਾਂ ਨੇ ਜੋ ਫੋਟੋਆਂ ਲਾਈਆਂ ਵਾ ਉਹ ਜੀ ਉਹ ਦੇਖ ਨੀ ਹੁੰਦੀਆਂ ਕਿ ਕਿੱਦਾਂ ਦਾ ਮਾਹੌਲ ਬਣ ਚੁੱਕਾ ਵਾ ਤੇ ਕੀ ਹੋ ਰਿਹਾ ਵਾ
ਕੁੱਲ ਮਿਲਾ ਕੇ ਜਿਹੜਾ ਇਹ ਜਦੋਂ ਇੱਕ ਵਾਰੀ ਆਜ਼ਾਦ ਹੋਣਾ ਬੇਸ ਕੈਂਪ ਤੇ ਬੰਦੇ ਸੀ 19 ਜਵਾਨ ਮਰੇ ਸੀ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਆਤੰਕੀ ਹਮਲਾ ਸੀ ਫੌਜ ਦੇ ਜਾਂ ਕਹਿ ਸਕੀਏ ਸੀਆਰਪੀ ਫੌਜ ਚ ਰੱਖਿਆ ਹੋਇਆ ਉੜੀ ਚ ਹੋਇਆ ਉਹ ਉੜੀ ਚ ਹੋਇਆ ਸੀ ਇਹ ਪੁਲਵਾਮਾ ਚ ਹੋਇਆ ਹਮਲਾ ਉਦੋਂ ਇਹ ਗੱਲ ਕਹੀ ਗਈ ਸੀ ਵੀ ਇਹ ਸਾਨੂੰ ਸਾਡੇ ਤੇ ਸਿੱਧਮ ਸਿੱਧਾ ਅਟੈਕ ਆ ਸਾਡੀ ਫੌਜ ਤੇ ਅਟੈਕ ਆ ਸਾਡੀ ਸੁਰੱਖਿਆ ਤੇ ਅਟੈਕ ਆ ਅਸੀਂ ਇਹਦਾ ਸਿਖਾਵਾਂਗੇ ਤੇ ਬਾਅਦ ਚ ਸਟ੍ਰਾਈਕ ਵੀ ਕੀਤੀ ਗਈ ਜਿਹੜੀ ਕਿ ਹਜੇ ਤੱਕ ਕਲੀਅਰ ਨੀ ਹੋਈ ਕੀਤੀ ਗਈ ਨਹੀਂ ਕੀਤੀ ਗਈ ਡਰਾਮਾ ਫਿਲਮਾਂ ਤੱਕ ਬਣ ਗਈਆਂ ਉਸਦੇ ਉੱਤੇ ਤੇ ਹੁਣ ਜੇ ਫਿਲਮ ਵੀ ਆਈ ਆ ਉੜੀ ਦੇ ਉੱਤੇ ਜਿਹੜੀ ਨੇ ਕਿ ਕਰੋੜਾਂ ਰੁਪਈਆਂ ਦਾ ਬਿਜ਼ਨਸ ਵੀ ਕੀਤਾ ਹੁਣ ਇਹ ਆ ਗਈ ਵੀ ਇਹ ਫੇਰ ਉਦੋਂ ਅੱਡਾ ਬਹਾਵਾ ਤੇ ਫੇਰ ਉਹੀ ਸੁਰੱਖਿਆ ਨੂੰ ਜਿਹੜਾ ਸਿੰਧਣ ਦਾ ਹਮਲਾ ਕੀਤਾ ਕਈ ਚੀਜ਼ਾਂ ਸਮਝ ਨੀ ਆ ਰਹੀਆਂ ਕੱਲ 3 ਵਜੇ ਹਮਲਾ ਹੁੰਦਾ ਤੇ ਤਕਰੀਬਨ ਅੱਜ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਉਸ ਬੰਦੇ ਦੀ ਫੋਟੋ ਲੱਗੀ ਹੈ ਜਿਹਨੇ ਹਮਲਾ ਕੀਤਾ ਨਾਲ ਜਿਹੜੀ ਹੈਰਾਨੀ ਦੀ ਗੱਲ ਇਹ ਆਉਂਦੀ ਆ ਵੀ ਇਹ ਕਿਹਾ ਜਾਂਦਾ ਵੀ ਜਿਹੜੇ ਆਤਮਘਾਤੀ ਹਮਲਾ ਜਿਹਨੇ ਬੰਦੇ ਨੇ ਕੀਤਾ ਉਹ ਬੰਦਾ 320 ਕਿਲੋ ਜਿਹੜਾ ਵਿਸਫੋਟਕ ਨਾਲ ਲੈ ਕੇ ਸਕੋਰਪੀਓ ਗੱਡੀ ਦੇ ਵਿੱਚ ਆਇਆ ਸੀ ਹੁਣ ਇਹ ਗੱਲਾਂ ਸਮਝਣ ਤੋਂ ਬਾਹਰ ਦੀਆਂ ਗੱਲਾਂ ਵੀ ਸਿਰਫ 4 ਘੰਟਿਆਂ ਬਾਅਦ ਅਖਬਾਰ ਛਪ ਗਿਆ ਤੇ ਅਖਬਾਰ ਨੇ 44 ਬੰਦਿਆਂ ਦੀਆਂ ਜਿਹੜੀਆਂ ਜਾਂ ਕਿਸੇ ਨੇ 30 ਦੀਆਂ ਕਿਸੇ ਨੇ 35 ਦੀਆਂ ਕਿਸੇ ਨੇ 44 ਬੰਦਿਆਂ ਦੀਆਂ ਏਦਾਂ ਅੱਡੋ ਅੱਡ ਅਖਬਾਰਾਂ ਨੇ ਸੁਰਖੀ ਬਣਾਈ ਆ ਪਰ ਨਾਲ ਆਦਲ ਨਾਂ ਦੇ ਇੱਕ ਬੰਦੇ ਦੀ ਜਿਹੜੀ ਫੋਟੋ ਲਾਈ ਆ ਕਹਿੰਦੇ ਇਸ ਬੰਦੇ ਨੇ ਇਹ ਕੰਮ ਕੀਤਾ ਤੇ ਦੇਖਣ ਵਾਲੇ ਦੱਸਦੇ ਆ ਇਹ ਅਖਬਾਰ ਵੀ ਲਿਖਦੇ ਆ ਵੀ ਜਿਹੜੀ ਬੱਸ ਦੇ ਵਿੱਚ ਵੱਜਿਆ ਉਹਦੇ ਇੰਨੇ ਕੁ ਚਿੱਥੜੇ ਉੱਡ ਗਏ ਵੀ ਉਹਨਾਂ ਦਾ ਲੋਹੇ ਦੇ ਪੀਸ ਦੀ ਪਛਾਣ ਨੀ ਆਉਂਦੀ ਬੰਦੇ ਦੀ ਪਛਾਣ ਤਾਂ ਆਉਣੀ ਕੀ ਸੀ ਸੋ ਚਲੋ ਇਹ ਵੀ ਗੱਲ ਕਹਿ ਦਿੰਦੇ ਆ ਵੀ ਜੈਸ਼ ਨੇ ਇਹਦੀ ਜ਼ਿੰਮੇਵਾਰੀ ਲੈ ਲਈ ਤੇ ਉਹਨੇ ਕਹਿਤਾ ਹੋਵੇ ਵੀ ਸਾਡਾ ਜਿਹੜਾ ਜਵਾਨ ਸੀ ਆਦਲ ਸੀ ਉਹਨਾਂ ਨੇ ਕੋਈ ਫੋਟੋ ਅਰੇਂਜ ਕਰਤੀ ਹੋਵੇ ਅਖਬਾਰਾਂ ਨੂੰ ਵੀ ਆਹ ਫੋਟੋ ਆ ਹੁਣ ਗੱਲ ਤਾਂ ਇਹ ਆ ਵੀ ਫਿਰ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਸੰਪਰਕ ਚ ਹੈਗਾ ਨਾ ਇਹਨਾਂ ਦੇ ਜਦੋਂ ਪਬਲਿਕਲੀ ਮੀਡੀਆ ਚ ਤੁਸੀਂ ਏਦਾਂ ਗੱਲ ਆ ਗਈ, ਹਰ ਟੀਵੀ ਚੈਨਲਾਂ ਤੇ ਗੱਲ ਆ ਗਈ, ਫੋਟੋ ਪਹੁੰਚ ਗਈ, ਉਹ ਕਿੱਥੋਂ ਤਾਂ ਪਹੁੰਚੀ? ਫੌਜ ਨੇ ਤਾਂ ਫੋਟੋ ਨਹੀਂ ਰਿਲੀਜ਼ ਕੀਤੀ, ਸਰਕਾਰ ਨੇ ਨੀ ਕੀਤੀ, ਕਿਉਂਕਿ ਸਰਕਾਰ ਤੇ ਫੌਜ ਨੂੰ ਤਾਂ ਜੋ ਹੱਥਾਂ ਪੈਰਾਂ ਦੀ ਪੈ ਗਈ, ਤੇ ਉਦੋਂ ਬਾਅਦ ਕੀ ਪਤਾ ਵੀ ਕਿੱਥੋਂ ਹੋਇਆ, ਕਿਹਨੇ ਕੀਤਾ, ਤੇ ਉਹ ਇੱਕ ਵਾਰੀ ਤਾਂ ਇਨਵੈਸਟੀਗੇਸ਼ਨ ਹੀ ਹੋਊਗੀ ਨਾ। ਹੁਣ ਸਮਝ ਨੀ ਆਈ ਆਦਲ ਨਾਂ ਦੇ ਇਸ ਨੌਜਵਾਨ ਨੂੰ ਕਿਹੜੇ ਢੰਗ ਨਾਲ ਉਹਨਾਂ ਨੇ ਇੱਕੋ ਮਿੰਟ ਚ ਸਾਹਮਣੇ ਪੇਸ਼ ਕਰਤਾ। ਦੂਜਾ ਮੈਨੂੰ ਸਮਝ ਨੀ ਆਈ ਵੀ ਜਿਹੜਾ RDX ਜਾਂ ਜੋ ਵੀ ਵਿਸਫੋਟ ਦੇ ਨਾਲ ਬੱਸ ਦੇ ਉੱਤੇ ਹਮਲਾ ਕੀਤਾ ਗਿਆ, ਉਹ ਵਿਸਫੋਟ ਦਾ ਵਜਨ ਕਿਹਨੇ ਕਰ ਲਿਆ? ਕੀ ਅਮਿਤ ਸ਼ਾਹ ਕਰਿਆ ਆ, ਪ੍ਰਧਾਨ ਮੰਤਰੀ ਕਰਾਇਆ, ਗ੍ਰਹਿ ਮੰਤਰੀ ਕਰਾਇਆ, ਜਾਂ ਕੋਈ ਜੰਮੂ ਕਸ਼ਮੀਰ ਦਾ ਕਰਾਇਆ, ਜਾਂ ਕੋਈ ਫੌਜ ਨੇ ਪਹਿਲਾਂ ਤੋੜ ਲਿਆ ਵੀ 320 ਕਿਲੋ ਉਹ ਵਜਨ ਲੈ ਕੇ ਚੱਲਿਆ ਹੋਇਆ ਸੀਗਾ, RDX ਲੈ ਕੇ ਚੱਲਿਆ ਹੋਇਆ ਸੀ? ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਸਾਰੀ ਚੀਜ਼ ਨੂੰ ਸ਼ੰਕਾ ਦੇ ਘੇਰੇ ਚ ਲਿਆਉਂਦੀਆਂ। ਸਮੇਂ ਕਾਲ ਮੁਤਾਬਕ ਚਲੋ ਹੁਣ ਅਸੀਂ ਨਿਊਜ਼ ਅਨਾਊਂਸ ਕਰਦੇ ਹਾਂ ਤਾਂ ਜਦੋਂ ਤੁਸੀਂ ਖਬਰਾਂ ਤੇ ਨਿਗਾਹ ਰੱਖਦੇ ਹੋ, ਖਬਰਾਂ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਕਈ ਪੱਖਾਂ ਤੋਂ ਸੋਚਣਾ ਪੈਂਦਾ, ਅੱਗੋਂ ਪਿੱਛੋਂ ਬਹੁਤ ਕੁਛ ਜਿਹੜੇ ਸਮੀਕਰਨ ਰਲਾਉਣੇ ਪੈਂਦੇ ਆ। ਹੁਣ ਕੱਲ ਤੁਸੀਂ ਦੇਖਿਆ ਵੀ ਆਪਣਾ ਅਖੀਰੀ ਭਾਸ਼ਣ ਵੀ ਦਿੱਤਾ ਨਰਿੰਦਰ ਮੋਦੀ ਨੇ, ਜਿਹੜਾ ਜਿਹਨੂੰ ਅਖੀਰੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਜਾਂ ਆਮ ਲੋਕ ਅਖੀਰੀ ਭਾਸ਼ਣ ਕਹਿ ਰਹੇ ਆ, ਪਰ ਉਹ ਮੋਦੀ ਨੀ ਮੰਨ ਰਿਹਾ ਵੀ ਮੇਰਾ ਅਖੀਰੀ ਭਾਸ਼ਣ ਆ। ਮੋਦੀ ਤਾਂ ਕਹਿ ਰਿਹਾ ਵੀ ਕੋਈ ਨੀ ਮੈਂ ਫੇਰ ਆਉਣਾ, ਕੋਈ ਚੱਕਰ ਨੀ, ਇਹ ਮੇਰਾ ਅਖੀਰੀ ਭਾਸ਼ਣ ਹੈ। ਪਰ ਦੂਜੇ ਪਾਸੇ ਕੱਲ ਇੱਕ ਬਹੁਤ ਵੱਡਾ ਗੱਠਜੋੜ ਵੀ ਹੱਥ ਮਿਲਾਇਆ, ਤੇ ਉਹੋ ਜਿਹੇ ਲੋਕਾਂ ਨੇ ਆਪਸ ਮੇ ਹੱਥ ਮਿਲਾਇਆ ਜਿਹੜੇ ਥੋੜੇ ਚਿਰ ਪਹਿਲਾਂ ਇੱਕ ਦੂਜੇ ਤੇ ਥੁੱਕਦੇ ਹੁੰਦੇ ਸੀ, ਜਿਨ੍ਹਾਂ ਚ ਤੁਸੀਂ ਬੜੇ ਹੈਰਾਨ ਹੋਵੋਗੇ। ਸ਼ਰਦ ਯਾਦਵ ਨੇ ਇੱਕ ਵਾਰੀ ਸੰਸਦ ਚ ਬਿਆਨ ਦਿੱਤਾ ਸੀ ਲੋਕਪਾਲ ਦੇ ਖਿਲਾਫ਼, ਕਹਿੰਦਾ ਮੈਂ ਥੂਕਤਾ ਹੂੰ ਇਸ ਤੇ, ਆਹ ਕਹਿਤਾ ਸੀ। ਉਹੀ ਲੋਕਪਾਲ ਨੂੰ ਲਿਆਉਣ ਵਾਲੀ ਪਾਰਟੀ ਚੋਂ ਨਿਕਲੀ ਪਾਰਟੀ ਕੇਜਰੀਵਾਲ ਤੇ ਉਹ ਕੱਲ ਜੱਫੀ ਪਾਈ ਖੜੇ ਸੀ। ਸੋ ਸਿਆਸਤ ਪਤਾ ਨੀ ਕਿੱਥੋਂ ਗਧੇ ਨੂੰ ਬਾਪ, ਕਿੱਥੋਂ ਕਿਹਦੇ ਨਾਲ ਜੁੜ ਜਾਣ, ਇਹ ਪਤਾ ਨੀ ਹੁੰਦਾ। ਇਹ ਇੱਕ ਬਹੁਤ ਵੱਡਾ ਡਰਾਮਾ ਹੁੰਦਾ, ਇਹਨਾਂ ਲਈ ਕੁਰਸੀ ਵੱਡੀ ਚੀਜ਼ ਹੁੰਦੀ ਆ, ਬਾਕੀ ਦੀਆਂ ਗੱਲਾਂ ਬਾਅਦ ਚ ਹੁੰਦੀਆਂ। ਹੁਣ ਇਸ ਦੌਰ ਦੇ ਵਿੱਚ ਜਦੋਂ BJP ਨੂੰ ਹਰਾਉਣ ਲਈ ਇੱਕ ਗਠਨ ਹੋ ਗਿਆ ਹੋਵੇ, ਇੱਕ ਮੋਰਚੇ ਦਾ ਗਠਨ ਹੋ ਗਿਆ ਹੋਵੇ, ਉਧਰੋਂ ਕਾਂਗਰਸ ਰਾਹੁਲ ਗਾਂਧੀ ਦੇ ਨਾਲ ਪ੍ਰਿੰਕਿਆ ਨੂੰ ਸਪੋਰਟ ਦੇ ਤੌਰ ਤੇ ਲੈ ਆਉਂਦੀ ਹੋਵੇ, BJP ਦੀ ਕਈ ਥਾਵਾਂ ਤੇ ਕਿਰਕਰੀ ਹੋ ਰਹੀ ਹੋਵੇ, ਮਮਤਾ ਬੈਨਰਜੀ ਬੜੀ ਤੇਜ਼ੀ ਨਾਲ ਉੱਭਰ ਰਹੀ ਹੋਵੇ ਆਪਦੇ ਪੱਖ ਤੋਂ, ਤੇ ਜੇ ਸਾਊਥ ਦੀ ਗੱਲ ਕਰੀਏ ਤਾਂ ਚੰਦਰਬਾਬੂ ਨਾਇਡੂ ਬੜੇ ਸਟਰੋਂਗ ਹੋ ਕੇ ਬਾਹਰ ਨਿਕਲੇ ਹੋਣ, ਉਹੋ ਜਿਹੇ ਟਾਈਮ ਦੇ ਉੱਤੇ ਅਮਿਤ ਸ਼ਾਹ ਤੇ ਮੋਦੀ ਚੂੜੀਆਂ ਪਾ ਕੇ ਨਹੀਂ ਬੈਠ ਸਕਦੇ, ਤੇ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ, ਤੇ ਉਦੋਂ ਫਿਰ ਜਿਹੜਾ ਕੋਈ ਨਾ ਕੋਈ ਤਾਂ ਵੱਡਾ ਹਾਦਸਾ ਹੋਣਾ ਹੀ ਸੀਗਾ, ਕੋਈ ਨਾ ਕੋਈ ਵੱਡਾ ਕਾਰਜ ਹੋਣਾ ਸੀ ਜਿਹਦੇ ਨਾਲ BJP ਨੂੰ ਕੁਝ ਕਰ ਦਿਖਾਉਣ ਦਾ ਮੌਕਾ ਮਿਲੇ, ਜਾਂ BJP ਨੂੰ ਕੋਈ ਡਰਾਮਾ ਕਰਨ ਦਾ ਮੌਕਾ ਮਿਲੇ, ਜਾਂ ਦੇਸ਼ ਦਾ ਜਿਹੜਾ ਧਿਆਨ ਇਹਨਾਂ ਚੀਜ਼ਾਂ ਤੋਂ ਪਾਸੇ ਹਟ ਜੇ। ਇਹਨਾਂ ਲੋਕਾਂ ਲਈ ਜਵਾਨ ਪਹਾੜੇ ਦੇ ਕਾਮਿਆਂ ਤੋਂ ਸਿਵਾਏ ਹੋਰ ਕੁਛ ਨੀ, ਜੇ 20-30 ਨੂੰ ਮਾਰਨਾ ਪੈ ਜੂ ਤਾਂ ਮਰ ਜਾਣਗੇ, ਕੋਈ ਫਰਕ ਨੀ ਪੈਂਦਾ। ਹੁਣ ਬਹੁਤ ਸਾਰੀਆਂ ਗੱਲਾਂ ਆਉਣਗੀਆਂ, ਆਉਣ ਵਾਲੇ ਦਿਨਾਂ ਚ ਸਾਹਮਣੇ ਆਉਣਗੀਆਂ। ਮੈਂ ਕੋਈ ਇੱਥੇ ਸਿੱਧਾ ਦੋਸ਼ ਨੀ ਲਾਉਂਦਾ ਵੀ ਸਰਕਾਰ ਨੇ ਆਪ ਕਰਾਇਆ, ਹੋ ਸਕਦਾ ਇਹ ਚੀਜ਼, ਪਰ ਮੈਂ ਤਾਂ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਜੇ ਸਾਡੇ ਕਿਸੇ ਸਰੋਤੇ ਕੋਲੇ ਹੁਣ ਦੱਸ ਦੇਣ ਵੀ 3 ਘੰਟਿਆਂ ਬਾਅਦ ਇੱਕ ਅੱਤਵਾਦੀ ਦੀ ਫੋਟੋ ਰਿਲੀਜ਼ ਹੋ ਜਾਂਦੀ ਹੈ ਵੀ ਉਹ ਮੁੰਡਾ 21 ਸਾਲ ਦਾ ਜੀ, ਉਹਨੇ 11ਵੀਂ ਪਾਸ ਨੀ ਹੋਈ, ਫਿਰ ਉਹਦੇ ਤੋਂ 11ਵੀਂ ਛੱਡ ਕੇ ਉਹ 10ਵੀਂ ਪਾਸ ਕਰਕੇ 11ਵੀਂ ਦੇ ਵਿਚਾਲੋਂ ਛੱਡ ਕੇ ਉਹ ਪਿਛਲੇ ਸਾਲ ਹੀ ਅੱਤਵਾਦੀ ਬਣਿਆ ਸੀ, 20 ਸਾਲ ਉਹਦੀ ਉਮਰ ਆ, ਸਾਰੀ ਉਹਦੀ ਹਿਸਟਰੀ ਵੀ ਆ ਗਈ, ਉਹਦੇ ਮਾਂ ਨਾਨਕੇ ਦਾਦਕਿਆਂ ਬਾਰੇ ਵੀ ਦੱਸਤਾ। ਪਰ ਮੈਨੂੰ ਇਹ ਨੀ ਸਮਝ ਆਈ ਵੀ 4 ਘੰਟਿਆਂ ਚ ਕਿਹੜਾ ਬੰਦਾ ਕਿੱਥੋਂ ਕਿਹਨੇ ਦੱਸਿਆ। ਚਲੋ ਮੰਨ ਲਈਏ ਜੈਸ਼ ਨੇ ਕੀਤਾ, ਤੇ ਬਾਕੀ ਇਹ ਗੱਲਾਂ ਸੱਚੀਆਂ, ਜੈਸ਼ ਨੇ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਹੈ ਕਿਹਨੂੰ ਦਿੱਤੀ ਆ? ਜੇ ਮੰਨ ਲਓ ਕੋਈ ਚੈਨਲ, ਮੰਨ ਲਓ ਕੋਈ ਮੀਡੀਆ ਇਹ ਜੈਸ਼ ਦੇ ਸੰਪਰਕ ਚ ਆ, ਤਾਂ ਮੀਡੀਆ ਤੇ ਇਸ ਤਰ੍ਹਾਂ ਦਾ ਕੇਸ ਚੱਲਣਾ ਚਾਹੀਦਾ ਉਹਨੂੰ? ਉਹਨੂੰ ਇੱਕ ਮੀਡੀਆ ਤੋਂ ਪਹਿਲਾਂ ਉਹ ਬੰਦੇ ਨਾਗਰਿਕ ਆ। ਮੈਂ ਮੀਡੀਆ ਚਲਾਉਂਦਾ, ਮੈਂ ਮੀਡੀਆ ਦੇ ਤਹਿਤ ਮੰਨ ਲਓ ਕਿਸੇ ਅਪਰਾਧੀਆਂ ਨਾਲ ਆਪਦਾ ਸੰਬੰਧ ਰੱਖਦਾ, ਤਾਂ ਪਰ ਨਾਲ ਨਾਲ ਮੈਂ ਇੱਕ ਚੰਗਾ ਨਾਗਰਿਕ ਵੀ ਹਾਂ, ਤੇ ਨਾਗਰਿਕ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਆ, ਪਹਿਲਾ ਫਰਜ਼ ਆ ਹਰ ਨਾਗਰਿਕ ਦਾ ਵੀ ਜੋ ਆਪਦੇ ਅੱਖੀ ਕੋਈ ਗਲਤ ਕੁਛ ਹੁੰਦਾ ਦੇਖਦੇ ਤਾਂ ਉਹਨੂੰ ਰਿਪੋਰਟ ਕਰਨ, ਇਹ ਤਾਂ ਹਰ ਨਾਗਰਿਕ ਦਾ ਫਰਜ਼ ਆ ਨਾ। ਜੇ ਕੁਛ ਵੀ ਗਲਤ ਹੁੰਦਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਦਿਖਦਾ ਵੀ ਤੁਹਾਡੇ ਮੁਲਕ ਦੇ ਕਾਨੂੰਨ ਨਾਲ ਖਿਲਵਾੜ ਹੋ ਰਿਹਾ, ਤੁਹਾਡੇ ਇਲਾਕੇ ਨਾਲ ਖਿਲਵਾੜ ਹੋ ਰਿਹਾ, ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ, ਤਾਂ ਤੁਹਾਨੂੰ ਰਿਪੋਰਟ ਕਰਨਾ ਬਣਦਾ, ਤਾਂ ਫਿਰ ਰਿਪੋਰਟ ਕਿਉਂ ਨੀ ਕਰ ਰਿਹਾ ਉਹ ਮੀਡੀਆ ਜਾਂ ਉਹ ਲੋਕ? ਰਿਪੋਰਟ ਕਿਉਂ ਨੀ ਕਰਦੇ ਜਿਨ੍ਹਾਂ ਦੇ ਜ਼ਰੀਏ ਫੋਟੋਆਂ ਪਹੁੰਚੀਆਂ? ਇਹ ਫੋਟੋਆਂ ਦਾ ਮੈਨੂੰ ਕੋਈ ਹੈ ਕਿਸੇ ਕੋਲੇ ਸਵਾਲ ਜਵਾਬ ਵੀ ਕੌਣ ਦੱਸ ਸਕਦਾ ਇਹ, ਜਾਂ ਕੋਈ ਵੀ ਬੰਦਾ ਮੈਨੂੰ ਅੱਜ ਜਵਾਬ ਦੇਵੇ ਵੀ ਕਿਵੇਂ 4 ਘੰਟਿਆਂ ਦੇ ਵਿੱਚ ਸਾਰੀ ਡਿਟੇਲ ਆ ਜਿਹੜੀ ਉਹ ਮੀਡੀਆ ਕੋਲੇ ਆ ਗਈ? ਕੌਣ ਬੰਦਾ ਸੰਪਰਕ ਜਾਂ ਮੀਡੀਆ ਨਾਲ? ਜੇ ਕਿਹਾ ਜਾਂਦਾ ਵੀ ਆਧੁਨਿਕਤਾ ਦੇ ਨਾਲ ਜੇ ਤੁਸੀਂ ਈਮੇਲ ਵੀ ਕਰਦੇ ਹੋ ਤਾਂ ਈਮੇਲ ਨੂੰ 5 ਮਿੰਟ ਚ ਫੜ ਲੈਂਦੇ ਵੀ ਕਿੱਥੋਂ ਹੋਈ ਹੈ, ਕਿਹੜੇ ਆਈਪੀ ਐਡਰੈਸ ਤੋਂ ਹੋਈ ਹੈ, ਕਿਹੜੇ ਹਲਕੇ ਚੋਂ ਹੋਈ ਹੈ, ਕਿਹੜੇ ਦਫ਼ਤਰ ਚੋਂ ਹੋਈ ਹੈ, ਕਿੱਥੋਂ ਬੈਠ ਕੇ ਹੋਈ ਹੈ, ਕਿਹੜੇ ਡਿਵਾਈਸ ਤੋਂ ਹੋਈ ਹੈ, ਫਿਰ ਕਿਉਂ ਨੀ ਕੁਛ ਕਰਦੇ? ਪਰ ਹੁਣ ਕੀ ਹੋਊਗਾ, ਹੁਣ ਮੈਂ ਅਗਲੀ ਗੱਲ ਦੱਸਦਾ, ਚਾਹ ਦੀ ਪੁੱਟ ਭਰ ਲਾ
ਜੀ,
ਕਿਉਂਕਿ ਅੱਜ ਮੈਂ ਚਾਹ ਪੀਤੇ ਤੋਂ ਬਿਨਾਂ ਖਬਰਾਂ ਕਰਨ ਲੱਗ ਗਿਆ, ਸੋ ਇਸ ਕਰਕੇ ਸਲੋ ਹਾਂ, ਤੁਹਾਡੀ ਮਾਫ਼ੀ ਚਾਹੁੰਦਾ। ਹੁਣ ਮੈਂ ਪਰ ਅਗਲੀ ਭਵਿੱਖਬਾਣੀ ਦੱਸਦਾ, ਅਗਲੀ ਭਵਿੱਖਬਾਣੀ ਇਹ ਆ ਵੀ ਹੁਣ ਇੱਕ ਇਹੋ ਜਿਹਾ ਪਲੋਟ ਤਿਆਰ ਕੀਤਾ ਜਾਊਗਾ, ਭਾਜਪਾ ਨੂੰ ਦਲੇਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਮੋਦੀ ਨੂੰ 10-15 ਇੰਚ ਦਾ ਸੀਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਇੱਕ ਤਾਂ ਇਹ ਪੱਖ ਕੀਤਾ ਜਾ ਸਕਦਾ ਜਿਹਦੇ ਚ ਦੇਸ਼ ਦਾ ਧਿਆਨ ਇਸ ਪਾਸੇ ਲਾਇਆ ਜਾਵੇ ਵੀ ਮੋਦੀ ਹੁਣ, ਹੋ ਸਕਦਾ ਵੀ ਮੋਦੀ 1-2 ਦਿਨਾਂ ਚ ਲਲਕਰੇ ਮਾਰੇ, ਕਿਉਂਕਿ ਅੱਜ ਉਹਨਾਂ ਨੇ ਇਹ ਤਾਂ ਕਹੀ ਦਿੱਤਾ ਵੀ ਅੱਜ ਜਿਹੜੀ ਇੱਕ ਜਿਹੜੀ ਬੇਕਾਰ ਨੀ ਜਾਊਗੀ, ਸ਼ਹੀਦਾਂ ਦੀ ਜਵਾਨਾਂ ਦੀ ਜਿਹੜੀ ਸ਼ਹਾਦਤ ਆ ਉਹ ਬੇਕਾਰ ਨਹੀਂ ਜਾਊਗੀ, ਸੋ ਇਹ ਤਾਂ ਉਹਨਾਂ ਨੇ ਅੱਜ ਕਹੀ ਦਿੱਤਾ। ਪਰ ਦੂਜੇ ਪਾਸੇ ਇਹ ਆ ਜੀ ਵੀ ਦੂਜੇ ਪਾਸੇ ਮੋਦੀ ਹੁਣ ਜਾਂ ਤਾਂ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਚ ਲਲਕਰੇ ਵੀ ਮਾਰਨ ਵੀ ਅਸੀਂ ਪਾਕਿਸਤਾਨ ਨੂੰ ਦੇਖ ਲਾਂਗੇ, ਅਸੀਂ ਐਂ ਕਰ ਲਾਂਗੇ, ਅਸੀਂ ਉਹ ਕਰ ਲਾਂਗੇ, ਤੇ ਦੂਜਾ ਕੰਮ ਇਹ ਆਊਗਾ ਵੀ ਓਵਰ ਕੂਲ ਹੋ ਕੇ ਦਿਖਾਇਆ ਜਾਊਗਾ ਤੇ ਇਹ ਦਿਖਾਇਆ ਜਾਊਗਾ ਵੀ ਸਮਾਂ ਆਉਣ ਤੇ ਅਸੀਂ ਬਹੁਤ ਕੁਛ ਕਰਾਂਗੇ, ਅਸੀਂ ਐਂ ਕਰ ਰਹੇ ਹਾਂ, ਅਸੀਂ ਵੈਕੰਡ ਤੇ ਜੇ ਕਰ ਰਹੇ ਹਾਂ। ਕੁੱਲ ਮਿਲਾ ਕੇ ਧਿਆਨ ਭੰਗ, ਕੁੱਲ ਮਿਲਾ ਕੇ ਇਲੈਕਸ਼ਨਾਂ ਨੂੰ ਟਾਰਗੇਟ ਹੋ ਕੇ ਘਟਨਾਕ੍ਰਮ ਮੈਨੂੰ ਹੋਇਆ ਲੱਗਦਾ, ਕਿਉਂਕਿ ਜੇ ਮੈਨੂੰ ਹੁਣ ਕੋਈ ਕਹਿੰਦਾ ਯਾਰ ਵੀ 35 ਜਵਾਨਾਂ ਦੀ ਐਂ ਕੋਈ ਜਾਣ ਨੀ ਲੈਂਦਾ, ਪਰ ਤੁਸੀਂ ਉਹ ਭੁੱਲੇ ਨੀ ਹੋਵੋਗੇ ਹਜੇ ਤੱਕ, ਜਦੋਂ ਕਲਿੰਗਟਨ ਦੇਸ਼ ਦਾ ਰਾਸ਼ਟਰਪਤੀ ਸੀ ਅਮਰੀਕਾ ਦਾ, ਤੇ ਉਹ ਜਦੋਂ ਇੰਡੀਆ ਦੇ ਦੌਰੇ ਤੇ ਆਏ ਸੀ ਤੇ ਜੰਮੂ ਕਸ਼ਮੀਰ ਚ ਸਿੰਘਪੁਰਾ ਨਾਂ ਦਾ ਇੱਕ ਥਾਂ ਸੀ ਇਹ, ਜਾਂ ਮੇਰੇ ਪੂਰਾ ਨਾਂ ਨੀ ਹੁਣ ਚੇਤੇ, ਤੇ ਉੱਥੋਂ ਦੇ ਉੱਥੇ ਜਿਹੜਾ ਹਮਲਾ ਹੋਇਆ ਸੀ ਤੇ ਉੱਥੇ ਇੱਥੇ ਤਾਂ ਇਹ ਫੌਜੀ ਸੀ, ਚੱਲ ਪੇਡ ਸੀ ਜਿਹੜੇ ਲੜਾਕੇ ਸੀ, ਉੱਥੇ ਇੱਕ ਨਿਹੱਥੇ ਲੋਕ ਤੇ ਉਹ ਵੀ ਸਿੱਖ ਟਾਰਗੇਟ ਕੀਤੇ ਸੀ। ਬਹੁਤ ਵੱਡੀ ਇੱਕ ਜਿਹੜੀ ਪੋਲਿਟਿਕਸ ਦੇ ਅੰਡਰ, ਸਿਆਸਤ ਦੇ ਅੰਦਰ ਜਾਣ ਬੁੱਝ ਕੇ ਕੀਤਾ ਸੀ, ਇੱਕ ਤੀਰ ਨਾਲ ਬਹੁਤ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ, ਸਿੱਖਾਂ ਨੂੰ ਘੱਟ ਗਿਣਤੀ ਚ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ, ਰਾਸ਼ਟਰਪਤੀ ਨੂੰ ਦਿਖਾਇਆ ਗਿਆ ਸੀਗਾ ਵੀ ਕਿਵੇਂ ਜੰਮੂ ਕਸ਼ਮੀਰ ਛੱਤਵਾਦ ਆ, ਬਹੁਤ ਕੁਛ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹਨਾਂ ਨੂੰ ਤਰਸ ਨੀ ਆਇਆ ਸੀ ਵੀ ਅਸੀਂ ਇੰਨੇ ਨਿਹੱਥਿਆਂ ਨੂੰ ਮਾਰ ਰਹੇ ਹਾਂ
ਜੀ।
ਬਹੁਤ ਵੱਡੀਆਂ ਸਿਆਸਤਾਂ ਨਿਕਲਣੀਆਂ, ਪਰ ਜਿਹੜੇ ਮਾਵਾਂ ਦੇ ਪੋਤਾਂ ਚ ਸ਼ਹੀਦ ਹੋ ਗਏ ਆ, ਜਿਹਨਾਂ ਦਾ ਕੋਈ ਕਸੂਰ ਨੀ ਸੀ, ਉਹਨਾਂ ਦੇ ਪ੍ਰਚੰਡੇ ਉੱਡ ਗਏ ਆ, ਤੇ ਇੱਥੋਂ ਤੱਕ ਕਿ ਜਿਹੜੀਆਂ ਕੋਈ ਵੀ ਕਾਫਲਾ ਜਦੋਂ ਕੈਨ ਬਾਈ ਕਹਿੰਦੇ ਆ, ਜਦੋਂ ਕੋਈ ਕੈਨ ਬਾਈ ਤੁਰਦੀ ਆ ਫੌਜ ਦੀ ਹੋਵੇ ਚਾਹੇ CRP ਦੀ ਹੋਵੇ, ਉਹਦੇ ਬਾਰੇ ਚ ਜਵਾਨਾਂ ਨੂੰ ਵੀ ਨੀ ਦੱਸਿਆ ਜਾਂਦਾ ਹੁੰਦਾ ਵੀ ਇਹ ਕਿੱਥੇ ਜਾਂਦੀ ਹੈ, ਕਿਵੇਂ, ਕਿੱਧਰ ਦਾ, ਕੀ ਇਹਦਾ ਟਾਰਗੇਟ ਹੈ, ਕੀ ਇਹਦਾ ਰੂਟ ਹੋਊਗਾ। ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਏਰੀਏ ਚ ਬਰਫ਼ ਪੈਣ ਕਰਕੇ ਉਹ ਐਡੀ ਵੱਡੀ ਕਨਵੇਅ 70 ਦੇ ਨੇੜੇ ਕਹਿੰਦੇ ਆ ਵੀ ਬੱਸਾਂ ਇਕੱਠੀਆਂ ਹੋਊਗਾ ਤੇ ਉਹ ਇਕੱਠੀਆਂ ਹੋ ਕੇ ਚੱਲੀਆਂ, ਜਦੋਂ ਐਡਾ ਕਾਫਲਾ ਇਕੱਠਾ ਹੋ ਕੇ ਚੱਲਦਾ ਉਦੋਂ ਮੈਨੂੰ ਸਮਝ ਨੀ ਆਈ ਵੀ ਸੁਰੱਖਿਆ ਨੇ ਉਹ ਸੜਕ ਨੂੰ ਕਿਉਂ ਨੀ ਸੀਲ ਕੀਤਾ। ਦੂਜੇ ਪਾਸੇ ਇਹ ਵੀ ਦੱਸਿਆ ਗਿਆ ਵੀ ਜਦੋਂ ਆਤੰਕੀ ਹਮਲਾ ਹੋਇਆ ਇਹ, ਉਸ ਤੋਂ ਤੁਰੰਤ ਬਾਅਦ ਜਿਹੜੇ ਆਲੇ ਦੁਆਲੇ ਬਹੁਤ ਸਾਰੇ ਹੋਰ ਜਿਹੜੇ ਉਹਨਾਂ ਦੇ ਜੈਸ਼ ਦੇ ਅੱਤਵਾਦੀ ਲੁਕੇ ਹੋਏ ਸੀ ਤੇ ਉਹਨਾਂ ਨੇ ਬਾਕੀ ਰਹਿੰਦੇ ਕਾਫਲੇ ਤੇ ਗੋਲੀਆਂ ਚਲਾਤੀਆਂ ਵੀ ਇਹਨਾਂ ਨੂੰ ਬਚਾਉਣ ਲਈ ਨਿਕਲਣਗੇ ਤੇ ਬਾਕੀਆਂ ਨੂੰ ਅਸੀਂ ਗੋਲੀਆਂ ਨਾ ਭੁੰਨ ਦੇਵਾਂਗੇ, ਤੇ ਬਾਅਦ ਚੋਂ ਭੱਜਣ ਚ ਵੀ ਕਾਮਯਾਬ ਹੋ ਗਏ ਉੱਥੋਂ। ਸੋ ਇਹ ਇੱਕ ਬਹੁਤ ਹੀ ਜਿਹੜਾ ਪਲਾਨਡ ਕੰਮ ਸੀ, ਪਰ ਦੇਖਦੇ ਹਾਂ ਵੀ ਇਹਦੇ ਪਿੱਛੇ ਕੀ ਨਿਕਲਦਾ
ਜੀ। ਸਵਰਾਜ ਸਾਹਿਬ ਆਪਾਂ ਨਾਲ ਨਾਲ ਮੈਸੇਜ ਵੀ ਲੈਂਦੇ ਜਾਈਏ, ਤੇ ਇਧਰ ਬਲਰਾਜ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਬਰਾਡ ਸਾਹਿਬ ਆਈ ਥਿੰਕ UNO ਨੀਡਸ ਟੂ ਇੰਟਰਫੇਅਰ ਐਂਡ ਰੈਫਰੈਂਡਮ ਸ਼ੁਡ ਬੀ ਇਨ ਜੰਮੂ ਕਸ਼ਮੀਰ, ਦੈਟ ਮੇ ਬੀ ਪ੍ਰਿੰਟ ਫੇਸ ਇਨ ਜੰਮੂ। ਸੋ ਅੱਗੇ ਕੁਲਦੀਪ ਕੌਰ ਭੈਣ ਜੀ ਕਹਿ ਰਹੇ ਆ ਕਹਿੰਦੇ ਕਿ ਵਾਕਈ ਬਹੁਤ ਹੀ ਦਰਦਨਾਕ ਹਾਦਸਾ ਹੈ। ਸੋ ਬਾਕੀ ਜੀ ਕਿਸੇ ਦੀ ਜ਼ਿੰਦਗੀ ਹੈ ਜਿਹੜੀ ਉਹ ਜਦੋਂ ਕਿਸੇ ਵੀ ਇਸ ਜਹਾਨ ਨੂੰ ਰੁਖਸਤ ਕਹਿ ਕੇ ਜਾਂਦਾ ਵਾ ਤਾਂ ਬਾਕੀ ਜਿਹੜੇ ਪਿਛਲੇ ਰਹਿ ਜਾਂਦੇ ਆ ਉਹਨਾਂ ਲਈ ਤਾਂ ਇਹ ਬੜੀ ਹੀ ਔਖੀ ਹੁੰਦੀ ਹੈ ਇਹ ਸਾਰਾ ਕੁਛ ਬਰਦਾਸ਼ਤ ਕਰਨਾ, ਤੇ ਜਦੋਂ ਕਿਤੇ ਫਿਰ ਏਦਾਂ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਾਰਦਾਤ ਹੁੰਦੀ ਹੈ ਤਾਂ ਉਹ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਸਹਿਣ ਕਰਨੀ। ਸੋ ਇੰਡੀਆ ਦੇ ਵਿੱਚ ਖਬਰਾਂ ਬਾਰੇ ਗੱਲਬਾਤ ਕਰੀਏ ਬ੍ਰਾਡ ਸਾਹਿਬ, ਕੋਈ ਵੀ ਚੰਗੀ ਖਬਰ ਆ ਜਿਹੜੀ ਅੱਜ ਕੱਲ ਦੇਖਣ ਨੂੰ ਘੱਟ ਹੀ ਮਿਲਦੀ ਹੈ? ਪਿੱਛੇ ਜੇ ਤੁਸੀਂ ਵੀ ਸੁਣਿਆ ਹੋਊ 3-4 ਦਿਨਾਂ ਤੋਂ ਜਿਹੜਾ ਕਿ ਈਸੇਵਾਲ ਦੇ ਵਿੱਚ ਜਿਹੜਾ ਜਬਰ ਜਨਾਹ ਦਾ ਮਾਮਲਾ ਵਾ ਉਹ ਵੀ ਕਾਫੀ ਜ਼ਿਆਦਾ ਪੇਪਰਾਂ ਦੇ ਵਿੱਚ ਆ ਰਿਹਾ ਵਾ, ਤੇ ਉਸਦੇ ਉਸਦੇ ਸੰਬੰਧ ਵਿੱਚ ਜਿਹੜੇ ਨੌਜਵਾਨ ਵੀ ਪਕੜੇ ਫੜੇ ਆ ਉਹਨਾਂ ਨੇ, ਤੇ 2 ਮਹੀਨਿਆਂ ਦੇ ਵਿੱਚ ਕਹਿੰਦੇ ਕਿ ਉਹਨਾਂ ਦੀ ਜਿਹੜੀ ਜਾਂਚ ਆ ਉਹ ਪੂਰੀ ਹੋ ਜੂਗੀ ਤੇ ਜਿਹੜੀ ਰਿਪੋਰਟ ਆ ਉਹ ਮਿਲ ਜੂਗੀ। ਸੋ ਕੀ ਕਹੋਗੇ ਇਹ ਸਾਰੇ ਵਰਤਾਰੇ ਬਾਰੇ, ਕਿਉਂਕਿ ਪਹਿਲਾਂ ਵੀ ਨਿਰਭੈ ਕਾਂਡ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਬਸ ਸਾਡੀ ਜ਼ਿੰਮੇਵਾਰੀ ਇੰਨੀ ਕੀ ਹੁੰਦੀ ਆ ਕਿ ਅਸੀਂ ਸੜਕਾਂ ਤੇ ਨਿਕਲਦੇ ਆ, ਮਾਰਚ ਕਰਦੇ ਆ, ਬਸ ਥੋੜੇ ਦਿਨਾਂ ਦੀ ਗੱਲ ਹੁੰਦੀ ਆ, ਉਸ ਤੋਂ ਬਾਅਦ ਫੇਰ ਅਸੀਂ ਆਪਣੇ ਨਾਰਮਲ ਕੰਮਾਂ ਕਾਰਾਂ ਦੇ ਵਿੱਚ ਹੋ ਜਾਂਦੇ ਆ। ਤੇ ਜਦੋਂ ਫਿਰ ਥੋੜਾ ਟਾਈਮ ਲੰਘਦਾ ਵਾ ਫੇਰ ਏਦਾਂ ਦਾ ਇੱਕ ਕਾਂਡ ਹੁੰਦਾ ਵਾ, ਫੇਰ ਸਾਡੀਆਂ ਆਤਮਾ ਜਿਹੜੀ ਬਲੂੰਦਰੀ ਜਾਂਦੀ ਆ, ਅਸੀਂ ਫੇਰ ਸੜਕਾਂ ਤੇ ਆ ਜਾਂਦੇ ਆ। ਸੋ ਕੀ ਕਹੋਗੇ ਜੀ ਸਾਰੇ ਵਰਤਾਰੇ ਬਾਰੇ?
ਦੇਖੋ ਕੰਮ ਕਰਨ ਦਾ ਤਰੀਕਾ ਹੀ ਇਹ ਰਹਿ ਗਿਆ, ਹੋਰ ਤਰੀਕਾ ਹੀ ਨੀ ਹੈਗਾ। ਹੁਣ ਜੇ ਤੱਕ ਨੂੰ ਆਪਦਾ ਕੰਮ ਕਰੀ ਜਾਵੇ ਤੇ ਫੇਰ ਤਾਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਹੀ ਨਾ ਪਵੇ। ਪਰ ਕਾਨੂੰਨ ਤਾਂ ਸਾਨੂੰ ਅੱਜ ਨੀ, ਅੱਜ ਤੋਂ ਬਹੁਤ ਸਾਲ ਪਹਿਲਾਂ ਭਗਤ ਸਿੰਘ ਨੇ ਦੱਸਤਾ ਸੀਗਾ, ਉਹਨਾਂ ਦੀ ਇੱਕੋ ਸਟੇਟਮੈਂਟ ਨੇ ਇਹ ਗੱਲ ਕਹਿਤੀ ਸੀ ਵੀ ਜਿਹੜਾ ਕਾਨੂੰਨ ਆ ਜਿਹੜੇ ਉਹਦੇ ਕੰਨ ਬੋਲੇ ਤੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਆ, ਤੇ ਉਹਦੇ ਲਈ ਉਹਨੂੰ ਹਲਾਉਣ ਲਈ, ਹਲੂਣਾ ਦੇਣ ਲਈ, ਉਹਨੂੰ ਜਗਾਉਣ ਲਈ ਰੌਲਾ ਵੀ ਪਾਉਣਾ ਪੈਂਦਾ ਤੇ ਉੱਚੀ ਖੜਕੇ ਵੀ ਕਰਨੇ ਪੈਂਦੇ ਆ। ਇਹ ਭਗਤ ਸਿੰਘ ਦਾ ਬਿਆਨ ਸੀ ਉਸ ਟਾਈਮ ਜਦੋਂ ਉਹਨਾਂ ਨੇ ਅਸੈਂਬਲੀ ਚ ਬੰਬ ਸਿੱਟਿਆ ਸੀ। ਉਹਨਾਂ ਨੇ ਸਿਰਫ ਇਹ ਕਿਹਾ ਸੀ ਵੀ ਅਸੀਂ ਜਗਾਉਣ ਲਈ ਸੁੱਤੇ ਲੋਕਾਂ ਨੂੰ, ਅਸੀਂ ਬੰਦੇ ਵੀ ਮਾਰ ਸਕਦੇ ਸੀ ਪਰ ਅਸੀਂ ਉਹੋ ਜਿਹੇ ਥਾਂ ਤੇ ਬੰਬ ਸਿੱਟਿਆ ਜਿੱਥੇ ਕੋਈ ਨੁਕਸਾਨ ਨਾ ਹੋਵੇ, ਤੇ ਉਹ ਅਸੀਂ ਤਾਂ ਸਿੱਟਿਆ ਸਿਰਫ ਜਿਹੜੀਆਂ ਸੁੱਤੀਆਂ ਪਈਆਂ ਕਾਨੂੰਨ ਨੂੰ ਜਗਾਉਣ ਲਈ ਵੀ ਕਾਨੂੰਨ ਹੈ ਕੀ, ਤੂੰ ਸੌਂ ਕਿਉਂ ਰਿਹਾ। ਸੋ ਜਿਹੜੇ ਉਹ ਨਾਰੇ ਮੁਜ਼ਾਰੇ ਹੁੰਦੇ ਆ ਜੋ ਸੜਕਾਂ ਗਲੀਆਂ ਤੇ ਲੋਕ ਨਿਕਲਦੇ ਆ, ਉਹ ਇਸ ਲਈ ਨਿਕਲਦੇ ਆ ਵੀ ਭਾਈ ਉਹ ਕਾਨੂੰਨ ਨੂੰ ਜਿਹੜਾ ਸੁੱਤੇ ਕਾਨੂੰਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੇ ਆ, ਕਰਦੇ ਆ। ਪਰ ਗੱਲ ਇਹ ਆ ਜਾਂਦੀ ਆ ਵੀ ਜਿਹਦਾ ਤਾਂ ਹੁੰਦਾ, ਜਿਹਦੇ ਤਾਂ ਵੱਜੀ ਹੁੰਦੀ ਹੈ ਛੁਰੀ, ਜਿਹਦੇ ਤਾਂ ਬੰਨੀ, ਜਿਹਦੇ ਤਾਂ ਦੁਖਦਾ ਉਹ ਤਾਂ ਬੰਨਦਾ ਪੱਟੀਆਂ। ਜਿਹੜੇ ਬਾਕੀ ਦੂਜੇ ਹੁੰਦੇ ਆ ਉਹਨਾਂ ਲਈ ਉਹ ਹੁੰਦਾ ਕਿਸੇ ਲਈ ਮਜਬੂਰੀ ਹੁੰਦੀ ਆ ਮੂੰਹ ਮੱਥੇ ਰੱਖਣ ਲਈ ਧਰਨੇ ਤੇ ਜਾਣਾ, ਕਿਸੇ ਲਈ ਉਹ ਤਮਾਸ਼ਾ ਹੁੰਦਾ ਤੇ ਕਿਸੇ ਲਈ ਵਕਤ ਪਾਸ ਕਰਨ ਦਾ ਸਾਧਨ ਹੁੰਦਾ। ਸੋ ਜਦੋਂ ਸ਼ੁਰੂਆਤ ਚ ਇਕੱਠ ਹੁੰਦਾ ਹੋਰ ਹੁੰਦਾ, ਪਰ ਸਰਕਾਰਾਂ ਨੂੰ ਜਾਂ ਕਾਨੂੰਨ ਨੂੰ ਜਾਂ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਇਹ ਥੋੜੇ ਜਿਹੇ ਦਿਨਾਂ ਦੀ ਇਹਨਾਂ ਦੀ ਗਰਮੀ ਆ, 5-7 ਦਿਨਾਂ ਚ ਖਿੰਡ ਜਾਣਗੇ, ਇਹਨਾਂ ਨੂੰ ਖਿੰਡ ਜਾਣ ਦੇ ਤੇ ਉਦੋਂ ਬਾਅਦ ਦੇਖਾਂਗੇ ਕੀ ਹੋਊਗਾ। ਇੱਕ ਵਾਰੀ ਅੱਖਾਂ ਠੰਡੀਆਂ ਕਰਨ ਲਈ ਪਰਚੇ ਦਰਜ ਕਰ ਦਿੱਤੇ ਜਾਂਦੇ, ਅੱਖਾਂ ਠੰਡੀਆਂ ਕਰਨ ਲਈ ਕੁਛ ਨਾ ਕੁਛ ਕਰ ਦਿੱਤਾ ਜਾਂਦਾ, ਉਦੋਂ ਬਾਅਦ ਜਿਹੜੇ ਆਮ ਸਮਰਥਕ ਹੁੰਦੇ ਆ ਉਹ ਆਪੋ ਆਪਦੇ ਘਰਾਂ ਨੂੰ ਜਾ ਵੜਦੇ ਆ, ਘਰਾਂ ਨੂੰ ਜਾ ਕੇ ਟਿਕ ਜਾਂਦੇ ਆ। ਤੇ ਪਰ ਜਿਹੜੇ ਹੁੰਦੇ ਆ ਖਾਸ, ਜਿਹੜੇ ਰਹਿ ਜਾਂਦਾ ਪਰਿਵਾਰਕ, ਉਹ ਫਿਰ ਉਹਨਾਂ ਨੂੰ ਆਫਰਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਕਿਸੇ ਨਾ ਕਿਸੇ ਵਿੱਚ, ਕੋਈ ਲਾਲਚ ਆਉਣ ਲੱਗ ਜਾਂਦਾ ਕਿਸੇ ਨੂੰ ਨੌਕਰੀ ਦੀ, ਕਿਸੇ ਨੂੰ ਪੈਸੇ ਦੀ, ਤੇ ਫਿਰ ਉਹ ਜਿਹੜਾ ਕੋਈ ਵੀ ਘਟਨਾ ਕ੍ਰਮ ਆ ਉਹ ਉਹਨੂੰ ਠੰਡੇ ਵਾਸਤੇ ਚ ਪਾ ਦਿੱਤਾ ਜਾਂਦਾ। ਅਸਲ ਚ ਜਿਹੜੀ ਸਟੋਰੀ ਇਹ ਹੁੰਦੀ ਆ ਹਰ ਕਿਸ ਦੀ, ਹਰ ਰੌਲੇ ਦੀ, ਪਰ ਵੱਖਰੀ ਗੱਲ ਆ ਜੀ ਕਿ ਅਸੀਂ ਸਾਡੇ ਹਿਰਦੇ ਆ ਜਿਹੜੇ ਉਹ 1-2 ਦਿਨਾਂ ਲਈ ਬਲੂੰਦਰੇ ਜਾਂਦੇ ਆ, ਪਰ ਜਿਹੜੇ ਹੀਲਿੰਗ ਪੀਰੀਅਡ ਆ ਜਿਹੜਾ ਕਹਿੰਦੇ ਹੁੰਦੇ ਨਾ ਵੀ ਜਿਹੜੀ ਤੰਦਰੁਸਤੀ ਜਾਂ ਰਿਕਵਰ ਅਪ ਅਸੀਂ ਬੜੀ ਤੇਜ਼ੀ ਨਾਲ ਕਰਦੇ ਹਾਂ। ਸਾਡਾ ਅੱਜ ਦਾ ਅਖਬਾਰ ਪੜਿਆ, ਅਸੀਂ ਅਖਬਾਰ ਪੜ੍ਹਨ ਤੋਂ ਬਾਅਦ 2-3 ਘੰਟੇ ਹੋ ਸਕਦਾ, 2 ਘੰਟੇ ਕੋਈ ਘੰਟਾ ਕੋਈ ਬੰਦਾ ਬਲੂੰਦਰਾ ਸੀਨਾ ਲੈ ਕੇ ਤੁਰਿਆ ਫਿਰੇ, ਪਰ 2-3 ਘੰਟਿਆਂ ਬਾਅਦ ਸਮੋਕੋ ਟਾਈਮ ਤੱਕ ਉਹਦਾ ਸੀਨਾ ਸਿਉਂਤਾ ਜਾਊਗਾ ਤੇ ਆਥਣ ਤੱਕ ਉਹ ਬੰਦਾ ਨੋਰਮਲ ਹੋ ਜਾਂਦਾ। ਇਹ ਤਾਂ ਇਹ ਤੁਸੀਂ ਆਪਦੇ ਆਪ ਤੋਂ ਪੁੱਛ ਲਓ, ਚਾਹੇ ਮੈਂ ਤਾਂ ਆਪਦੀ ਸੱਚਾਈ ਬਿਆਨ ਕਰਤੀ ਆ ਵੀ ਇਹ ਚੀਜ਼ਾਂ ਹੀ ਹੁੰਦੀਆਂ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਇਹਨਾਂ ਦੇ ਹੱਲ ਕੀ ਆ, ਹੱਲ ਕੀ ਕੀਤੇ ਜਾ, ਹੱਲ ਇਹਦੇ ਇਹ ਨਹੀਂ ਹੈ ਜੀ ਵੀ ਸਿਆਸਤ ਆ ਜਿਹੜੀ ਉਹ ਬਹੁਤ ਜ਼ਿਆਦਾ ਗੰਧਲਾ ਚੁੱਕੀ ਆ। ਵੇਲੇ ਵੇਲੇ ਸਿਰ ਆਸ ਦੀ ਕਿਰਨ ਜਾਗਦੀ ਆ ਵੀ ਥੋੜੀ ਜਿਹੀ ਆਸ ਆਉਂਦੀ ਆ ਵੀ ਇਹ ਬੰਦਾ ਕੁਛ ਕਰੂਗਾ, ਇਹ ਇੱਥੋਂ ਕੁਛ ਚੰਗੀ ਦਿਖਾ ਝਲਕਾਰਾ ਪੈਂਦਾ, ਪਰ ਥੋੜੇ ਚਿਰ ਚ ਪਤਾ ਲੱਗਦਾ ਵੀ ਉਹ ਬੰਦਾ ਵੀ ਵਿਕ ਗਿਆ, ਉਹ ਬੰਦਾ ਵੀ ਵਿਕ ਗਿਆ, ਉਹਨੇ ਵੀ। ਹੁਣ ਜੇ ਸਿੰਪਲੀ ਗੱਲ ਆਪਾਂ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਦੇਖੋ, ਆਮ ਆਦਮੀ ਪਾਰਟੀ ਜਿਸ ਦਿਨ ਚੱਲਦੀ ਆ ਉਸ ਦਿਨ ਕੁਮਾਰ ਵਿਸ਼ਵਾਸ ਉਹਦਾ ਇੱਕ ਵੱਡਾ ਹਿੱਸਾ ਸੀ, ਠੀਕ ਆ। ਹੁਣ ਕੁਮਾਰ ਵਿਸ਼ਵਾਸ ਦੀ ਤੁਸੀਂ ਅੱਜ ਦਾ ਬਿਆਨ ਪੜ੍ਹ ਕੇ ਦੇਖ ਲਓ, ਕੁਮਾਰ ਵਿਸ਼ਵਾਸ ਆ ਜਿਹੜਾ ਉਹ ਕੇਜਰੀਵਾਲ ਨੂੰ ਕਿਹੋ ਜਿਹੇ ਸ਼ਬਦਾਵਲੀ ਯੂਜ਼ ਕਰ ਰਿਹਾ, ਤੁਸੀਂ ਅਖਬਾਰ ਚ ਪੜ੍ਹ ਲਿਓ, ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਵੀ ਉਹ ਇਦੋਂ ਤੱਕ ਬੋਲ ਰਿਹਾ। ਬੋਲਣ ਦਾ ਉਹਦਾ ਦਲੀਲ ਵੀ ਆ, ਉਹਦੇ ਕੋਲੇ ਦਲੀਲ ਵੀ ਆ, ਬਿਨਾਂ ਦਲੀਲ ਨੀ ਕਹਿ ਰਿਹਾ। ਉਹ ਕਹਿ ਰਿਹਾ ਵੀ ਸ਼ਰਦ ਯਾਦਵ ਨੂੰ ਜੱਫੀ ਪਾਉਣ ਵੇਲੇ ਤੈਨੂੰ ਡਰ ਨੀ ਲੱਗਿਆ ਵੀ ਤੇਰੇ ਮੂੰਹ ਤੇ ਨਾ ਥੁੱਕ ਦੇ ਕਿਤੇ, ਉਹੀ ਸ਼ਰਦ ਯਾਦਵ ਆ ਜਿਹੜਾ ਕੱਲ ਤੱਕ ਥੁੱਕਦਾ ਸੀ ਤੇ ਅੱਜ ਤੁਸੀਂ ਉਹਦੇ ਨਾਲ ਜੱਫੀ ਪਾ ਰਹੇ ਹੋ। ਸੋ ਇਹ ਜਿਹੀਆਂ ਗੱਲਾਂ ਨਾ ਇਹ ਮਾਇਨੇ ਰੱਖਦੀਆਂ, ਇਹ ਵੱਡੀਆਂ ਗੱਲਾਂ। ਸਿਆਸਤ ਆ ਜਿਹੜੀ ਗੰਧਲਾ ਚੁੱਕੀ ਆ, ਸਾਨੂੰ ਆਸ ਦੀ ਕਿਰਨ ਆਮ ਆਦਮੀ ਪਾਰਟੀ ਤੋਂ ਜਾਗੀ ਸੀ। ਆਮ ਆਦਮੀ ਪਾਰਟੀ ਨੇ ਕੁਝ ਕੁ ਚੰਗੇ ਕੰਮ ਕੀਤੇ ਆ, ਸਕੂਲਾਂ ਦੇ, ਹੋਰਾਂ ਦੇ, ਅਸੀਂ ਦੇਖ ਰਹੇ ਹਾਂ। ਅਸੀਂ ਉਹਨਾਂ ਨੂੰ ਇੱਕ ਫਰਿਸ਼ਤਿਆਂ ਦੇ ਤੌਰ ਤੇ ਦੇਖ ਰਹੇ ਸੀ, ਅਸੀਂ ਦੇਖ ਰਹੇ ਸੀ ਵੀ ਉਹ ਫਰਿਸ਼ਤੇ ਆਉਣਗੇ ਤੇ ਉਹ ਫਰਿਸ਼ਤੇ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਮਾ ਬੰਨ ਲਾ ਦੇਣਗੇ। ਪਰ ਇਸ ਰਾਜਨੀਤੀ ਦੀ ਜਿਹੜੀ ਗੰਧਾਲ ਦੇ ਵਿੱਚ ਆ ਕੇ, ਜਿਹੜਾ ਕਿ ਉਹ ਕੇਜਰੀਵਾਲ ਖੁਦ ਕਹਿੰਦਾ ਸੀ ਵੀ ਗੰਧ ਦੇ ਵਿੱਚ ਵੜ ਕੇ ਮੈਂ ਗੰਧ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਫਿਲਹਾਲ ਤਾਂ ਪੋਜੀਸ਼ਨ ਇਹ ਹੈ ਵੀ ਸਾਫ਼ ਘੱਟ ਤੇ ਲਿਬੜੇ ਵੱਧ ਗਏ, ਆਪ ਵੱਧ ਲਿਬੜਦੇ ਜਾ ਰਹੇ ਆ। ਜੇ ਹੁਣ ਭਗਵੰਤ ਮਾਨ ਦੀ ਗੱਲ ਕਰੀਏ, ਭਗਵੰਤ ਮਾਨ ਤੋਂ ਬੜੀਆਂ ਆਸਾਂ ਸੀ, ਜਿਹੜੇ ਢੰਗ ਦਾ ਬੁਲਾਰ ਆ, ਜਿਹੜੇ ਢੰਗ ਦਾ ਚਿੰਤਕ ਆ, ਉਸ ਟਾਈਮ ਤੋਂ ਚਿੰਤਕ ਆ, ਜਦੋਂ ਲੋਕ ਉਨੀ ਸੋਝੀ ਨੀ ਹੁੰਦੀ, ਵੀਹ ਬਾਈ ਸਾਲ ਦੀ ਉਮਰ ਦੇ ਜਵਾਕ ਦੀ ਕਿੰਨੀ ਸੋਝੀ ਹੁੰਦੀ ਆ, ਪਰ ਉਸ ਟਾਈਮ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਿਖਦਾ ਬੋਲਦਾ ਤੇ ਕਟਾਕਸ਼ ਕੱਸਦਾ ਆ ਰਿਹਾ ਦੁਨੀਆਂ ਦੀਆਂ ਬੁਰਾਈਆਂ ਤੇ। ਪਰ ਜਦੋਂ ਸਮਾਂ ਆਇਆ, ਸਮਾਂ ਕਾਲ ਆਉਣ ਦੇ ਉੱਤੇ ਜਦੋਂ ਲੱਗਿਆ ਵੀ ਏਦਾਂ ਏਦਾਂ ਕਾ ਦੇਸ਼ ਦਾ ਭਲਾ ਹੋ ਸਕਦਾ ਜਾਂ ਪੰਜਾਬ ਦਾ ਭਲਾ ਹੋ ਸਕਦਾ, ਉਦੋਂ ਬੜਾ ਨਾਰਮਲ ਜਿਹਾ ਹੀ ਹਰੇਕ ਬੰਦੇ ਨੂੰ, ਬੱਚੇ ਨੂੰ ਵੀ ਪੁੱਛ ਲੈਂਦੇ ਤਾਂ ਬੱਚਾ ਵੀ ਕਹਿੰਦਾ ਵੀ ਹਾਂ ਜੇ ਐਂ ਕਰਕੇ ਇਕੱਠੇ ਹੋ ਜਾਣ ਤਾਂ ਪੰਜਾਬ ਦਾ ਭਲਾ ਹੋ ਸਕਦਾ। ਪਰ ਉਦੋਂ ਭਗਵੰਤ ਮਾਨ ਤੇ ਆਪਦੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਦੇਖਦੀ ਸੀ ਉਹ ਅੜਿਆ ਗਈ ਤੇ ਉਹ ਉੱਥੇ ਲੱਤਾਂ ਅੜਾ ਕੇ ਬੈਠ ਗਿਆ ਜਵਾਕਾਂ ਨੂੰ ਵੀ ਨਹੀਂ ਮੈਂ ਆਹ ਬੰਦਿਆਂ ਨੂੰ ਅੰਦਰ ਨੀ ਆਉਣ ਦੇਣਾ। ਤੇ ਕਿਤੇ ਉਦੋਂ ਇਹੋ ਜਿਹਾ ਮਾਹੌਲ ਬਣ ਗਿਆ ਸੀ ਜੇ ਆ ਪ੍ਰਗਟ ਸਿੰਘ ਸਿੱਧੂ ਬੈਂਸ ਮਨਪ੍ਰੀਤ ਸਾਰੇ ਇੱਧਰ ਆ ਜਾਂਦੇ ਤਾਂ ਉਸ ਟਾਈਮ ਦੀ ਜਿਹੜੀ ਵਿਧਾਨ ਸਭਾ ਦੀ ਪੋਜੀਸ਼ਨ ਇਹ ਹੁੰਦੀ ਸੀ ਵੀ 116 ਸੀਟਾਂ ਹੋਣੀਆਂ ਸੀ ਇਹਨਾਂ ਕੋਲ 117 ਚੋਂ, ਤੇ ਦੇਖਦੇ ਵੀ ਆਹ ਪਲਾਨ ਦੇ ਵਿੱਚ ਪੰਜਾਬ ਦਾ ਕੁਛ ਨਾ ਕੁਛ ਤਾਂ ਭਲਾ ਹੋ ਜਾਂਦਾ, ਕਿਉਂਕਿ ਹਲੇ ਤੱਕ ਨਾ ਤਾਂ ਸਿੱਧੂ ਨੇ ਕੋਈ ਮਾੜਾ ਕੀਤਾ, ਨਾ ਕੋਈ ਬੈਂਸਾਂ ਨੇ ਕੀਤਾ, ਨਾ ਕੋਈ ਮਨਪ੍ਰੀਤ ਨੇ ਕੁਛ ਮਾੜਾ ਕੀਤਾ। ਪਰਸਨਲ ਪੱਧਰ ਤੇ ਜੇ ਅਸੀਂ ਗੱਲ ਕਰੀਏ, ਇੱਕ ਪਾਰਟੀ ਦੇ ਪੱਧਰ ਦੇ ਉੱਤੇ ਕਈ ਵਾਰੀ ਬੰਦੇ ਦੀਆਂ ਮਜਬੂਰੀਆਂ ਹੋ ਜਾਂਦੀਆਂ, ਉਹ ਇੱਕ ਅੱਡ ਚੀਜ਼ ਆ, ਪਰ ਪਰਸਨਲ ਪੱਧਰ ਦੇ ਉੱਤੇ ਸਾਰੇ ਬੰਦਿਆਂ ਨੇ ਕੁਛ ਨਾ ਕੁਛ ਇਹਨਾਂ ਚ ਚੰਗਾ ਕਰਨ ਦੀ ਕਾਬਲੀਅਤ ਸੀ, ਬੇਦਾਗ ਸੀ। ਪਰ ਉਦੋਂ ਭਗਵੰਤ ਮਾਨ ਦੀ ਆਪਦੀ ਉਹ ਆ ਕੇ ਅੜੇ ਬਹਿ ਗਈ, ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਘੱਟ ਦੂਜਾ ਕੁਛ ਦਿਖ ਹੀ ਨਹੀਂ ਰਿਹਾ ਸੀਗਾ। ਸੋ ਕੁੱਲ ਮਿਲਾ ਕੇ ਜਿਹੜਾ ਸਿਆਸਤ ਦੇ ਤੋਂ ਹੁਣ ਯਕੀਨ ਚੱਕਿਆ ਗਿਆ, ਸਿਆਸਤ ਦੇ ਉੱਤੇ ਚੰਗੇ ਬੰਦੇ ਦੀ ਹੁਣ ਆਸ ਰਹੀ ਨੀ ਵੀ ਕੋਈ ਚੰਗਾ ਬੰਦਾ ਆਊਗਾ ਤੇ ਚਮਤਕਾਰ ਦਿਖਾਊਗਾ, ਕਿਉਂਕਿ ਜੇ ਕੋਈ ਚਮਤਕਾਰ ਦਿਖਾਉਣ ਵਾਲਾ ਬੰਦਾ ਆਉਂਦਾ ਉਹਨੂੰ ਉਂਜ ਖਤਮ ਕਰ ਦਿੱਤਾ ਜਾਂਦਾ ਜਾਂ ਉਹਨੂੰ ਲਾਲਚ ਚ ਡਬੋ ਦਿੱਤਾ ਜਾਂਦਾ ਜਾਂ ਉਹਦੇ ਆਲੇ ਦੁਆਲੇ ਜਾਲ ਹੀ ਇਹੋ ਜਿਹਾ ਬੁਣ ਦਿੱਤਾ ਜਾਂਦਾ ਵੀ ਉਹ ਆਲੇ ਦੁਆਲੇ ਦਾ ਜਾਲ ਉਹਨੂੰ ਨਿਕਲ ਨੀ ਦਿੰਦਾ।
ਜੀ ਸੋ ਬਿਲਕੁਲ ਜੀ, ਤੇ ਅੱਗੇ ਇਹੀ ਗੱਲ ਕਹੀ ਹੈ, ਕਹਿੰਦੇ ਕਿ ਉਹ ਡਾਂਗ ਚੁੱਕਦੇ ਆ ਤੇ ਅਸੀਂ ਪਿਆਰ ਕਰਦੇ ਆ, ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜਮੇਰ ਚ ਭਾਜਪਾ ਤੇ ਆਰ ਐਸ ਐਸ ਨੂੰ ਲੰਬੇ ਹੱਥੀ ਲਿਆ। ਸੋ ਇਹ ਸਾਰਾ ਕੁਛ ਰਾਜਨੀਤੀ ਦਾ ਤੁਸੀਂ ਦੱਸ ਹੀ ਚੁੱਕੇ ਹੋ ਕਿ ਗੱਠਜੋੜ ਆ ਜਾਂ ਇਹਨਾਂ ਦੇ ਵਿੱਚ ਆਪਸੀ ਫਰਕ ਰਹਿੰਦੇ ਆ, ਸੋ ਰਾਜਨੀਤੀ ਦੀ ਖੇਲ ਆ ਤੇ ਸਾਡੇ ਲੋਕ ਉਸ ਦੇ ਮੋਹਰੇ ਵੀ ਬਣੇ ਜਾਂਦੇ ਆ। ਸੋ ਆਪਾਂ ਬਰਾੜ ਸਾਹਿਬ ਪਿੰਡਾਂ ਦੇ ਵਿੱਚ ਵੀ ਦੇਖਦੇ ਆ ਮੋਸਟਲੀ ਜਦੋਂ ਕਿਸੇ MLA ਨੇ ਹੋਣਾ ਕਾਂਗਰਸ ਦਾ ਵਾ ਜਾਂ ਅਕਾਲੀ ਦਲ ਦਾ ਜਾਂ ਕੋਈ ਵੀ ਆਉਂਦਾ ਤਾਂ ਸਾਡੇ ਪਿੰਡ ਦੇ ਲੋਕ ਵੀ ਉਸ ਟਾਈਮ ਸਿਆਸਤ ਦਾ ਹਿੱਸਾ ਬਣਦੇ ਆ ਕਿ ਅੱਜ ਉਹਨੇ ਆਉਣਾ ਵਾ ਉਹਦਾ ਸਵਾਗਤ ਕਰੋ, ਘਰਾਂ ਘਰਾਂ ਚੋਂ ਬੰਦੇ ਇਕੱਠੇ ਕਰਦੇ ਆ ਚਾਹੇ ਕਿਸੇ ਨੇ ਆਉਣਾ ਚਾਹੇ ਨਹੀਂ ਚਾਹੇ ਉਹ ਕਾਂਗਰਸ ਦਾ ਚਾਹੇ ਅਕਾਲੀ ਦਾ, ਉੱਥੇ ਵੀ ਉਹਦੀ ਆਯੋ ਭਗਤੀ ਕੀਤੀ ਜਾਂਦੀ ਆ ਤੇ ਉਹਦੇ ਤੇ ਸਪੈਸ਼ਲ ਜਿਹੜੇ ਤੁਹਾਡੇ ਪਿੰਡ ਦੇ ਮੁੱਦੇ ਹੁੰਦੇ ਆ ਜਾਂ ਕੋਈ ਏਦਾਂ ਦਾ ਕੰਮ ਹੁੰਦਾ ਕਰਨ ਵਾਲਾ ਉਹਦੇ ਤੇ ਗੱਲਬਾਤ ਕਰਨ ਦੀ ਬਜਾਏ ਤਾਂ ਉਹਨਾਂ ਤੋਂ ਸਵਾਲ ਜਵਾਬ ਪੁੱਛਣ ਦੀ ਬਜਾਏ ਉਹਦੀ ਆਯੋ ਭਗਤ ਕਰਕੇ ਬਸ ਆਪਦਾ ਆਪ ਰਖਾ ਕਰਕੇ ਉਹ ਵਾਪਸ ਚਲਾ ਜਾਂਦਾ ਵਾ। ਸੋ ਇਹ ਸਾਰੇ ਵਰਤਾਰੇ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਜਿਹੜੀ ਸ਼ੁਰੂਆਤ ਆ ਸਾਡੇ ਤੋਂ ਹੀ ਹੋ ਰਹੀ ਹੈ ਨਾ ਫਿਰ?
ਬਿਲਕੁਲ ਜੀ, ਦੇਖੋ ਜਾਗਰੂਕ ਲੋਕ ਹੈਗੇ ਤਾਂ ਹੈ ਪਿੰਡਾਂ ਚ, ਇੱਕ ਦੋ ਬੰਦੇ ਹੁੰਦੇ ਆ ਤੇ, ਪਰ ਉਹਨੂੰ ਕਹਿੰਦੇ ਵੀ ਫਲਾਨਾ ਦਾ ਮੁੰਡਾ ਤਾਂ ਬੜਾ ਅਥਰਾ, ਉਹਨੂੰ ਤਾਂ ਅਕਲ ਹੀ ਨੀ ਹੈ ਬੈਠਣ ਦੀ। ਕੱਲ ਮੰਤਰੀ ਆਇਆ ਸੀ ਘਰੇ ਤੇ ਮੰਤਰੀ ਨੂੰ ਮੂਹਰੋਂ ਪੁੱਠਾ ਬੋਲਿਆ ਵੀ ਸਾਰੇ ਜਾਣੇ ਅਸੀਂ ਵੀ ਤਾਂ ਮੰਤਰੀ ਦੀ ਇੱਜ਼ਤ ਕਰੀ ਜਾਂਦੇ ਸੀ, ਉਹਦੀ ਇੱਜ਼ਤ ਦੇਖੋ, ਉਹਦਾ ਕੱਦ ਦੇਖੋ, ਮੈਂ ਬੋਲੀ ਦਾ ਹੁੰਦਾ ਉਹਨੂੰ ਨਾਲ ਦੀ ਨਾਲ ਉਸ ਪਿੰਡ ਚ ਉਸ ਬੰਦੇ ਦਾ ਬਾਈਕਾਟ ਹੋ ਜੂਗਾ ਉਹਨੂੰ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਮੈਨੂੰ ਉਹਨਾਂ ਲੋਕਾਂ ਚ ਵੀ ਕਮੀ ਲੱਗਦੀ ਹੈ ਜਿਹੜਾ ਜੇ ਕੋਈ ਕੱਦਾ ਬੰਦਾ ਕੋਈ ਹੁੰਦਾ ਵੀ ਸਵਾਲ ਕਰਨ ਵਾਲਾ ਤੇ ਉਹ ਅਗਰੈਸਿਵ ਹੋ ਜਾਂਦਾ ਜਾਂ ਉਹਨੂੰ ਖੁਦ ਨੂੰ ਉਹਨਾਂ ਗਿਆਨ ਨੀ ਹੁੰਦਾ, ਉਹਨੂੰ ਜ਼ਿਆਦਾ ਗਹਿਰਾਈ ਚ ਪਤਾ ਨੀ ਹੁੰਦਾ ਤੇ ਫਿਰ ਉਹਨੂੰ ਇਹੋ ਜਿਹੀਆਂ ਗੱਲਾਂ ਜਾਂ ਦਲੀਲਾਂ ਚਲਝਾ ਲੈਂਦਾ ਇਹ ਲੋਕ ਵੀ ਫਿਰ ਕੋਈ ਉਹਦੇ ਕੋਲ ਜਵਾਬ ਨੀ ਹੁੰਦਾ। ਅਸਲ ਦੇ ਵਿੱਚ ਕੀ ਚਾਹੀਦਾ? ਅਸਲ ਦੇ ਵਿੱਚ ਇਹ ਚਾਹੀਦਾ ਵੀ ਇਹ ਇੰਡੀਵਿਜੁਅਲ ਨੀ ਵਰਤਾਰਾ ਹੋਣਾ ਚਾਹੀਦਾ, ਇਹ ਵਰਤਾਰਾ ਇਹ ਹੋਣਾ ਚਾਹੀਦਾ ਵੀ ਇੱਕ ਪਿੰਡ ਦੇ 5-7 ਨੌਜਵਾਨ ਤਾਂ ਹੁੰਦੇ ਹੀ ਆ ਚਿੰਤਕ, ਜਾਂ 5-7 ਕੋਈ ਬੁੱਧੀਜੀਵੀ ਵਰਗ ਦੇ ਸਿਆਣੇ ਬੰਦੇ ਹੋ ਸਕਦੇ ਆ, ਉਹ ਪਹਿਲਾਂ ਆਪਦੇ ਚ ਵਾਰਤਾਲਾਪ ਸ਼ੁਰੂ ਕਰਨ, ਆਪਦੇ ਵਿੱਚ 5-4 ਨੌਜਵਾਨ ਆਪਦਾ ਜੋਸ਼ ਲੈ ਕੇ ਆਉਣ, 5-4 ਸਿਆਣੇ ਬੰਦੇ ਉਹਨਾਂ ਨਾਲ ਰੋਜ਼ ਬੈਠਣ, ਉਹਨਾਂ ਨਾਲ ਵਰਤਾਰਾ ਕਰਨ, ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਵਿਚਾਰਾਂ ਕਰਨ, ਉਹ ਵਿਚਾਰਾਂ ਦੇ ਵਿੱਚ ਚੰਗੇ ਮਾੜੇ ਦੀਆਂ ਜਿਹੜੀਆਂ ਗੱਲਾਂ ਦੇਖੀਆਂ ਜਾਣ। ਉਦੋਂ ਬਾਅਦ ਪਹਿਲਾ ਵਰਤਾਰਾ ਤਾਂ ਇਹ ਕੀਤਾ ਜਾਵੇ ਵੀ ਸਾਨੂੰ ਦੇਖਣਾ ਚਾਹੀਦਾ ਵੀ ਹੋ ਸਕਦਾ ਸਰਕਾਰ ਸਾਨੂੰ ਹੈਲਪ ਕਰਨ ਨੂੰ ਤਿਆਰ ਹੋਵੇ ਜਾਂ ਪਾਰਟੀਕੁਲਰ ਬੰਦਾ ਸਾਨੂੰ ਹੈਲਪ ਕਰਨ ਨੂੰ ਤਿਆਰ ਹੋਵੇ, ਅਸੀਂ ਪਹਿਲਾਂ ਉਹਨੂੰ ਪੋਜੀਟਿਵ ਅਪਰੋਚ ਕਰਨੀ, ਠੀਕ ਆ। ਪਹਿਲਾਂ ਜੇ ਤੁਸੀਂ ਪੋਜੀਟਿਵ ਅਪਰੋਚ ਕਰਦੇ ਹੋ ਤਾਂ ਅਪਰੋਚ ਦੇ ਵਿੱਚ ਇਹ ਕਰਦੇ ਹੋ ਵੀ ਭਾਈ ਤੁਸੀਂ ਸਾਡੇ ਪਿੰਡ ਦੇ ਵਿੱਚ ਆਹ ਕੰਮ ਹੋਣ ਵਾਲੇ ਆ, ਉਹਨਾਂ ਦਾ ਦੱਸੋ ਕਿਹੜਾ ਰਾਹ ਤੇ ਕਿੱਥੋਂ ਦੀ ਕੀ ਗੱਲ ਹੋਊਗੀ। ਜੇਕਰ ਉਹ ਬੰਦੇ ਤੁਰਦੇ ਆ ਤੁਹਾਡੇ ਨਾਲ, ਤੁਹਾਨੂੰ ਦੱਸਦੇ ਆ ਰਾਹ ਦੱਸਦੇ ਆ ਵੀ ਹਾਂ ਭਾਈ ਇੱਥੇ ਬਲਾਕ ਚ ਜਾਓ, BDO ਕੋਲੇ ਜਾਓ, DC ਕੋਲੇ ਜਾਓ, ਮੈਂ ਫੋਨ ਕਰਦਾ ਹਾਂ ਲੈ ਲਓ ਆਹ ਕੰਮ ਤੁਸੀਂ ਕਰੋ। ਅਪਰੋਚ ਪੋਜੀਟਿਵ ਹੋਣੀ ਚਾਹੀਦੀ ਹੈ ਉਹ ਚ ਇਹ ਦੱਸਿਆ ਜਾਵੇ। ਜੇ ਹੁਣ ਮੈਂ ਜਦ ਅਪਰੋਚ ਕਰਨ ਜਾਵਾਂ ਤਾਂ ਮੈਂ ਤਾਂ ਇਹ ਅਪਰੋਚ ਕਰਨ ਜਾਊਂਗਾ ਵੀ ਭਾਈ ਮੈਂ ਕੱਲ ਆਪਦੇ ਪਿੰਡ ਵਿੱਚ ਦੀ ਗਿੜਾ ਲਾ ਰਿਹਾ ਸੀ, ਮੈਂ ਆਪਦੇ ਪਿੰਡ ਚ ਦੇਖਿਆ ਵੀ ਕਿਤੇ ਨਾ ਕਿਤੇ ਤਾਂ ਦਰਖਤਾਂ ਦੀ ਬਹੁਤ ਜ਼ਿਆਦਾ ਕਮੀ ਆਈ ਹੋਈ ਆ, ਕਿਤੇ ਨਾ ਕਿਤੇ ਕਈ ਥਾਂ ਦੇ ਵੱਡੇ ਚੀਲੇ ਬਣੇ ਪਏ ਆ, ਕਈ ਥਾਂ ਦੇ ਉੱਤੇ ਰਾਹ ਰੁਕੇ ਹੋਏ ਆ ਜਿਹੜੇ ਕਿ ਪਬਲਿਕ ਨੇ ਜਾਣੇ ਅਣਜਾਣੇ ਚ ਆਪ ਰੋਕੇ ਹੋਏ ਆ, ਤੇ ਮੈਂ ਉਹਨਾਂ ਰਾਹਾਂ ਨੂੰ ਖੋਲਣਾ, ਉਹਨਾਂ ਚੀਲਿਆਂ ਨੂੰ ਖਤਮ ਕਰਨ ਤੇ ਦਰਖਤ ਲਾਉਣਾ ਚਾਹੁੰਦਾ। ਮੇਰੇ ਕੋਲੇ 10-20-25 ਬੰਦੇ ਵੀ ਹੈਗੇ ਜਿਹੜੇ ਮੈਨੂੰ ਮਦਦ ਕਰਨ ਨੂੰ ਤਿਆਰ ਆ। ਕੀ ਤੁਸੀਂ ਮੈਨੂੰ ਥੋੜੇ ਜਿਹੇ ਪੈਸਾ ਜਾਂ ਇਹ ਚੀਜ਼ਾਂ ਮੁਹੱਈਆ ਕਰਾ ਸਕਦੇ ਹੋ? ਕੀ ਤੁਸੀਂ ਮੈਨੂੰ ਨਾਲ ਥੋੜੀ ਜਿਹੀ ਸਪੋਰਟ ਕਰਾ ਸਕਦੇ ਹੋ ਜਿਹਦੇ ਨਾਲ ਕਿ ਲੋਕਾਂ ਚ ਰੋਸ ਨਾ ਭੜਕੇ, ਜੇ ਮੈਂ ਕੱਲ ਨੂੰ ਕਿਸੇ ਦਾ ਸ਼ੌਰ ਜਾਂ ਰੂੜੀ ਚੁਕਾਉਣ ਜਾਵਾਂ ਤੇ ਉਹ ਮੈਨੂੰ ਨਾ ਮਾੜਾ ਕਹਿਣ, ਉਹਨੂੰ ਆਪਾਂ ਪਿਆਰ ਨਾ ਸਮਝਾਈਏ ਜਾਂ ਸਰਕਾਰ ਮੇਰੀ ਮਦਦ ਕਰੇ ਉੱਥੋਂ ਸਾਫ਼ ਕਰਨ ਦੀ, ਮੈਨੂੰ ਕੋਈ ਇਹ ਜਿਹੀਆਂ ਚੀਜ਼ਾਂ ਦੇ ਦਿਓ ਭਾਈ ਵੀ ਮੈਂ ਮੇਰਾ ਖਰਚਾ ਨਾ ਹੋਵੇ, ਮੈਂ ਤਣ ਦੀ ਮਦਦ ਬੰਦਿਆਂ ਲਾ ਕੇ ਕਰਾਉਣ ਨੂੰ ਤਿਆਰ ਹਾਂ। ਮੈਂ ਗਰੰਟੀ ਕਰਦਾ ਜੇ ਇਹਦੀ ਪੋਜ਼ਿਟਿਵ ਅਪਰੋਚ ਲੈ ਕੇ ਜੇ ਕੋਈ ਬੰਦਾ ਕਿਸੇ ਆਫਿਸ ਚ ਜਾਂਦਾ ਉਹ ਖਾਲੀ ਹੱਥ ਨਹੀਂ ਮੁੜਦਾ, ਕਿਉਂਕਿ ਉਸ ਆਫਿਸ ਦੇ ਵਿੱਚ ਉਹਨੂੰ ਆਫਿਸਰ ਨੂੰ ਵੀ ਪਤਾ ਵੀ ਇਹ ਨੌਜਵਾਨ ਜੇ ਆਏ ਆ ਮੇਰੇ ਕੋਲੇ, ਇਹਨਾਂ ਦੀ ਹਰ ਦੀ ਜੇਬ ਚ ਕੈਮਰਾ, ਇਹਨਾਂ ਹਰ ਕੋਲੇ ਇੱਕ ਮੀਡੀਆ ਦੀ ਪਾਵਰ ਆ, ਸੋਸ਼ਲ ਮੀਡੀਆ ਦੀ ਪਾਵਰ ਆ, ਵੀ ਜੇ ਮੈਂ ਇਹਨਾਂ ਨੂੰ ਸਿੱਧੇ ਰੂਪ ਚ ਡਿਨਾਈ ਕਰੂੰਗਾ ਜਾਂ ਮੈਂ ਸਿੱਧੇ ਰੂਪ ਚ ਇਹਨਾਂ ਦਾ ਕੰਮ ਨਹੀਂ ਕਰਦਾ ਐਡੀ ਪੋਜ਼ਿਟਿਵ ਅਪਰੋਚ ਦਾ, ਤਾਂ ਇਹ 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 ਕਿਤੇ ਨਾ ਕਿਤੇ ਫਿਰ ਮੇਰੀ ਬਦਨਾਮੀ, ਸਰਕਾਰ ਦੀ ਬਦਨਾਮੀ ਦਾ ਕਾਰਨ ਬਣੂਗਾ, ਤੇ ਮੈਂ ਜਵਾਬ ਕਿਹੜੇ ਮੂੰਹ ਨਾਲ ਦੇਵਾਂ, ਤੇ ਮੈਂ ਗਰੰਟੀ ਕਰਦਾ ਵੀ ਤੁਹਾਨੂੰ ਉੱਥੋਂ ਕੁਛ ਨਾ ਕੁਛ ਮਿਲੂਗਾ। ਜੇ ਹੁਣ ਇਹੋ ਜਿਹੀ ਅਪਰੋਚ ਲੈ ਕੇ ਕੰਮ ਹੋਣੇ ਸ਼ੁਰੂ ਹੋ ਜਾਣ ਗਲੀਆਂ ਮੁਹੱਲੇ ਪਿੰਡਾਂ ਚ, ਤੇ ਫਿਰ ਉਦੋਂ ਬਾਅਦ ਕੋਈ ਮੰਤਰੀ ਆਉਂਦਾ ਤੇ ਮੰਤਰੀ ਨੂੰ ਦੱਸਿਆ ਜਾਵੇ ਵੀ ਦੇਖੋ ਜੀ ਅਸੀਂ ਆਹ ਕੁਛ ਕਰ ਰਹੇ ਹਾਂ, ਸਾਨੂੰ ਬੇਨਤੀ ਹੈ ਵੀ ਤੁਸੀਂ ਇਕੱਲੀ ਚਾਹ ਪਾਣੀ ਪੀ ਕੇ ਜਾਂ ਸਾਨੂੰ ਇਕੱਲੇ ਵਾਅਦੇ ਰਾਹਦੇ ਲਾ ਕੇ ਨਾ ਜਾਓ, ਸਾਡੇ ਨਾਲ ਤਾਂ ਕੰਮ ਕਰਾਓ, ਬਸ ਸਾਨੂੰ ਤਾਂ ਆਹ ਦੱਸੋ ਜੀ ਆਹ ਕੰਮ ਅਸੀਂ ਕਰਨਾ, ਇਹਦੇ ਸਾਡੀ ਤਾਂ ਮਦਦ ਕਰੋ ਜਿਵੇਂ ਮਰਜ਼ੀ ਕਰੋ। ਇਸ ਢੰਗ ਦੀਆਂ ਅਪਰੋਚਾਂ ਹੋਣੀਆਂ ਚਾਹੀਦੀਆਂ। ਪਰ ਅਸੀਂ ਕੀ ਆ, ਅਸੀਂ ਤਾਂ ਇੱਥੇ ਵੀ ਇੱਥੋਂ ਦੇ ਮੰਤਰੀਆਂ ਨੂੰ ਵੀ ਸਿਖਾਤਾ ਵੀ ਤੁਸੀਂ VIP ਹੋ, ਤੁਸੀਂ ਸਿਰਫ ਸੈਲਫੀਆਂ ਖਿਚਾਉਣ ਲਈ ਤੇ ਤੁਹਾਡੀ ਫੋਟੋ ਖਿੱਚ ਕੇ ਤੇ ਅਸੀਂ ਫੇਸਬੁੱਕ ਤੇ ਪਾਉਣ ਜੋਗੇ ਹੋ, ਤੁਹਾਡਾ ਹੋਰ ਕੁਛ ਨੀ ਹੈਗਾ, ਸਾਨੂੰ ਲੋੜ ਤੁਹਾਡੇ ਤੋਂ, ਸਾਨੂੰ ਕੋਈ ਇੱਛਾ ਨੀ। ਇੱਥੋਂ ਦੇ ਮੰਤਰੀਆਂ ਨੂੰ ਵੀ ਇਹ ਕਹਿਤਾ, ਮੈਂ ਇਹ ਬਹੁਤ ਪਹਿਲਾਂ ਵੀ ਸੁਣਾ ਚੁੱਕਿਆ ਰੇਡੀਓ ਤੇ, ਅੱਜ ਵੀ ਮੈਂ ਦੱਸ ਦਿੰਦਾ, ਮੇਰਾ ਪਬਲਿਕਲੀ ਪਰਸਨਲ ਐਕਸਪੀਰੀਅੰਸ ਆ ਤੇ ਮੈਨੂੰ ਹੁਣ ਤੱਕ ਮਿਲੇ ਵਧੀਆ ਕੰਪਲੀਮੈਂਟਾਂ ਚੋਂ ਮੈਂ ਉਹ ਕੰਪਲੀਮੈਂਟ ਵੀ ਮੰਨਦਾ ਆਪਦੇ। ਮੈਂ ਇੱਥੇ ਕੋਈ ਆਪਣੀ ਵਡਿਆਈ ਆਪ ਨਹੀਂ ਕਰ ਰਿਹਾ, ਜਾਣੇ ਅਣਜਾਣੇ ਚ ਜਿਵੇਂ ਮਰਜ਼ੀ ਉਹ ਵਰਤਾਰਾ ਹੋਇਆ, ਮੇਰਾ ਬਸ ਸਿਰਫ ਦੱਸਣ ਦਾ ਕਾਰਨ ਇਹ ਆ ਵੀ ਹੋ ਸਕਦਾ ਕੋਈ ਹੋਰ ਨੌਜਵਾਨ ਵੀ ਇਸ ਚੀਜ਼ ਨੂੰ ਫਾਰਮੂਲੇ ਨੂੰ ਅਪਣਾ ਲਏ। ਜਦੋਂ ਕੈਬਨਿਟ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਅਚਾਨਕ ਉਹਨਾਂ ਨੂੰ ਲਾ ਕੇ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਬਣੇ, ਤੇ ਇਹੀ ਇੱਕ ਇਹਦਾ ਮੁਲਕ ਆ ਵੀ ਜਿੱਥੇ ਇਹ ਬੰਦੇ ਆਪਦੀ ਹੋਮਿਓ ਨੀ ਆੜੇ ਆਉਣ ਦਿੰਦੇ ਤੇ ਉਦੋਂ ਥੱਲੜਾ ਰੁਤਬਾ ਵੀ ਸਰਕਾਰ ਕਰ ਲੈਂਦੇ ਆ, ਤੇ ਕੈਵਨ ਰੁੱਡ ਥੋੜੇ ਚਿਰ ਲਈ ਵਿਦੇਸ਼ ਮੰਤਰੀ ਬਣੇ ਸਨ, ਤੇ ਉਸ ਟਾਈਮ ਉਹਨਾਂ ਨੇ ਇੱਥੇ ਇੰਡੀਆ ਐਡਲੇਡ ਦੇ ਵਿੱਚ 40 ਬੰਦਿਆਂ ਨੂੰ ਲੰਚ ਦਿੱਤਾ ਸੀ। ਤਕਰੀਬਨ ਉਹਨਾਂ ਦਾ 1.5 ਘੰਟੇ ਦਾ ਟੋਟਲ ਜਿਹੜਾ ਉਹਨਾਂ ਦਾ ਇੱਥੋਂ ਦਾ ਟੂਰ ਸੀਗਾ ਐਡਲੇਡ ਦਾ, ਜਿਹ 40 ਬੰਦਿਆਂ ਨਾਲ ਇੰਡੀਅਨ ਨਾਲ ਉਹਨਾਂ ਨੇ ਲੰਚ ਰੱਖਿਆ ਸੀਗਾ, ਸਪੈਸ਼ਲ ਇਸ ਗੱਲ ਲਈ ਵੀ ਜਿਹੜੇ ਵਿਦੇਸ਼ੀ ਮਸਲਿਆਂ ਦੇ ਮਾਮਲੇ ਆ, ਵੀਜ਼ਿਆਂ ਦੇ ਮਾਮਲੇ ਆ, ਕੁਛ ਇੱਕ ਜਿਹੜੀਆਂ ਮਸਲੇ ਆ ਉਹਨਾਂ ਮਸਲਿਆਂ ਬਾਰੇ ਨਾਲੇ ਲੰਚ ਹੋਜੂ ਨਾਲੇ ਚਰਚਾ ਹੋਜੂ। ਪਰ ਉਹਦੇ ਚ ਕੀ ਹੁੰਦਾ ਵੀ ਉਹ ਜਦੋਂ ਉਹਨਾਂ ਨੇ ਆਉਣਾ ਸੀ, ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ, ਤੇ ਜਦੋਂ ਸਾਰੇ ਜਣੇ ਜਿਹੜੇ 40 ਬੰਦੇ ਆਏ ਸੀ ਸਾਰੇ ਰੈਡੀ ਹੋਏ ਖੜੇ ਗੇਟ ਤੇ ਨੀ ਦੇਖ ਰਹੇ ਸੀ ਵੀ ਹੁਣ ਆਏ ਹੁਣ ਆਏ, ਪਰ ਮੈਂ ਨਵਾਂ ਜੀ ਸੀਗਾ, ਕੋਈ ਬੜਾ ਨਹੀਂ ਸੀ ਤੇ ਮੈਂ ਪਿਛਲੇ ਪਾਸੇ ਖੜਾ ਸੀ ਸਾਰਿਆਂ ਤੋਂ ਪਿੱਛੇ, ਪਰ ਸੰਜੋਗ ਇਹ ਭੜਿਆ ਵੀ ਕੈਬਨ ਰੱਡ ਬੈਕ ਡੋਰ ਤੋਂ ਆ ਗਏ ਤੇ ਸਾਰਿਆਂ ਦੇ ਮੂਹਰੇ ਮੈਂ ਖੜਾ ਸੀ, ਤੇ ਚਲੋ ਜੀ ਹੁਣ ਜਦੋਂ ਮੈਨੂੰ ਵੀ ਚਾਅ ਹੋਇਆ ਇੱਕਦਮ ਤੇ ਮੈਂ ਉਹਨਾਂ ਨੂੰ ਹੱਥ ਮਿਲਾਇਆ ਤੇ ਹੱਥ ਮਿਲਾ ਕੇ ਮੈਨੂੰ ਆਹਦੇ ਵੀ ਤੂੰ ਕੀ, ਉਹਨਾਂ ਨੇ ਪੁੱਛਿਆ ਮੇਰੇ ਬਾਰੇ ਵੀ ਤੁਸੀਂ ਕੀ ਕਰਦੇ ਹੋ, ਜੋ ਮੈਂ ਦੱਸਿਆ ਵੀ ਮੈਂ ਇੱਦਾਂ ਕਰਕੇ ਮੀਡੀਆ ਚਲਾ ਰਿਹਾ ਤੇ ਮੇਰੀ ਆ, ਤੇ ਕਹਿੰਦੇ ਕੀ ਸਮੱਸਿਆਵਾਂ ਤੁਹਾਡੀਆਂ ਚੱਲ ਰਹੀਆਂ। ਮੈਂ ਉਹਨਾਂ ਨੂੰ ਸਵਾਲ ਜਵਾਬ ਕੀਤੇ, ਉਸ ਟਾਈਮ ਚ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਮੈਨੂੰ ਤੁਸੀਂ ਦੱਸੋ ਵੀ ਜੇ ਤੁਸੀਂ ਆਈਲੈਟਸ ਦਾ ਪੇਪਰ ਦੇਣਾ ਹੋਵੇ ਤਾਂ ਤੁਸੀਂ ਕਿੰਨੇ ਬੈਂਡ ਲੈ ਲਓ, ਉਹ ਤਾਂ ਮੈਂ ਸ਼ਿਓਰ ਨਹੀਂ ਪਰ ਮੈਨੂੰ ਬਾਹਲੇ ਨਹੀਂ ਆਉਂਦੇ, ਇਹ ਮੈਂ ਦੱਸ ਦਿੰਦਾ। ਕਹਿੰਦਾ ਮੈਂ ਉਨਾ ਵਧੀਆ ਰੀਡਰ ਨਹੀਂ ਹਾਂ, ਮੈਂ ਉਨਾ ਵਧੀਆ ਰਾਈਟਰ ਨਹੀਂ ਹਾਂ, ਮੈਂ ਲਿਸਨ ਸਪੀਕਿੰਗ ਚ ਲੈ ਸਕਦਾ। ਮੈਨੂੰ ਉਹਨਾਂ ਨੇ ਇਹਦੀਆਂ ਗੱਲਾਂ ਕੀਤੀਆਂ, ਮੈਂ ਉਹਨਾਂ ਨੂੰ ਕਿਹਾ ਫਿਰ, ਮੈਂ ਕਿਹਾ ਸਾਡੇ ਜਵਾਕਾਂ ਤੋਂ ਤੁਸੀਂ 8 ਬੈਂਡ ਈਚ ਕਿਵੇਂ ਐਕਸਪੈਕਟ ਕਰਦੇ ਹੋ ਵੀ ਉਹ ਲੈਣ, ਸੋ ਤੁਸੀਂ ਆਹ ਚੀਜ਼ਾਂ ਦੇ ਵਿੱਚ ਉਮਤਾ ਹੀ ਆਹ ਚੀਜ਼ਾਂ ਨੇ। ਮੈਂ ਉਹਨਾਂ ਨੂੰ ਉਹ ਤਕਰੀਬਨ ਮੇਰੇ ਨਾਲ 20-25 ਮਿੰਟ ਗੱਲਾਂ ਕਰਦੇ ਰਹੇ ਤੇ ਸਾਰੇ ਲੋਕ ਖੜੇ ਰਹੇ ਦੇਖਦੇ ਰਹੇ ਵੀ ਹਾਂ ਕੋਈ ਆ ਗਏ ਆ ਤੇ ਸੀਰੀਅਸ ਗੱਲ ਹੋ ਰਹੀ ਆ। ਚਲੋ ਸਾਰੇ ਇੱਥੇ ਇਕੱਠ ਹੋ ਗਿਆ, ਸਾਰੇ ਜਣੇ 40-50 ਦੇ ਬੰਦੇ ਉੱਥੇ ਹੋ ਗਏ, ਚੱਲਦੀਆਂ ਰਹੀਆਂ 20-25 ਮਿੰਟ ਉਹ ਗੱਲਬਾਤ ਦੇ ਵਿੱਚ, ਉਹ ਬੜੇ ਚੀਜ਼ਾਂ ਉਹਨਾਂ ਨੇ ਨੋਟ ਕਰਵਾਈਆਂ, ਬੜੀਆਂ ਚੀਜ਼ਾਂ ਉਹ ਲਿਖ ਕੇ ਲੈ ਗਏ, ਸਾਰਾ ਕੁਛ ਹੋਈਆਂ ਗੱਲਾਂ, ਤੇ ਐਂਡ ਦੇ ਉੱਤੇ ਜਦੋਂ ਉਹਨਾਂ ਨੇ ਲੰਚ ਤੋਂ ਬਾਅਦ ਜਿਹੜਾ ਉਹਨਾਂ ਨੇ ਲੈਕਚਰ ਦਿੱਤਾ ਉਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ, ਕਹਿੰਦੇ ਅੱਜ ਪਹਿਲੀ ਵਾਰ ਇਹ ਹੋਇਆ ਵੀ ਮੈਂ ਇੰਡੀਅਨ ਭਾਈਚਾਰੇ ਦੇ ਕਿਸੇ ਇਕੱਠ ਦੇ ਵਿੱਚ ਗਿਆ ਤੇ ਉਸ ਇਕੱਠ ਦੇ ਵਿੱਚ ਕਿਸੇ ਨੇ ਮੈਨੂੰ ਸਵਾਲ ਕਰਿਆ, ਇਸ ਕਰਕੇ ਮੈਂ ਇਸ ਨੌਜਵਾਨ ਦਾ ਧੰਨਵਾਦ ਕਰਨਾ ਚਾਹੁੰਦਾ। ਨਹੀਂ ਤਾਂ ਕਹਿੰਦਾ ਸੋਰੀ ਟੂ ਸੇ ਆ, ਮੈਂ ਇੰਡੀਅਨ ਫੰਕਸ਼ਨਾਂ ਜਾਣਾ ਤੇ ਉੱਥੇ ਸੈਲਫੀਆਂ ਹੀ ਹੁੰਦੀਆਂ। ਆਹ ਸ਼ਬਦ ਅਫੀਸ਼ੀਅਲ ਬੋਲੇ ਗਏ ਆ, ਜਿਹੜੇ ਉਹ 40 ਬੰਦੇ ਉੱਥੇ ਸਨ, ਹਾਜ਼ਰ ਸਨ, ਉਹਨਾਂ ਨੇ ਸੁਣੇ ਆ। ਉਹ ਅੱਜ ਵੀ ਸਾਰੇ ਬੰਦੇ ਜਿਉਂਦੇ ਪਿਓ ਤੁਸੀਂ ਉਹਨਾਂ ਨੂੰ ਇਹ ਵਰਤਾਰਾ ਸੁਣ ਸਕਦੇ ਹੋ ਜਾਂ ਪੁੱਛ ਸਕਦੇ ਹੋ। ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਕਰਦੇ ਹੀ ਨੀ, ਅਸੀਂ ਸਵਾਲ ਕਰਦੇ ਹੀ ਨੀ, ਅਸੀਂ ਤਾਂ ਸਿਰਫ ਤੇ ਸਿਰਫ, ਸਾਡਾ ਤਾਂ ਮਤਲਬ ਆ ਵੀ ਅਸੀਂ ਗਏ ਆ ਤੇ ਅਸੀਂ ਸੈਲਫੀਆਂ ਖਿਚਾ ਲਈਏ ਤੇ ਅਸੀਂ ਫੋਟੋ ਪਾ ਲਈਏ ਵੀ ਮੇਰੀ ਤਾਂ ਸਿੱਧੀ ਪ੍ਰਧਾਨ ਮੰਤਰੀ ਨਾਲ, ਮੇਰੀ ਤਾਂ ਸਿੱਧੀ ਵਿਦੇਸ਼ ਮੰਤਰੀ ਨਾਲ, ਮੇਰੀ ਫਲਾਂ ਮੰਤਰੀ ਨਾਲ, ਇਸ ਚੀਜ਼ ਚੜਕੇ ਹੋਏ ਆ, ਇਸ ਤੋਂ ਵੱਧ ਕੇ ਸਵਾਏ ਕੁਛ ਨੀ। ਸੋ ਮਾੜਾ ਜਾ ਅਸੀਂ ਆਪਣੇ ਆਪ ਚ ਵੀ ਚੇਂਜ ਲਿਆਈਏ, ਇਹਨਾਂ ਲੋਕਾਂ ਨੂੰ ਕੱਲੀਆਂ ਸਤਿ ਸ੍ਰੀ ਅਕਾਲ ਬੁਲਾਉਣ ਤੱਕ ਨਾ ਸੀਮਤ ਰਹੀਏ, ਜਾਂ ਇਹਨਾਂ ਨਾਲ ਫੋਟੋ ਖਿਚਾਉਣ ਤੱਕ ਸੀਮਤ ਰਹੀਏ। ਜਿਹੜਾ ਮੁੱਦਾ ਉਹ ਮੁੱਦਿਆਂ ਤੇ ਅਸੀਂ ਲੜੀਏ ਵੀ ਨਾ ਇਹਨਾਂ ਨਾਲ, ਇਹਨਾਂ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਵੀ ਨਾ ਕਰੀਏ, ਕਿਉਂਕਿ ਨੋਰਮਲ ਫਿਰ ਕੀ ਆ ਜਾਂਦਾ ਨਾ, ਫਿਰ ਅਸੀਂ ਬਾਲੇ ਭਗਤ ਸਿੰਘ ਫੀਲਿੰਗ ਲੈ ਲੈਂਦੇ ਹਾਂ ਤੇ ਫਿਰ ਅਸੀਂ ਕਈ ਪਬਲਿਕ ਲਈ ਇਹਨਾਂ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੜਦੇ ਹਾਂ, ਕੁਛ ਨੀ ਨਿਕਲਦਾ ਉਹ ਚੋਂ ਵੀ। ਉਹ ਵੀ ਮੈਂ ਦੇਖ ਲਿਆ, ਲੜ ਭਿੜ ਕੇ ਵੀ ਦੇਖ ਲਿਆ, ਇਹਨਾਂ ਨੂੰ ਜਲੀਲ ਕਰਕੇ ਵੀ ਦੇਖ ਲਿਆ, ਕੁਛ ਨੀ ਨਿਕਲਦਾ। ਇਹ ਜਿਹੜੇ ਸਿਆਸਤ ਚ ਲੋਕ ਆਉਂਦੇ ਆ ਨਾ, ਇਹਨਾਂ ਚੀਜ਼ਾਂ ਤੋਂ ਪ੍ਰੂਫ ਹੁੰਦੇ ਆ, ਉਹ ਬੇਇੱਜ਼ਤੀ ਪ੍ਰੂਫ ਲੋਕ ਹੁੰਦੇ ਆ, ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਇਹਨਾਂ ਗੱਲਾਂ ਦਾ, ਇਹੋ ਜਿਹੇ ਆਮ ਹੀ ਟੱਕਰਦੇ ਆ। ਬੈਸਟ ਆਈਡੀਆ ਪੋਜ਼ਿਟਿਵ ਗੱਲਬਾਤ ਹੋਵੇ ਤੇ ਉਹਨਾਂ ਤੋਂ ਡਿਮਾਂਡਾਂ ਰੱਖੀਆਂ ਜਾਣ, ਉਹ ਡਿਮਾਂਡਾਂ ਨੂੰ ਫਿਰ ਫੋਲੋ ਕੀਤਾ ਜਾਵੇ ਪ੍ਰੋਪਰ। ਇਹ ਗੱਲ ਕਹੀ ਜਾਵੇ ਵੀ ਭਾਜੀ ਵੀ ਇਹ ਨਾ ਹੋਵੇ ਵੀ ਤੁਸੀਂ ਸਾਡਾ ਕੱਲ ਨੂੰ ਫੋਨ ਨਾ ਚੱਕੋ ਜਾਂ ਮਿਲੋ ਨਾ, ਅਸੀਂ ਤੁਸੀਂ ਸਾਨੂੰ ਆਸ ਖਰੀਦ ਦਿੱਤੀ ਆ, ਤੁਸੀਂ ਸਾਡਾ ਹੈਲਪ ਕਰੋ, ਅਸੀਂ ਤੁਹਾਡੀ ਮੌਕੇ ਤੇ ਵੋਟਾਂ ਆਉਣ ਤੇ ਅਸੀਂ ਖੁਦ ਵੋਟਾਂ ਪਵਾਵਾਂਗੇ, ਅਸੀਂ ਖੁਦ ਤੁਹਾਡੀ ਹੈਲਪ ਕਰਾਂਗੇ। ਇੱਦਾਂ ਦੀ ਅਪਰੋਚ ਜੇ ਤੁਸੀਂ ਕਿਸੇ ਬੰਦੇ ਨਾਲ ਕਰਦੇ ਹੋ ਨਾ, ਮੈਨੂੰ ਲੱਗਦਾ ਕੁਛ ਖੱਟ ਲਓ।
ਸੋ ਬਾਕੀ ਜੀ ਫਿਰ ਗਲਤੀਆਂ ਤਾਂ ਸਾਡੀਆਂ ਹੀ ਆ ਤੇ ਸਾਡੇ ਕੰਡੇ ਬੀਜੇ ਫਿਰ ਸਾਡੇ ਅੱਗੇ ਹੀ ਆਉਂਦੇ ਆ। ਸੋ ਚਲੋ MLA ਦੀ ਗੱਲ ਤਾਂ ਭਾਜੀ ਬਹੁਤ ਦੂਰ ਦੀ ਗੱਲ ਆ, ਆਪਾਂ ਪਿੰਡ ਦੇ ਸਰਪੰਚ ਤੋਂ ਸਵਾਲ ਜਵਾਬ ਨਹੀਂ ਕਰ ਸਕਦੇ ਕਿ ਭਾਈ ਪਿੰਡ ਦੇ ਭਲੇ ਲਈ ਕੋਈ ਗ੍ਰਾਂਟ ਆਈ ਹੈ ਤਾਂ ਤੁਸੀਂ ਉਹਦੀ ਕਿੱਦਾਂ ਵਰਤੋਂ ਕਰੋਗੇ ਤੇ ਜਾਂ ਆਪਾਂ ਕੀ ਕੀ ਕਰ ਸਕਦੇ ਆ। ਸੋ ਉਹ ਵੀ ਸਾਰਾ ਕੁਛ ਆਪਦੀ ਮਰਜ਼ੀ ਦੇ ਨਾਲ ਆਪਦੇ ਹਿਸਾਬ ਨਾਲ ਵਰਤਦੇ ਆ। ਚਲੋ ਹੁਣ ਕਾਫੀ ਹੱਦ ਤੱਕ ਜਿਹੜੇ ਪਿੰਡ ਕਈ ਪਿੰਡਾਂ ਦੇ ਵਿੱਚ ਨੌਜਵਾਨ ਆਏ ਆ ਉਹਨਾਂ ਨੇ ਕਾਫੀ ਜ਼ਿਆਦਾ ਚੇਂਜਿਸ ਵੀ ਕੀਤੀਆਂ, ਪਰ ਮੋਸਟਲੀ ਸਾਡੇ ਆਪਦੇ ਪਿੰਡ ਦੀ ਗੱਲ ਦੱਸ ਦਿੰਦੀ ਹਾਂ ਜੀ। ਜਦੋਂ ਮੀਂਹ ਪੈਂਦਾ ਸੀ ਤਾਂ ਸੜਕ ਸੀਗੀ, ਇਹਦਾ ਗਾਰਾ ਗੂਰਾ ਹੋ ਜਾਂਦਾ ਕਾਫੀ ਜ਼ਿਆਦਾ, ਪਤਾ ਹੀ ਹੈ ਪਿੰਡਾਂ ਦਾ ਕੀ ਹਾਲ ਹੁੰਦਾ। ਤਾਂ ਮੈਂ ਜਦੋਂ ਲਾਸਟ ਟਾਈਮ ਇੰਡੀਆ ਗਈ ਮੈਂ ਖੁਦ ਦੇਖਿਆ, ਮੈਂ ਕਿਹਾ ਵੀ ਆਹ ਕੀ ਕਰੀ ਜਾਂਦੇ ਆ। ਕਹਿੰਦੇ ਪਿੰਡ ਦਾ ਸਰਪੰਚ ਆ ਵੀ ਆ ਗਾਰਾ ਜਾਂ ਟੋਏ ਪੱਟੇ ਹੋਏ ਆ ਨਾ ਜਿਹੜੇ ਇੱਥੇ ਮਿੱਟੀ ਪਾਈ ਜਾਂਦਾ ਵਾ। ਸੋ ਮਤਲਬ ਕਿ ਉਹ ਜਿਹੜੇ ਗ੍ਰਾਂਟ ਗਰੂਟ ਆਉਂਦੀ ਆ ਉਹਦਾ ਕਿਹੜੇ ਹਿਸਾਬ ਨਾਲ ਕਿੱਦਾਂ ਯੂਜ਼ ਹੁੰਦਾ, ਕਿੱਥੇ ਉਹ ਕੰਮ ਆਉਂਦੀ ਆ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨੀ। ਸੋ ਸਾਰਾ ਕੁਛ ਆ ਜਿਹੜਾ ਉਹ ਆਪ ਮਹਾਰੇ ਚੱਲਦਾ ਵਾ। ਸੋ ਜੇ ਅਸੀਂ ਇਸ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਹੀ ਕਰਾਂਗੇ, ਆਪਣੇ ਲੋਕਾਂ ਤੋਂ ਹੀ ਕਰਾਂਗੇ, ਮੇਰੇ ਖਿਆਲ ਦੇ ਵਿੱਚ ਸਵਾਲ ਜਵਾਬ ਫਿਰ ਅਗਾਂਹ ਕਰਨ ਦੀ ਅਕਲ ਵੀ ਆ ਜਾਂਦੀ ਆ ਤੇ ਪਤਾ ਵੀ ਲੱਗ ਜਾਂਦਾ ਕਿ ਸਵਾਲ ਜਵਾਬ ਹੋਣੇ ਕਿੱਦਾਂ ਵਾ। ਸੋ ਕੀ ਕਹੋਗੇ ਜੀ ਇਸ ਬਾਰੇ ਵੀ, ਕਿਉਂਕਿ ਪਿੰਡ ਦੇ ਵਿੱਚ ਸ਼ੁਰੂਆਤ ਹੋ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ
ਉਹਦੀ ਉੱਥੇ ਖੜ ਕੇ ਤੁਸੀਂ 21,000 ਦਾ ਚੈੱਕ ਕੱਟ ਕੇ ਦੇ ਦੇਣਾ ਸੀ, ਨਾਲੇ ਤਾਂ ਤੁਹਾਨੂੰ NRI ਦੀ ਫੀਲਿੰਗ ਜੀ ਆ ਜਾਂਦੀ, ਨਾਲੇ ਤੁਹਾਨੂੰ ਫੀਲਿੰਗ ਜੀ ਆ ਜਾਂਦੀ, ਨਾਲੇ ਤੁਹਾਨੂੰ ਐਂ ਲੱਗਦਾ ਵੀ ਮੈਂ ਬਹੁਤ ਵੱਡੀ ਸਮਾਜ ਸੇਵੀ ਆ, ਤੇ ਨਾਲੇ ਪਿੰਡ ਚ ਰਹਿਣ ਦਾ ਮਹੀਨਾ ਜਿਹੜਾ ਛੁੱਟੀਆਂ ਕੱਟਣੀਆਂ ਸੀ ਬਹਿਜਾ ਬਹਿਜਾ ਆ ਜਾਂਦੀ। ਮੈਂ ਤਾਂ ਆਹੀ ਕਰਦਾ, ਕਿਸੇ ਨੂੰ ਇਹ ਗੱਲ ਮੈਂ ਦੱਸਿਓ ਨਾ ਇਹ ਗੱਲ ਕਿਸੇ ਨੂੰ, ਮੇਰਾ ਤਾਂ ਇਹ ਫਾਰਮੂਲਾ ਵੀ ਜਦੋਂ ਇੰਡੀਆ ਜਾਣਾ ਤੇ ਜਾਣ ਸਾਰ ਕਿਤੇ ਨਾ ਕਿਤੇ 10,000-20,000 ਦੇ ਦਿੰਦਾ ਇੱਕੇ ਦਾਮੀ ਬੱਸ ਜਾਣ ਸਾਰੀ ਕਿਸੇ ਪ੍ਰਕਾਰੇ ਨੂੰ ਦੇਖ ਕੇ, ਤੇ ਫਿਰ ਅਗਲੇ ਜਿਹੜਾ ਮਹੀਨਾ 2 ਮਹੀਨੇ ਹੁੰਦੇ ਆ ਫਿਰ ਮੇਰੇ ਐਨ ਪੂਰੀ ਇੱਜ਼ਤ ਹੁੰਦੀ ਆ, ਫਿਰ ਲੋਕ ਅੱਗੇ ਪਿੱਛੇ ਭੱਜੇ ਫਿਰਦੇ ਵੀ NRI ਸਾਹਿਬ ਆਏ ਹੋਏ ਆ, ਤੇ ਫਿਰ ਉਹ ਮੈਨੂੰ ਥਾਂ ਥਾਂ ਤੇ ਰੂਬਰੂਆਂ ਥਾਂ ਥਾਂ ਤੇ ਪੁੱਛਦੇ ਆ, ਉਹਨਾਂ ਨੂੰ ਵੀ ਝਾਕ ਹੁੰਦੀ ਆ ਵੀ ਇਹਨੇ ਜੋ ਆਉਣ ਸਾਰੀ 10-20,000 ਦਿੱਤਾ ਵੀ ਸਾਨੂੰ ਵੀ ਦੇ ਦੂ, ਤੇ ਬਾਅਦ ਚ ਆਪਾਂ ਇੱਕੇ ਦਾ ਵੀ ਜੇਬ ਤੇ ਬਟਨ ਲਾ ਲੈਂਦੇ ਹਾਂ, ਉੱਥੇ ਬਸਕੂਆ ਲਾ ਲੈਂਦੇ ਹਾਂ, ਬਾਅਦ ਚ ਆਪਾਂ ਦਿੰਦੇ ਨੀ ਕਿਸੇ ਨੂੰ, ਤੇ ਉਹ ਉਹਦੇ ਨਾਲ ਮਹੀਨਾ ਵਧੀਆ ਮੌਜਾਂ ਨਾਲ ਇੱਜ਼ਤ ਮਾਣ ਕਰਾ ਕੇ ਆ ਜਾਈਦਾ। ਇਹ ਫਾਰਮੂਲਾ NRI ਨਾਲ ਦੱਸਿਓ ਨਾ ਪਰ
ਠੀਕ ਆ। ਹਾਂਜੀ ਬਸ ਇਹ ਗੱਲ ਤੁਹਾਡੇ ਔਰ ਮੇਰੇ ਚ ਹੀ ਆ, ਬਾਕੀ ਤਾਂ ਕਿਸੇ ਨੇ ਸੁਣੀ ਨੀ। ਸੋ ਫਾਰਮੂਲਾ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ, ਉਹ ਜਿੱਦਾਂ ਮੈਥ ਦੇ ਫਾਰਮੂਲੇ ਵੀ ਹੁੰਦੇ ਸੀ ਆਉਂਦੇ ਮੌਕੇ ਤੇ ਕੰਮ ਆਉਂਦੇ ਸੀ ਜਾਂ ਨਹੀਂ ਉਹ ਨਹੀਂ ਸੀ ਪਤਾ, ਪਰ ਪਤਾ ਸਾਰਿਆਂ ਨੂੰ ਹੁੰਦੇ ਸੀ। ਸੋ ਬਸ ਹੁਣ ਆਪਾਂ ਖ਼ਬਰਾਂ ਦੇ ਵਿੱਚ ਇੱਕ ਹੋਰ ਵਰਤਾਰਾ ਕਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਦੇਖਿਆ, ਵੈਸੇ ਸੋਸ਼ਲ ਮੀਡੀਆ ਨੇ ਵੀ ਕਈ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਤੇ ਕਈ ਥਾਵਾਂ ਤੇ ਨਕੰਮੇ ਵੀ ਬਣਾਇਆ। ਸੋ ਕੋਈ ਵੀ ਵਰਤਾਰਾ ਹੁੰਦਾ ਵਾ ਲੋਕ ਉਹਦੀ ਵੀਡੀਓ ਬਣਾਉਣ ਲੱਗ ਜਾਂਦੇ ਆ ਕਿ ਇਹ ਨੀ ਦੇਖਦੇ ਉੱਥੇ ਕਿਹੜੀ ਚੀਜ਼ ਦੀ ਲੋੜ ਆ, ਕਿਸੇ ਨੂੰ ਮਦਦ ਦੀ ਲੋੜ ਆ ਜਾਂ ਕੀ ਉਸ ਟਾਈਮ ਤੇ ਉੱਥੇ ਹੋਣਾ ਚਾਹੀਦਾ। ਸੋ ਘਟਨਾ ਕਿੱਥੋਂ ਦੀ ਆ ਉਹ ਹਜੇ ਸ਼ੋਰ ਨੀ ਸੀ ਕਿਉਂਕਿ ਉਹ ਥੱਲੇ ਵੀ ਨੀ ਸੀ ਲਿਖਿਆ। ਸੋ ਇੱਕ ਐਕਸੀਡੈਂਟ ਹੋਇਆ ਬੱਸ ਤੇ ਗੱਡੀ ਦਾ, ਗਲਤੀ ਕਿਹਦੀ ਆ ਉਹ ਵੀ ਉੱਥੋਂ ਹਜੇ ਇੰਨਾ ਸ਼ੋਰ ਨੀ ਹੋ ਰਿਹਾ, ਪਰ ਇੰਨਾ ਵਾ ਕਿ ਗੱਡੀ ਡਰਾਈਵਰ ਸਾਈਡ ਤੋਂ ਕਾਫੀ ਜ਼ਿਆਦਾ ਡੈਮੇਜ ਹੋਈ ਆ, ਸ਼ੀਸ਼ਾ ਜਿਹੜਾ ਅੱਗੋਂ ਉਹ ਵੀ ਟੁੱਟ ਗਿਆ, ਪਰ ਇੰਨੀ ਰੱਬ ਦੀ ਕੁਦਰਤ ਆ ਕਿ ਬੰਦਾ ਠੀਕ ਸੀ। ਤੇ ਜਿਹੜੇ ਲੋਕ ਜਾਂ ਲੋਕੀ ਏਦਾਂ ਜਦੋਂ ਐਕਸੀਡੈਂਟ ਹੁੰਦਾ ਡਰ ਜਾਂਦੇ ਉਹਨਾਂ ਨੂੰ ਸਾਂਭਣ ਦੀ ਬਜਾਏ ਜਿਹੜਾ ਗੱਡੀ ਵਾਲਾ ਬੰਦਾ ਸੀ ਉਹਨੂੰ ਬਾਹਰ ਕੱਢ ਕੇ ਨਾ ਉਹਨੂੰ ਕੁੱਟ ਰਹੇ ਆ। ਸੋ ਤੁਸੀਂ ਕੀ ਸਮਝਦੇ ਹੋ ਇਹ ਜੇ ਟਾਈਮ ਤੇ ਏਦਾਂ ਦੇ ਵਰਤਾਰੇ ਵੀ ਕੀ ਸ਼ੋਅ ਕੀ ਕਰਦੇ ਆ ਇਹ ਸਾਰਾ ਕੁਛ?
ਦੇਖੋ ਇੱਕ ਤਾਂ ਐਜੂਕੇਸ਼ਨ ਦੀ ਘਾਟ ਆ, ਅਗਰੈਸਿਵਨੈਸ ਆ, ਇੱਕ ਪਦਾਰਥਾਂ ਨਾਲ ਪਿਆਰ ਆ, ਕਈ ਚੀਜ਼ਾਂ ਰਲ ਜਾਂਦੀਆਂ ਗੱਲਾਂ ਵੀ ਬੰਦੇ ਨੂੰ ਨਾ ਆਪਦੇ ਨਾਲ ਉਹ ਪਦਾਰਥਾਂ ਨਾਲ ਵੱਧ ਪਿਆਰ ਹੋ ਜਾਂਦਾ। ਜੇ ਤੁਸੀਂ ਸਿਰਫ ਇੱਕ ਮਿੰਟ ਤਾਂ ਬਹੁਤ ਵੱਡੀ ਚੀਜ਼ ਆ, 30 ਸੈਕਿੰਡ ਇਹ ਸੋਚ ਲਓ ਕੋਈ ਹਾਦਸਾ ਵਾਪਰ ਜੇ, 30 ਸੈਕਿੰਡ ਇਹ ਸੋਚ ਲਓ ਵੀ ਬਚਤ ਰਹੇਗੀ, ਕੁਛ ਨੀ ਹੋਇਆ, ਬਸ ਇੰਨਾ ਹੀ ਸੋਚਣਾ ਵੀ ਆਪਾਂ ਬਚ ਰਹੇ ਤੇ ਬਸ। ਤੁਹਾਡਾ ਉਹ ਵੇਲਾ ਟੱਪ ਜੂ, ਤੁਹਾਡਾ ਗੁੱਸਾ ਨਿਕਲ ਜੂ, ਤੁਹਾਨੂੰ ਉਹ ਫਾਲਤੂ ਦੀ ਜਿਹੜੀ ਅਗਰੈਸ਼ਨ ਜਾਂ ਆਪਦੇ ਆਪ ਨੂੰ ਵੱਡਾ ਪਾਣੀ ਜਾਂ ਚੌਧਰ, ਇਹ ਚੀਜ਼ਾਂ ਮੈਂ ਆਮ ਹੀ ਦੇਖਣ ਨੂੰ ਮੈਂ ਦੇਖਦਾ ਵੀ ਪਹਿਲਾਂ ਅੱਜ ਤੋਂ 10-15 ਸਾਲ ਤਾਂ ਬਾਲੀਆਂ ਸੀਗਾ ਵੀ ਕਿਸੇ ਟਰਾਲੀ ਵਾਲੇ ਨੇ ਸਾਈਡ ਨਾ ਦਿੱਤੀ, ਮੂਹਰੇ ਖੜਾ ਕੇ ਕਾਰ ਵਾਲੇ ਨੇ ਤੈਨੂੰ ਦਿੰਦਾ ਨੀ ਮੇਰੀ ਕਾਰ ਥੱਲੇ ਲੱਗ ਜਾਂਦੀ, ਏਦਾਂ ਉਹਦੇ ਨਾਲ ਲੜੋ ਲੜਾਈਆਂ। ਉਹ ਉਦੋਂ ਉਹ ਚੀਜ਼ਾਂ ਕਾਰਾਂ ਬਿਰਲੀਆਂ ਸਨ ਤੇ ਉਦੋਂ ਆਪਦੇ ਆਪ ਨੂੰ ਸੁਪੀਰੀਅਰ ਸਮਝਦੇ ਸਨ ਤੇ ਟਰਾਲੀ ਵਾਲੇ ਨੂੰ ਮਾੜਾ ਸਮਝਦੇ ਸਨ, ਉਹ ਏਦਾਂ ਦੇ ਲੋਕ ਆ। ਪਰ ਉਹ ਐਕਚੁਲੀ ਹੈਗੀ ਐਜੂਕੇਸ਼ਨ ਦੀ ਘਾਟ, ਐਕਚੁਲੀ ਤਾਂ ਵੀ ਉਹਨਾਂ ਨੂੰ ਪੜ੍ਹਾਈ ਲਿਖਾਈ ਹੈ ਨੀ, ਤੇ ਉਹਨਾਂ ਨੂੰ ਪਦਾਰਥ ਵੱਡੀਆਂ ਗੱਲਾਂ ਲੱਗਦੀਆਂ, ਉਹਨਾਂ ਨੂੰ ਆਪਦੀ ਚੌਧਰ ਵੱਡੀ ਲੱਗਦੀ ਆ, ਉਹਨਾਂ ਨੂੰ ਹੋਮਿਓ ਆ ਜਾਂਦਾ ਆੜੇ ਵੀ ਜੇ ਮੈਨੂੰ ਰਾਹ ਨੀ ਦਿੱਤਾ ਤਾਂ ਪਤਾ ਨੀ ਵੀ ਇਹ ਤਾਂ ਕਹਿ ਰਹੀ ਆ ਗਿਆ ਵੀ ਮੇਰੇ ਵਰਗੇ ਵੱਡੇ VIP ਬੰਦੇ ਨੂੰ ਉਹਨਾਂ ਨੇ ਰਾਹ ਨੀ ਦਿੱਤਾ। ਸੋ ਇਹ ਜੇ ਵਰਤਾਰੇ ਹੁੰਦੇ ਆ, ਪਰ ਮੈਨੂੰ ਸੋਰੀ ਟੂ ਸੇ ਆ, ਇਹ ਚੀਜ਼ਾਂ ਨਾ ਸਾਡੇ ਅਫਸਰਾਂ ਚ ਵੀ ਹੈਗੀਆਂ, ਇਹ ਸਾਡੇ ਲੀਡਰਾਂ ਚ ਵੀ ਹੈਗੀਆਂ, ਮੰਤਰੀਆਂ ਸੰਤਰੀਆਂ ਚ ਵੀ ਹੈਗੀਆਂ। ਤੇ ਉਹਨਾਂ ਨੂੰ ਇਹ ਲੱਗਦਾ ਵੀ ਅੱਛਾ ਮੇਰੇ ਹੁਕਮ ਦੀ ਅਦੁੱਲੀ ਮੇਰੀ ਵੇਲਣ ਕਿਤੇ। ਹੁਣ ਇੱਥੋਂ ਦੀ ਗੱਲ ਆ, ਤੁਸੀਂ ਇੱਥੇ ਜੇ ਤੁਸੀਂ ਮੰਨ ਲਓ ਵੀ ਤੁਹਾਨੂੰ ਕੋਈ ਲੋੜ ਪੈ ਗਈ ਤਾਂ ਇੱਥੇ ਪਹਿਲੇ ਆਪ ਵਾਲਾ ਫਾਰਮੂਲਾ ਗਿਵਵੇ ਜਿਹਨੂੰ ਕਹਿੰਦੇ ਆ, ਗਿਵਵੇ ਦੇਣਗੇ ਕਿਸੇ ਵੀ ਕੰਮ ਚ, ਚਾਹੇ ਤੁਸੀਂ ਕੋਈ ਮੰਤਰੀ ਆ ਚਾਹੇ ਕੋਈ ਵੀ ਹੋ, ਕੋਈ ਇਹ ਚੀਜ਼ ਨੀ ਸਾਬਿਤ ਕਰੂਗਾ ਵੀ ਮੈਂ ਮੰਤਰੀ ਹਾਂ, ਤੇ ਉਹ ਇਹ ਕਹੂਗਾ ਵੀ ਨਹੀਂ ਪਹਿਲੇ ਆਪ। ਸੋ ਇਹ ਉੱਥੇ ਆਪਣੇ ਕੀ ਆ ਵੀ ਨਹੀਂ ਪਹਿਲਾਂ ਮੈਂ ਤੁਸੀਂ ਕੁਛ ਵੀ ਹੋ, ਤੇ ਜਿਵੇਂ ਜਿਵੇਂ ਰੁਤਬਾ ਵੱਡਾ ਹੁੰਦਾ ਉਵੇਂ ਉਵੇਂ ਦਿਖਾਉਂਦਾ ਫਿਰ ਆਪਦਾ ਰੁਤਬਾ ਦਿਖਾਉਂਦਾ। ਮੈਂ ਪਿਛਲੇ ਟੂਰ ਦੀ ਦੱਸਦਾ ਵੀ ਇੱਕ ਸੜਕ ਨੂੰ ਸੜਕ ਦੇ ਵਿੱਚ ਨਾ ਇੱਕ ਪੁਲਿਸ ਵਾਲਾ ਕੋਈ ਗੱਡੀ ਖੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸੜਕ ਤੋਂ ਮੋੜ ਕੇ, ਤੇ ਮੈਂ ਦੂਰੋਂ ਆਇਆ ਤੇ ਉਹ ਸੜਕ ਇੰਨੀ ਭੀੜੀ ਸੀ ਗਲੀ ਵੀ ਮੈਂ ਬੈਕ ਮੁੜਨਾ ਮੇਰੇ ਲਈ ਬਹੁਤ ਔਖਾ ਸੀ, 500 ਮੀਟਰ ਗੱਡੀ ਬੈਕ ਨੀ ਜਾਂਦੀ ਸੀ। ਤੇ ਮੈਂ ਉਹਨੂੰ ਰਿਕੁਐਸਟ ਕੀਤੀ ਵੀ ਹਜੇ ਉਹ ਗੱਡੀ ਚ ਉਤਰਿਆ ਵੀ ਨੀ ਸੀਗਾ, ਮੈਂ ਕਿਹਾ ਭਾਈ ਸਾਹਿਬ ਇੱਕ ਮਿੰਟ ਮੈਨੂੰ ਲੰਘ ਜਾਣ ਦਿਓ ਤੇ ਉਦੋਂ ਬਾਅਦ ਤੁਸੀਂ ਇੱਥੇ ਗੱਡੀ ਲਾ ਲਓ। ਪਹਿਲੀ ਗੱਲ ਤਾਂ ਉਹ ਥਾਂ ਹੀ ਨੀ ਸੀ ਗੱਡੀ ਲਾਉਣ ਦਾ, ਭੀੜੀ ਗਲੀ ਸੀ, ਕੋਈ ਹੋਰ ਵੀ ਉੱਥੇ ਠਿੱਠ ਹੋਣਾ ਸੀ, ਤੇ ਪਰ ਮੈਨੂੰ ਆਹ ਇਹ ਤਾਂ ਹੁਣ ਲੱਗ ਗਈ, ਇਹ ਤਾਂ ਇੱਥੇ ਹੀ ਖੜੂਗੀ। ਹੁਣ ਦੱਸੋ ਵੀ ਮੇਰੇ ਕੋਲੇ ਕੀ ਆਪਸ਼ਨ ਸੀ? ਮੇਰੇ ਕੋਲੇ ਦੋ ਹੀ ਆਪਸ਼ਨ, ਜਾਂ ਮੈਂ ਉਹਨਾਂ ਨਾਲ ਲੜਦਾ ਜਫੋ ਜਫੀ ਹੁੰਦਾ, ਜਾਂ ਫਿਰ ਮੈਂ ਭਾਈ 400 ਮੀਟਰ ਗੱਡੀ ਹੌਲੀ ਹੌਲੀ ਬੈਕ ਕਰਕੇ ਲਿਜਾਂਦਾ, ਜਿਹ ਚ ਮੈਨੂੰ ਰਿਸਕ ਵੀ ਤੇ ਮੈਨੂੰ ਕਰਨੀ ਵੀ ਪਈ। ਮੈਂ ਕੀਤੀ ਵੀ ਬੜੀ ਮੁਸ਼ਕਲ ਨਾਲ ਕੀਤੀ, ਇੱਕ ਬੰਦੇ ਨੂੰ ਥੱਲੇ ਤਾਰ ਕੇ ਵੀ ਮਗਰ ਕੋਈ ਜਵਾਕ ਨਾ ਆ ਜੇ, ਜੇ ਨਾ ਹੋ ਜੇ, ਚੱਲ 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 ਕਰਕੇ 400 ਮੀਟਰ ਗੱਡੀ ਮੈਂ ਬੈਕ ਲੈ ਕੇ ਗਿਆ। ਉਸ ਬੰਦੇ ਦੀ ਇੱਕ ਵਰਦੀ ਦੀ ਹੋਮਿਓ ਸੀ ਵੀ ਮੈਂ ਤਾਂ ਇਹ ਖੜਾਤੀ, ਇਹ ਤਾਂ ਇੱਥੇ ਖੜੂ ਜਿਹੜਾ ਤੁਸੀਂ ਹੁੰਦਾ ਕਰ ਲਾ। ਸੋ ਇਹੋ ਜਿਹੀ ਸੋਚ ਦੇ ਮਾਲਕ ਹੋ ਗਏ, ਇਹ ਜਿਹੀਆਂ ਚੀਜ਼ਾਂ ਆ ਗਈਆਂ ਜਿਹੜੀਆਂ, ਇਹਨਾਂ ਚੀਜ਼ਾਂ ਕਾਰਨ ਸਾਡਾ ਜਿਹੜਾ ਸਮਾਜ ਦੇ ਵਿੱਚ ਜਿਹੜੇ ਗੰਦਲਾ ਵੀ ਆ ਜਾਂਦਾ। ਪਰ ਨਾਲ ਨਾਲ ਆਪਾਂ ਜੇ ਪੋਜੀਟਿਵ ਪੱਖ ਦੇਖੀਏ, ਕਿਉਂਕਿ ਅਸੀਂ ਨੈਗੇਟਿਵ ਨੂੰ ਤਾਂ ਬਹੁਤ ਵਿਚਾਰ ਲੈਂਦੇ ਹਾਂ, ਸਾਨੂੰ ਪੋਜੀਟਿਵ ਵੀ ਦੇਖਣੇ ਚਾਹੀਦੇ ਆ। ਪੋਜੀਟਿਵ ਪੱਖਾਂ ਦੇ ਵਿੱਚ ਸੱਚਾਈ ਇਹ ਆ ਵੀ ਅੱਜ ਕੱਲ ਪੁਲਿਸ ਚ ਵੀ ਚੰਗੇ ਪੜ੍ਹੇ ਲਿਖੇ ਨੌਜਵਾਨ ਆ ਗਏ, ਤੇ ਉਹ ਪੜ੍ਹੇ ਲਿਖੇ ਨੌਜਵਾਨ ਜੇ ਬੈਠੇ ਹੋਣ ਨਾਕੇ ਤੇ ਉਹ ਤੁਹਾਨੂੂੰ ਬੜਾ ਵਧੀਆ ਟ੍ਰੀਟ ਕਰਦੇ ਆ, ਉਹ ਓਦਾਂ ਨੀ ਕਰਦੇ ਜਿਵੇਂ ਪਹਿਲਾਂ ਵਾਲੇ ਪੁਲਿਸ ਵਾਲੇ ਕਰਦੇ ਸੀ, ਬੜੇ ਫਰੈਂਡਲੀ ਆ, ਤੁਹਾਨੂੰ ਵਧੀਆ ਚੰਗ ਢੰਗ ਨਾਲ ਬੁਲਾਉਂਦੇ ਆ। ਫਿਰ ਏਦਾਂ ਹੀ ਦਫ਼ਤਰਾਂ ਦੇ ਵਿੱਚ ਵੀ ਜਿੱਥੇ ਪੜ੍ਹੇ ਲਿਖੇ ਆਫਿਸਰ ਆ ਗਏ, ਉਹ ਤੁਹਾਨੂੰ ਕੋਈ ਪ੍ਰੋਬਲਮ ਨੀ ਕ੍ਰੀਏਟ ਕਰਦੇ, ਪਰ ਜਿੱਥੇ ਹਜੇ ਵੀ ਖੜੂਸ ਬੰਦਾ ਬੈਠਾ, ਪੁਰਾਣਾ ਬੰਦਾ ਬੈਠਾ, ਉਹ ਕਿਤੇ ਮੈਂ ਪੁਰਾਣਿਆਂ ਨੂੰ ਇੱਥੇ ਨਿੰਦ ਨੀ ਰਿਹਾ, ਪਰ ਇਹ ਭਾਈ ਸੋਰੀ ਟੂ ਸੇ ਇਹ ਮੈਂਟੈਲਿਟੀ ਹੈਗੀ ਆ। ਮੈਂ ਐਤਕੀ ਵੀ ਬੇਟੇ ਦੀ ਮੈਰਿਜ ਰਜਿਸਟਰਡ ਕਰਾਉਣ ਵੇਲੇ ਦੇਖ ਕੇ ਆਇਆ ਵੀ ਜਿੱਥੇ ਜਿਹੜੀ ਪੁਰਾਣੀ ਪੁਰਾਣਾ ਬੰਦਾ ਜਿਹੜੀ ਕੁਰਸੀ ਤੇ ਬੈਠਾ ਉੱਥੇ ਮੈਨੂੰ ਕਿਵੇਂ ਗਿੜਗਿੜੀ ਕਰਨਾ ਪਿਆ, ਤੇ ਜਿੱਥੇ ਕੋਈ ਨੌਜਵਾਨ ਬੈਠਾ ਉੱਥੇ ਮੈਨੂੰ ਕਿੰਨੀ ਤੇਜ਼ੀ ਨਾਲ ਕੰਮ ਹੋਇਆ। ਇਹ ਚੀਜ਼ਾਂ ਮੈਂ ਅੱਜ ਐਤਕੀ ਵੀ ਲਾਈਵ ਦੇਖ ਕੇ ਆਇਆ। ਸੋ ਕਹਿਣ ਦਾ ਭਾਵ ਆ ਵੀ ਉਹਨਾਂ ਪੜ੍ਹਾਈ ਲਿਖਾਈ ਨਾਲ ਤਬਦੀਲੀਆਂ ਆ ਰਹੀਆਂ, ਚੇਂਜਸ ਆ ਰਹੀਆਂ, ਸਾਨੂੰ ਪੋਜੀਟਿਵ ਪੱਖ ਵੀ ਵਿਚਾਰਨਾ ਚਾਹੀਦਾ। ਅਸੀਂ ਜਿਵੇਂ ਰੋਜ਼ ਕਹਿ ਦਿੰਦੇ ਹਾਂ ਵੀ ਅਸੀਂ ਬੰਜਰ ਹੋ ਰਹੇ ਹਾਂ, ਰੇਗਿਸਤਾਨ ਬਣ ਰਿਹਾ, ਪਰ ਅੱਜ ਕਿਸੇ ਨੇ ਨਾਸਾ ਦੀ ਉਹ ਰਿਪੋਰਟ ਨੀ ਕਿਸੇ ਨੇ ਸ਼ੇਅਰ ਕੀਤੀ, ਜਿਹੜੀ ਰਿਪੋਰਟ ਚ ਇਹ ਦਿਖਾਇਆ ਗਿਆ ਵੀ ਪਿਛਲੇ 20 ਸਾਲਾਂ ਚ ਚਾਈਨਾ ਤੇ ਇੰਡੀਆ ਨੇ ਆਪਣੇ ਆਪ ਨੂੰ ਵੱਧ ਹਰਾ ਭਰਾ ਕਰ ਲਿਆ। 20 ਸਾਲ ਪੁਰਾਣੀ ਫੋਟੋ ਜੇ ਦੇਖ ਲਓ ਉਨੀ ਹਰੀ ਨਹੀਂ ਸੀ ਇੰਡੀਆ ਜਾਂ ਚਾਈਨਾ ਦੀ ਜਿਹੜੀ ਅੱਜ ਆ, ਤੇ ਉਹਨਾਂ ਨੇ ਦੱਸਿਆ ਵੀ ਸਿਰਫ 9% ਲੈਂਡ ਹੋਣ ਜੰਗਲਾਂ ਨੂੰ ਲੈਂਡ ਦੇ ਕਾਰਨ ਵੀ ਹੁਣ ਵੀ ਘੱਟ ਲੈਂਡ ਆ, ਫਿਰ ਵੀ ਕਹੀ ਜਾਏ ਤਾਂ ਵੀ ਅਸੀਂ ਉਹਦੇ ਵਿੱਚ ਜਿਹੜਾ ਹਰਿਆਲੀ ਵੱਧ ਚਮਕਣ ਲੱਗੀ ਆ। ਸੋ ਕੰਮ ਤਾਂ ਹੋ ਰਿਹਾ ਜੀ, ਇਹ ਨੀ ਕਹਿ ਸਕਦੇ ਆਪਾਂ ਨਹੀਂ ਹੋ ਰਹੇ, ਪਰ ਇਹਨਾਂ ਕੰਮਾਂ ਨੂੰ ਜਾਰੀ ਰੱਖਣਾ ਚਾਹੀਦਾ ਤੇ ਇਹਨਾਂ ਨੂੰ ਹੋਰ ਬਰੀਕੀ ਚ ਲੈ ਕੇ ਆਉਣਾ ਚਾਹੀਦਾ। ਮੈਂ ਤਾਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ, ਹੁਣ ਫੇਰ ਰਿਕੁਐਸਟ ਕਰੂੰਗਾ ਵੀ 550ਵੇਂ ਸਾਲ ਦੇ ਉੱਤੇ ਸਰਕਾਰ 550 ਬੂਟੇ ਹਰੇਕ ਪਿੰਡ ਨੂੰ ਦੇ ਰਹੀ ਆ, ਤੇ ਬੇਨਤੀ ਆ ਕਿ ਉਹਨਾਂ 550 ਬੂਟਿਆਂ ਚੋਂ ਮੈਂ ਜ਼ਿਆਦਾ ਵੀ ਨੀ ਕਹਿੰਦਾ, 50 ਹੀ ਸਾਂਭ ਲਿਓ, 50 ਹੀ ਬਹੁਤ ਆ ਇਸ ਸਾਲ ਚ। ਵੈਸੇ ਤਾਂ ਸਾਂਭਿਓ ਤਾਂ ਸਾਰੇ ਹੀ, ਪਰ ਜੇ 50 ਵੀ ਤੁਸੀਂ ਕਾਮਯਾਬ ਕਰ ਲੈਣਾ ਤੇ ਮੈਂ ਗਰੰਟੀ ਕਰਦਾ ਵੀ ਅਗਲੇ ਸਾਲ 50 ਹੋਰ, ਅਗਲੇ ਸਾਲ ਹੋਰ, ਤੇ ਜੇ ਇੱਕ ਪਿੰਡ ਦੇ ਵਿੱਚ 500 ਦਰਖਤ ਵੀ ਹੋਵੇ ਤਾਂ ਪਿੰਡ ਦੀ ਰੌਣਕ ਹੀ ਹੋਵੇ।
ਜੀ ਬਿਲਕੁਲ। ਸੋ ਇਧਰ ਪ੍ਰੋਗਰਾਮ ਦੇ ਵਿੱਚ ਜਗਤਾਰ ਟੁੱਡੀ ਕੇ ਹੋਂਗਕੋਂਗ ਵਾਲੇ ਸ਼ਾਮਿਲ ਹੋਏ, ਪਰ ਬੜੇ ਸੋਹਣੇ ਵਿਚਾਰ ਦੇ ਨਾਲ ਕਹਿੰਦੇ ਵਧੀਆ ਨਵੇਂ ਨਵੇਂ ਨੁਕਤੇ ਤੇ ਜ਼ਿਰਾ, ਆਮ ਦਿਮਾਗ ਹੋ ਰਹੀਆਂ ਗਤੀਵਿਧੀਆਂ ਤੇ ਜ਼ਿਰਾ ਕਰਦਾ ਤੇ ਛੋਟਾ ਦਿਮਾਗ ਲੋਕਾਂ ਬਾਰੇ ਜ਼ਿਰਾ ਕਰਦਾ। ਸ਼ੁਭ ਸਵੇਰ ਦੋਸਤੋ, ਤੇ ਨਾਲ ਹੀ ਜੀ ਉਹਨਾਂ ਨੇ ਸਾਈਕਲ ਬੁਲਾਈ ਹੈ ਤੇ ਕਹਿੰਦੇ ਕਿ ਅੱਜ ਪੰਜਾਬ ਵਿੱਚ ਸਿਆਸਤ ਗੰਧਲਾ ਚੁੱਕੀ ਹੈ, ਰਵਾਇਤੀ ਸਿਆਸੀ ਪਾਰਟੀਆਂ ਦੀ ਆਪਣਾ ਵੋਟ ਬੈਂਕ ਹੈ, ਜਿਹੜੀਆਂ ਧਿਰਾਂ ਬਦਲਾ ਚਾਹੁੰਦੀਆਂ ਨੇ ਉਹ ਖਿੱਡੀਆਂ ਪਈਆਂ ਨੇ, ਲੱਗਦਾ ਇਹ ਹੈ ਕਿ ਉਹ ਟੇਢੇ ਢੰਗ ਦੇ ਨਾਲ ਉਹਨਾਂ ਰਵਾਇਤੀ ਪਾਰਟੀਆਂ ਦੀ ਮਦਦ ਹੀ ਹੁੰਦੀ ਹੈ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਤੇ ਨਾਲੇ ਕਹਿੰਦੇ ਕਿ ਕੱਲ ਇੱਕ ਵੀਡੀਓ ਵੇਖੀ ਸੀ, ਪਿੰਡ ਨੂੰ 29 ਪ੍ਰਕਾਰ ਦੀਆਂ ਗਰਾਂਟਾਂ ਆਉਂਦੀਆਂ ਨੇ ਤੇ ਉਹ ਗਰਾਂਟਾਂ ਰਸਤੇ ਵਿੱਚ ਰੁਲ ਜਾਂਦੀਆਂ ਨੇ। ਇਸ ਬਾਰੇ ਵੀ ਧੰਨਵਾਦ ਟੁੱਡੀ ਕੇ ਹੋਂਗਕੋਂਗ ਵਾਲੇ। ਤੇ ਨਾਲ ਹੀ ਜੀ ਉਹਨਾਂ ਨੇ ਇੱਕ ਹੋਰ ਪੁੱਛਿਆ, ਕਹਿੰਦੇ ਕਿ ਇੱਕ ਹੋਰ ਵੀਡੀਓ ਦੇਖੀ ਸੀ ਕਿ ਐਕਸੀਡੈਂਟ ਹੋਇਆ, ਮੁਰਗੀਆਂ ਵਾਲਾ ਟਰੱਕ ਪਲਟ ਗਿਆ, ਲੋਕ ਹਾਦਸਾ ਗ੍ਰਸਤ ਲੋਕਾਂ ਨੂੰ ਬਚਾਉਣ ਦੀ ਬਜਾਏ ਲੋਕ ਮੁਰਗੀਆਂ ਚੱਕ ਚੱਕ ਲਈ ਜਾਂਦੇ ਆ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜੀ ਵਰਾਜ ਸਾਹਿਬ।
ਬਿਲਕੁਲ ਜੀ, ਮੈਂ ਸਾਰੇ ਵਿਚਾਰ ਮਸਲਿਆਂ ਤੇ ਥੋੜੀ ਥੋੜੀ ਗੱਲ ਕਰਦਾ। ਮੈਂ ਬਿਲਕੁਲ ਉਹ ਮੁਰਗੀਆਂ ਵਾਲੀ ਜਿਹੜੀ ਵੀਡੀਓ ਸੀ ਉਹਦਾ ਟਾਈਟਲ ਬੜਾ ਸੋਹਣਾ ਸੀ, ਉਹਦਾ ਟਾਈਟਲ ਇਹ ਲਿਖਿਆ ਸੀ ਕਿਸੇ ਨੇ ਵੀ ਦੇਖੋ ਜੀ ਕੌਣ ਕਹਿੰਦਾ ਇਨਸਾਨੀਅਤ ਖਤਮ ਹੋ ਗਈ, ਦੇਖੋ ਕਿੰਨੀ ਜਾਨ ਬਚਾਈ ਜਾ ਰਹੀ ਹੈ ਐਕਸੀਡੈਂਟ ਤੋਂ ਬਾਅਦ, ਕਿੰਨੀਆਂ ਮੁਰਗੀਆਂ ਨੂੰ ਬਾਹਰ ਕੱਢਿਆ ਜਾ ਰਿਹਾ, ਜਾਨ ਬਚਾਈ ਜਾ ਰਹੀ ਹੈ। ਸੋ ਇਹ ਤਾਂ ਅਸੀਂ ਪਹਿਲਾਂ ਵੀ ਸ਼ਰਮਨਾਕ ਜਿਹੜੇ ਹਾਦਸੇ ਦੇਖ ਚੁੱਕੇ ਹਾਂ ਵੀ ਤੇਲ ਦਾ ਟੈਂਕਰ ਪਾਟ ਟੁੱਲ ਗਿਆ ਸੀ ਤੇ ਬੰਦੇ ਮਰ ਗਏ, ਪਰ ਉਹ ਤੇਲ ਚੱਕਣੋਂ ਨੀ ਹਟੇ ਸੀ, ਉੱਥੋਂ ਪਾਕਿਸਤਾਨ ਦੇ ਵਿੱਚ ਇਹ ਹੋਇਆ ਸੀ ਵਰਤਾਰਾ। ਇੰਡੀਆ ਦੇ ਵਿੱਚ ਵੀ ਹੁੰਦਾ ਮੈਂ ਦੇਖਦਾ ਵੀ ਭੁੱਲ ਜਾਂਦੇ ਆ ਸਾਰਾ ਕੁਛ, ਉਹਦੀ ਜੇ ਕੁਛ ਚੀਜ਼ ਪਲਟ ਗਈ ਕੁਛ ਵੀ ਹੋ ਗਿਆ, ਬੰਦਾ ਬਚਾਉਣ ਦੀ ਥਾਂ ਦੇ ਜਿਹੜੇ ਪਦਾਰਥਾਂ ਨੂੰ ਪੈ ਜਾਂਦੇ ਆ। ਇਹ ਤਾਂ ਸਾਡੀ ਇੱਕ ਅੰਦਰਲੀ ਭੁੱਖ ਦਰਸਾਉਂਦੀ ਆ, ਤੇ ਅਸੀਂ ਦੇਖਦੇ ਹਾਂ ਵੀ ਅਸੀਂ ਕਿਵੇਂ ਇੱਥੋਂ ਤੱਕ ਕਿ ਅਸੀਂ ਮਰਿਆਂ ਦੀਆਂ ਵੀ ਕੜੀਆਂ ਛਾਪਾਂ ਲਾਉਂਦੇ ਦੇਖੇ ਆ, ਬਟੂਏ ਕੱਢ ਕੇ ਫੋਨ ਲੈ ਕੇ ਭੱਜਦੇ ਦੇਖੇ ਆ, ਐਕਸੀਡੈਂਟ ਹੋਏ ਪਏ ਸੁਬਕ ਦੇ ਬੰਦਿਆਂ ਨੂੰ ਛੱਡ ਕੇ ਉਹਦਾ ਸਮਾਨ ਚੋਰੀ ਕਰਦੇ, ਸਟੀਰੀਓ ਕਾਰਾਂ ਨਾਲ ਕੱਢਦੇ ਲੋਕ ਵੀ ਦੇਖੇ ਆ। ਸੋ ਇਹ ਕਿਤੇ ਨਾ ਕਿਤੇ ਬਸ ਉਹੀ ਆ ਜੀ, ਇਹਦੇ ਬਾਰੇ ਚ ਬਾਹਲੀ ਗੱਲ ਕਰਨੀ ਨੀ ਚਾਹੀਦੀ, ਤਾਂ ਸਾਡਾ ਆਲੇ ਦੁਆਲੇ ਨੂੰ ਜਾਗਰੂਕ ਕਰ ਲਈਏ ਤਾਂ ਚੰਗਾ, ਵੀ ਅਸੀਂ ਲੋਕਾਂ ਨੂੰ ਹਲੂਣੇ ਦੇ ਲਈਏ। ਸਾਡੇ ਪ੍ਰਚਾਰਕ ਗੁਰੂ ਘਰਾਂ ਚ ਆਉਂਦੇ ਆ, ਬਹੁਤ ਸਾਰੀਆਂ ਗੱਲਾਂ ਕਰਦੇ ਆ, ਮੈਂ ਉਹਨਾਂ ਨੂੰ ਬੇਨਤੀ ਆ ਵੀ ਥੋੜੀ ਜਿਹੀ ਗੱਲ ਸੋਸ਼ਲ ਲਾਈਫ ਦੀ ਵੀ ਹੋਣੀ ਚਾਹੀਦੀ ਆ ਵੀ ਸਾਡਾ ਵਰਤਾਰਾ ਕਿਹੋ ਜਿਹਾ ਹੋਣਾ ਚਾਹੀਦਾ, ਵੀ ਸਾਨੂੰ ਆਮ ਜ਼ਿੰਦਗੀ ਦੇ ਵਿੱਚ ਅਸੀਂ ਕੀ ਚੀਜ਼ਾਂ ਸੋਚ ਕੇ ਚੱਲੀਏ। ਦੂਜੀ ਉਹਨਾਂ ਨੇ ਗੱਲ ਜਿਹੜੀ ਕਰੀ ਆ ਵੀ ਜਿਹੜੀਆਂ ਗਰਾਂਟਾਂ ਆਉਂਦੀਆਂ ਪੰਜਾਬ ਸਰਪੰਚ ਪੰਚਾਇਤਾਂ ਨੂੰ, ਤਾਂ ਬਿਲਕੁਲ ਜੀ ਗਰਾਂਟਾਂ ਹਰ ਚੀਜ਼ ਲਈ ਆਉਂਦੀਆਂ, ਮਨਰੇਗਾ ਹਰ ਪਿੰਡ ਲਈ ਬਹੁਤ ਸਾਰਾ ਮਨਰੇਗਾ ਦਿੱਤਾ ਜਾਂਦਾ, ਪਰ ਇਹੀ ਅਸੀਂ ਵਾਰ ਵਾਰ ਕਹਿੰਦੇ ਹਾਂ ਉਹਦਾ ਬੈਨੀਫਿਟ ਕੋਈ ਨੀ ਖਾ ਹੀ ਨੀ ਰਹੇ ਉਹਦਾ ਬੈਨੀਫਿਟ, ਕੁਝ ਇੱਕ ਗਿਣ ਚੁਣਿੰਦਾ ਬੰਦੇ ਆ ਜਿਹੜੇ ਉਹਨਾਂ ਦੀਆਂ ਜੇਬਾਂ ਚ ਜਾਂਦਾ, ਉਹਨਾਂ ਨੂੰ ਆਦਤ ਪੈ ਜਾਂਦੀ ਹੈ ਜਦੋਂ ਫ੍ਰੀ ਦਾ ਪੈਸਾ ਆਵੇ। ਦੂਜਾ ਜਦੋਂ ਸਰਪੰਚੀ ਲਈ 50-60 ਲੱਖ ਚ ਹੋਵੇ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਜੀ ਉਹ 50-60 ਲੱਖ ਕੋਈ ਊਂ ਹੀ ਤਾਂ ਨੀ ਆਇਆ ਸੀ, ਕੋਈ ਦਰਖਤਾਂ ਦੇ ਤਾਂ ਨੀ ਲੱਗਿਆ ਸੀ, ਉਹਨੂੰ ਪੂਰਾ ਤਾਂ ਕਰਨਾ ਹੀ ਹੈ ਨਾ ਕਿਵੇਂ ਨਾ ਕਿਵੇਂ ਰੂਪ ਚ, ਕਿਸੇ ਨਾ ਕਿਸੇ ਰੂਪ ਚ। ਤੇ ਗਾਂ ਫੇਰ ਵੀ ਅਫਸਰ ਮੂੰਹ ਕਰਦੇ ਆ, ਉਹਨਾਂ ਦੇ ਵੀ ਢਿੱਡ ਭਰਨੇ, ਉਹਨਾਂ ਦੀ ਵੀ ਆਓ ਭਗਤ ਕਰਨੀ ਆ, ਤਾਂ ਫੇਰ ਉਹ ਪੈਸਾ ਕਿੱਥੋਂ ਤਾਂ ਆਊਗਾ, ਐਡਾ ਤਾਂ ਹੈ ਨੀ ਜੇ ਕੋਈ ਬੰਦਾ। ਜਾਂ ਤਾਂ ਇਹ ਹੋਵੇ ਜ਼ੁਰਤ ਵਾਲਾ ਵੀ ਪਿੰਡ ਵੀ ਉਹਨੂੰ ਫ੍ਰੀ ਚ ਲਿਆਇਆ ਹੋਵੇ, ਸਰਪੰਚ ਲਓ ਜੀ ਤੈਨੂੰ ਫ੍ਰੀ ਚ ਸਰਪੰਚ ਬਣਾਇਆ, ਤੇ ਫੇਰ ਉਹ ਜ਼ੁਰਤ ਦੱਸੇ ਦਿਖਾਵੇ ਵੀ ਮੈਂ ਭਾਈ ਚਾਹ ਦਾ ਕੱਪ ਪਿਆ ਸਕਦਾ ਅਫਸਰ ਨੂੰ, ਤੇ ਮੈਂ ਕੋਈ ਆਓ ਭਗਤ ਨੀ ਕਰ ਸਕਦਾ ਕਿਸੇ ਨੂੰ, ਮੈਂ ਕਿਸੇ ਨੂੰ ਕੋਈ ਪੈਸੇ ਨੀ ਦੇ ਸਕਦਾ, ਮੇਰੇ ਪਿੰਡ ਨੂੰ ਪੈਸੇ ਦਿਓ। ਇਹ ਜੀ ਜ਼ੁਰਤ ਵਾਲੇ ਬੰਦੇ ਹੈਗੇ ਆ ਗਿਣਤੀ ਦੇ 5-10 ਸਰਪੰਚ, ਤੇ ਪਰ ਮੈਂ ਤਾਂ ਬੇਨਤੀ ਕਰਦਾ ਨੌਜਵਾਨਾਂ ਨੂੰ ਵੀ ਉਹ ਅੱਗੇ ਆਉਣ ਤੇ ਸਭ ਤੋਂ ਪਹਿਲਾਂ ਤਾਂ ਪਿੰਡ ਚ ਵੋਟ ਤੇ ਨੋਟ ਦੀ ਰਾਜਨੀਤੀ ਖਤਮ ਕਰਨ। ਜਦੋਂ ਵੋਟ ਤੇ ਨੋਟ ਦੀ ਰਾਜਨੀਤੀ ਖਤਮ ਹੋ ਗਈ ਨਾ, ਬਸ ਉਦੋਂ ਬਾਅਦ ਇਹ ਚੀਜ਼ਾਂ ਦੇ ਸੁਧਾਰ ਹੋਣਗੇ। ਤੀਜਾ ਜਿਹੜਾ ਇਹਨਾਂ ਨੇ ਰਵਾਇਤੀ ਪਾਰਟੀਆਂ ਨੂੰ ਸਿੱਧਾ ਫਾਇਦੇ ਦੀ ਗੱਲ ਕੀਤੀ ਆ, ਮੈਂ ਇਹ ਸਾਰੇ ਮਸਲਿਆਂ ਤੇ ਇਹੀ ਕਹੂੰਗਾ ਜੀ, ਇਹਨਾਂ ਨੇ ਪਹਿਲਾਂ ਜਿਹੜੀ ਇੱਕ ਫੋਟੋ ਨੀ ਸ਼ੇਅਰ ਕਰੀ ਜੀ ਚ ਕਿਹਾ ਵੀ ਵਧੀਆ ਦਿਮਾਗ ਨਵੇਂ ਨਵੇਂ ਨੁਕਤਿਆਂ ਦੇ ਜ਼ਿਰਾ ਕਰਦੇ ਆ, ਤੇ ਆਮ ਦਿਮਾਗ ਹੋ ਰਹੀਆਂ ਗਤੀਵਿਧੀਆਂ ਤੇ, ਫਿਰ ਮੈਨੂੰ ਲੱਗਦਾ ਵੀ ਆਪਾਂ ਟੁੱਡੀ ਕੇ ਸਾਹਿਬ ਆਪਾਂ ਸਾਰੇ ਆਮ ਦਿਮਾਗ ਵਾਲੇ ਆ, ਕਿਉਂਕਿ ਆਪਾਂ ਗਤੀਵਿਧੀਆਂ ਤੇ ਵਕਤ ਬਹੁਤ ਬਰਬਾਦ ਕਰਦੇ ਹਾਂ ਇਹਨਾਂ ਚੀਜ਼ਾਂ ਤੇ, ਤੇ ਸਾਨੂੰ ਪਤਾ ਹੀ ਆ ਵੀ ਜਿਹੜੀਆਂ ਇਹ ਸਿਆਸੀ ਪਾਰਟੀਆਂ ਜਿਹੜੀਆਂ ਟੇਢੇ ਸਿੱਧੇ ਰੂਪ ਦੇ ਵਿੱਚ ਇਹੋ ਜਿਹਾ ਕੁਛ ਰਚ ਦਿੰਦੀਆਂ ਜਿਹੜੀਆਂ ਆਮ ਬੰਦੇ ਨੂੰ ਸਮਝ ਤੋਂ ਬਾਹਰ ਆ, ਸੋ ਮੈਂ ਤਾਂ ਪਹਿਲਾਂ ਹੀ ਕਹੀ ਜਾਂਦਾ ਸੀਗਾ ਵੀ ਜਿਹੜਾ ਪੰਜਾਬ ਚ ਖਾਸ ਕਰਕੇ ਜਿਹੜੇ ਮੋਰਚੇ ਬਣੇ ਆ ਉਹ ਰਵਾਇਤੀ ਦੋਨੇ ਪਾਰਟੀਆਂ ਨੂੰ ਦੇ ਬੈਨੀਫਿਟ ਚ ਆ, ਉਹ ਬਹੁਤ ਖੁਸ਼ ਆ ਜਦੋਂ ਦੇ ਮੋਰਚੇ ਬਣ ਰਹੇ ਆ ਨਾ, ਚਾਹੇ ਖਹਿਰੇ ਹੋਲੇ ਰਲ ਰਹੇ ਆ ਚਾਹੇ ਭਗਵੰਤ ਮਾਨ ਹੋਰੇ ਰਲ ਰਹੇ ਆ, ਤਾਂ ਉਸ ਦੀ ਜਿਹੜੀ ਖੁਸ਼ੀ ਆ ਉਹ ਕਾਂਗਰਸ ਤੇ ਅਕਾਲੀਆਂ ਨੂੰ ਹੁੰਦੀ ਹੈ, ਇਹ ਚ ਕੋਈ ਦੋ ਰਾਇ ਨਹੀਂ
ਜੀ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਨਿਸ਼ਾਨ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਵੀਰ ਜੀ ਸੁੱਖੇ ਬਾਈ ਦੇ ਬਾਰੇ ਕੋਈ ਅਪਡੇਟ, ਬਹੁਤ ਦੁੱਖ ਦੇਣ ਵਾਲਾ ਸਾਰਾ ਹੋ ਗਿਆ ਬਾਈ ਨਾਲ। ਸੋ ਉਹਨਾਂ ਨੇ ਇੰਨਾ ਹੀ ਲਿਖਿਆ ਜੀ, ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਨੌਲੇਜ ਆ ਤਾਂ ਜ਼ਰੂਰ ਦੱਸੋ ਕਿ ਕੀ ਗੱਲ ਹੋ ਗਈ ਤੇ ਕਾਹਦੇ ਬਾਰੇ ਉਹ ਗੱਲ ਕਰ ਰਹੇ ਆ।
ਦੇਖੋ ਬਾਈ, ਪਿਛਲੇ ਦਿਨੀ ਸਾਡਾ ਇੱਕ ਦੋਸਤ ਬੜਾ ਪਿਆਰਾ ਮਿੱਤਰ ਸੁੱਖਾ ਸੁਖਵਿੰਦਰ ਸਿੰਘ, ਸੁੱਖਾ ਐਡਲੇਡ ਕਹਿੰਦੇ ਸੀ ਸਾਰੇ, ਤੇ ਉਹ ਸਾਡੇ ਸਾਥ ਛੱਡ ਗਏ ਆ ਤੇ ਅਚਾਨਕ ਉਹਨਾਂ ਨਾਲ ਹਾਦਸਾ ਵਾਪਰਿਆ ਸੀਗਾ ਵੀ ਉਹ ਟਰੱਕ ਦਾ ਲਾਇਸੈਂਸ ਲੈਣ ਗਏ ਹੋਏ ਸੀਗੇ ਮੈਲਬਨ, ਤੇ ਉੱਥੇ ਉਹਨਾਂ ਦਾ ਜਦੋਂ ਲਾਇਸੈਂਸ ਬਣ ਗਿਆ ਤੇ ਉਹਨਾਂ ਨੂੰ ਇੰਸਪੈਕਟਰ ਨੇ ਦੱਸਿਆ ਤੇ ਵੀ ਆਪਾਂ ਤੁਹਾਡਾ ਲਾਇਸੈਂਸ ਤਾਂ ਤੁਸੀਂ ਪਾਸ ਕਰ ਗਏ ਹੋ ਤੇ ਤੁਹਾਨੂੰ ਅਸੀਂ ਗੱਡੀ ਛੱਡਿਆ ਹੀ ਹੈ ਬਸ ਆਪਾਂ, ਤੇ ਤੁਹਾਨੂੰ ਉੱਥੇ ਸਰਟੀਫਿਕੇਟ ਜਾਰੀ ਕਰ ਦਿੰਦੇ ਹਾਂ, ਤੇ ਉਸੇ ਟਾਈਮ ਉਹਨਾਂ ਨੂੰ ਜਿਹੜਾ ਅਟੈਕ ਆ ਗਿਆ ਤੇ ਉੱਥੇ ਡੈਥ ਹੋ ਗਈ ਉਹਨਾਂ ਦੀ, ਤੇ ਬੱਚੇ ਉਹਨਾਂ ਦੇ ਇੱਕ 8-9 ਸਾਲ ਦਾ ਬੇਟਾ, ਇੱਕ 2 ਸਾਲ ਦਾ, ਸਾਲ ਡੇਢ ਸਾਲ ਦਾ ਬੇਟਾ, ਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ। ਪਿੱਛੇ ਜੇ ਉਹ ਚਿੰਤਾ ਖੁਦ ਆਪਣੇ ਮਿੱਤਰਾਂ ਕੋਲੇ ਕਰ ਰਿਹਾ ਸੀ ਵੀ ਥੋੜੀ ਜਿਹੀ ਜ਼ਮੀਨ ਫਸਲ ਸੀ ਤੇ ਉਹ ਵੀ ਗੜੇ ਪੈ ਕੇ ਤੇ ਬੁਰਾ ਹਾਲ ਹੋ ਰਿਹਾ ਸੀ ਘਰ ਦਾ। ਉਦੋਂ ਵੀ ਦੁੱਖ ਇਹ ਵੀ ਮਾਤਾ ਆਏ ਹੋਏ ਸੀ ਇੱਥੇ ਉਹਦੇ ਵਿਚਾਰੇ ਦੇ ਚੰਗੇ ਦਿਨ ਦੇਖਣ ਲਈ, ਮਾਤਾ ਇੱਥੇ ਮਹੀਨਾ ਕੁ ਪਹਿਲਾਂ ਆਏ ਸੀ ਤੇ ਉਹ ਵੀ ਖੁਦ ਵੀ ਸਿਹਤ ਪੱਖੋਂ ਫਿੱਟ ਨਹੀਂ ਰਹਿੰਦੇ, ਤੇ ਅਚਾਨਕ ਇਹ ਹਾਦਸਾ ਵਾਪਰ ਗਿਆ ਤੇ ਜਦੋਂ ਉਹ ਪਿੰਡ ਪਹੁੰਚੇ, ਹੁਣ ਉਹਨਾਂ ਨੂੰ ਪਰਸੋਂ ਉਹਨਾਂ ਦੇ ਪਰਿਵਾਰ ਨੂੰ ਸਾਡੇ ਮਿੱਤਰਾਂ ਪਿਆਰਿਆਂ ਨੇ ਰਲ ਮਿਲਾ ਕੇ ਟਿਕਟ ਲੈ ਕੇ ਉਹਨਾਂ ਨੂੰ ਪਿੰਡ ਭੇਜਤਾ ਸੀ ਜੀ, ਚਾਰਾਂ ਜਣਿਆਂ ਨੂੰ। ਤੇ ਜਦੋਂ ਪਿੰਡ ਪਹੁੰਚੇ ਤਾਂ ਉਹਨਾਂ ਦੇ ਬਾਪੂ ਜੀ ਦਾ ਵੀ ਸਾਈਕਲ ਤੋਂ ਡਿੱਗ ਪਏ ਅਚਾਨਕ, ਜੋ ਹਾਦਸੇ ਦੀ ਸੁਣੀ, ਤੇ ਉਹਨਾਂ ਦੀ ਜਿਹੜਾ ਚੂਲਾ ਟੁੱਟ ਗਿਆ, ਉਹ ਵੀ ਸਿੱਧੇ ਬੈੱਡ ਤੇ ਚਲੇ ਗਏ। ਤੇ ਘਰ ਦੇ ਹਾਲਾਤ ਬਹੁਤ ਹੀ ਮੈਂ ਬਿਆਨ ਨਹੀਂ ਕਰ ਸਕਦਾ ਸੀ, ਕੱਲ ਵੀ ਸਾਰੇ ਮਿੱਤਰ ਪਿਆਰੇ ਪਰਸੋਂ ਇਕੱਠੇ ਹੋ ਕੇ ਬੈਠੇ ਸੀ, ਇਸ ਲਈ ਚਿੰਤਨ ਕਰ ਰਹੇ ਸੀ ਵੀ ਕੀ ਕੀਤਾ ਜਾਵੇ, ਕਿਉਂਕਿ ਅੱਜ ਕੱਲ ਜ਼ਿਆਦਾਤਰ ਲੋਕ ਫੇਸਬੁੱਕ ਫੰਡ ਸ਼ੁਰੂ ਕਰ ਲੈਂਦੇ ਆ, ਕੋਈ ਹੋਰ ਕਰ ਲੈਂਦੇ ਆ, ਅਸੀਂ ਨੀ ਚਾਹੁੰਦੇ ਵੀ ਉਹ ਇੱਕ ਚੰਗਾ ਨੌਜਵਾਨ ਸੀ, ਅਸੀਂ ਉਹਦੀ ਮਿੱਟੀ ਖਰਾਬ ਕਰੀਏ, ਅਸੀਂ ਉਹ ਕਰੀਏ ਵੀ ਉਹਦੀ ਇੱਜ਼ਤ ਨੂੰ ਧੱਕਾ ਲਾਈਏ ਕਿਸੇ ਕਿਸਮ ਦਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੇ ਪੱਧਰ ਦੇ ਉੱਤੇ ਵੀ ਕੋਈ ਨਾ ਕੋਈ ਉਹਨਾਂ ਦੀ ਸਪੋਰਟ ਕੀਤੀ ਜਾਵੇ ਛੇਤੀ। ਇੱਕ ਫੇਸਬੁੱਕ ਤੇ ਤਾਂ ਨਹੀਂ ਪਰ ਵਟਸਐਪ ਦੇ ਵਿੱਚ ਉਹਦੇ ਜਾਣ ਚਾਣਕਾਰਾਂ ਦਾ ਜਿਹੜਾ ਗਰੁੱਪ ਬਣਾਵਾਂਗੇ, ਉਹ ਜਗਦੀਪ ਸਿੰਘ ਸਿੱਧੂ ਹੋਰਾਂ ਦੀ ਡਿਊਟੀ ਲੱਗੀ ਹੋਈ ਆ, ਮੈਂ ਜੇ ਕਿਸੇ ਨੇ ਪਰਸਨਲੀ ਤੌਰ ਤੇ ਕਰਨਾ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦਾ ਤੇ ਉਹ ਤੁਹਾਨੂੰ ਜ਼ਰੂਰ ਗਾਈਡ ਕਰਨਗੇ। ਤੇ ਸਾਰੇ ਸੱਜਣ ਮਿੱਤਰ ਜਿਹੜੇ ਬਹੁਤ ਕਲੋਜ਼ ਸੀ ਉਹਨਾਂ ਨੇ ਸਾਰਿਆਂ ਨੇ ਅੱਗੇ ਆ ਕੇ ਆਪਣੀ ਜਿਹੜੀ ਸਪੋਰਟ ਦੀ ਜਿਹੜੀ ਆਪ ਖੁਦ ਕਿਹਾ ਵੀ ਅਸੀਂ ਦੱਸੋ ਜੀ ਕੀ ਦੇਈਏ ਤੇ ਕਿਵੇਂ ਸਪੋਰਟ ਕਰੀਏ ਕਿੱਥੇ ਕਰੀਏ। ਤੇ ਹਜੇ ਜਿਹੜੀ ਸੁੱਖੇ ਦੀ ਬਾਡੀ ਆ ਉਹ ਅੰਡਰ ਟ੍ਰੀਟਮੈਂਟ ਆ ਜੀ, ਤੇ ਉਹ ਤਕਰੀਬਨ 20 ਤਰੀਕ ਨੂੰ ਜਿਹੜੀ ਉਹਦੀ ਆਸ ਆ ਵੀ ਉਹ ਇੰਡੀਆ ਪਹੁੰਚੂਗੀ, 20 ਤਰੀਕ ਨੂੰ ਸੁਬਹ ਉਹ ਥਾਈ ਏਅਰਲਾਈਨ ਨਾਲ ਜਿਹੜੀ ਬੁਕਿੰਗ ਹੋਈ ਆ ਤੇ ਉਹ ਚੱਲੀ ਜਾਂਦੀ ਆ। ਤੁਹਾਨੂੰ ਪਤਾ ਹੈ ਸਾਰੇ ਕਾਰਜਾਂ ਲਈ ਬਹੁਤ ਸਾਰਾ ਪੈਸਾ ਲੱਗ ਜਾਂਦਾ, 8-10 ਹਜ਼ਾਰ ਇੱਥੇ ਬੋਡੀ ਭੇਜਣ ਦਾ ਲੱਗ ਜਾਂਦਾ, ਫਿਰ ਕੱਲ ਪਰਸੋਂ ਅਚਾਨਕ ਖੜੇ ਪੈਰ 4 ਜਣਿਆਂ ਦੀਆਂ ਟਿਕਟਾਂ ਲਈਆਂ, ਹੋਰ ਖਰਚਾ ਉੱਥੇ ਵੀ ਬਹੁਤ ਹੋਣਾ, ਘਰੇ ਵੀ ਹਾਲਤ ਮਾੜੀ ਆ। ਸੋ ਕੋਸ਼ਿਸ਼ ਤਾਂ ਕਰਾਂਗੇ ਪਰ ਅਸੀਂ ਨਾਲ ਨਾਲ ਕਿਤੇ ਕਿਤੇ ਨਾ ਜਿਹੜੇ ਫੇਸਬੁੱਕ ਦੇ ਉੱਤੇ ਫੰਡ ਇਕੱਠੇ ਕੀਤੇ ਜਾਂਦੇ ਆ ਉਹਨਾਂ ਤੇ ਕਿੰਤੂ ਪਰੰਤੂ ਬਹੁਤ ਉੱਠਦਾ। ਦੇਖੋ ਕਰਦਾ ਬੰਦਾ ਚੰਗੇ ਨੂੰ ਆ, ਅਸੀਂ ਮੈਨੂੰ ਬਹੁਤ ਕਈ ਵਾਰੀ ਇਸ ਚੀਜ਼ ਨੂੰ ਦੁੱਖ ਲੱਗਦਾ ਵੀ ਸਾਡੇ ਮਨਜੀਤ ਬੋਪਰ ਆਏ ਆ, ਉਹਨਾਂ ਨੇ ਪਤਾ ਨੀ ਕਿੰਨੀਆਂ ਕੁ ਦੇਖੋ ਇਸ ਕੰਮ ਦੇ ਵਿੱਚ ਸਪੋਰਟ ਕਰ ਚੁੱਕੇ ਆ, ਤੇ ਉਹ ਜੋ ਸਪੋਰਟ ਕਰਦੇ ਆ ਤੇ ਉਹਨਾਂ ਨੂੰ ਜੇਬ ਚੋਂ ਤਾਂ ਦੇਖੋ ਹੁਣ ਇੰਨਾ ਬੰਦਾ ਤਨ ਨਾਲ ਕੰਮ ਕਰਦਾ, ਇੰਨਾ ਆਪਦੀ ਜੋਬ ਛੱਡਦਾ, ਇੰਨਾ ਕੁਛ ਕਰਦਾ, ਤੇ ਹੁਣ ਜੇ ਉਹ ਹਰ ਜੋਬ ਇਸ ਕੰਮ ਚ 10 ਹਜ਼ਾਰ ਜੇਬ ਚੋਂ ਤਾਂ ਲਾਉਣੋ ਰਹੇ ਤਾਂ ਉਹ ਜਦੋਂ ਫੰਡ ਰੇਜ ਕਰਦੇ ਆ ਤੇ ਮੂੰਹ ਤੇ ਗੱਲਾਂ ਹੋਰ ਆ, ਪਿੱਠ ਪਿੱਛੇ ਬਹੁਤ ਲੋਕ ਫਿਰ ਬਿਟਰ ਬਾਈਟ ਕਰਦੇ ਆ ਵੀ ਖਣੀ ਉਹਨਾਂ ਨੂੰ ਐਂ ਲੱਗਦਾ ਵੀ ਖਣੀ ਇਹ ਲੋਕਾਂ ਦਾ ਬਿਜ਼ਨਸ ਬਣ ਗਿਆ, ਇਹਨਾਂ ਦੀ ਕਬੀਲਦਾਰੀ ਇਸ ਤੇ ਚੱਲਦੀ ਆ। ਪਰ ਮੈਂ ਦੋਸਤੋ ਇੱਕ ਗੱਲ ਦੱਸਦੇ ਆ, ਇੰਨੀ ਗਰੀ ਜ਼ਮੀਰ ਵਾਲਾ ਬੰਦਾ ਕੋਈ ਨਹੀਂ ਹੈ ਇਸ ਦੁਨੀਆਂ ਦੇ ਉੱਤੇ ਵੀ ਜੋ ਕਿਸੇ ਦੀ ਮੌਤ ਤੋਂ ਬਾਅਦ ਫੰਡ ਰੇਜ ਕਰਕੇ ਆਪਦੀ ਜੇਬ ਚ ਪਾਊ। ਦੂਜੀ ਗੱਲ, ਜਦੋਂ ਤੁਸੀਂ ਕੋਈ ਵੀ ਗੱਲ ਦੀ ਚਰਚਾ ਕਰਦੇ ਹੁੰਦੇ ਹੋ, ਮੈਂ ਇਹ ਨਹੀਂ ਕਹਿੰਦਾ, ਹੋ ਸਕਦਾ ਬੋਪਰ ਬਹੁਤ ਲੋਕਾਂ ਲਈ ਮਾੜਾ ਬੰਦਾ ਹੋਊਗਾ, ਬਹੁਤ ਲੋਕਾਂ ਨਾਲ ਨਹੀਂ ਬਣਦੀ, ਵਿਚਾਰਾਂ ਦੀ ਸਾਂਝ ਨਹੀਂ ਹੋਣੀ, ਪਰ ਜਰ ਕੁਛ ਦੇਖੋ ਬੰਦੇ ਦੇ ਕੰਮ ਦੇਖੋ, ਕੋਈ ਕੁਛ ਕੁਛ ਤਾਂ ਵਿਚਾਰ ਸੋਚਿਆ ਕਰੋ ਨਾ ਵੀ ਬੰਦਾ ਇੰਨਾ ਕੰਮ ਕਰਕੇ ਆਪਦਾ ਵਕਤ ਕੱਢ ਕੇ ਇੰਨਾ ਕੁਛ ਕਰੀ ਜਾਂਦਾ, ਤੇ ਦੂਜੀ ਉਹਦੇ ਕੋਲੇ ਕੋਈ ਆਪਦੇ ਘਰੇ ਕੋਈ ਤੋੜਾ ਨੀ, ਉਹਦੇ ਕੋਲੇ ਸਾਰਾ ਕੁਛ ਪੁਰਾਣਾ ਬੰਦਾ, ਉਹਨੂੰ ਕੋਈ ਲੋੜ ਨੀ ਹੈ ਵੀ ਇੰਨਾ ਇਹਨਾਂ ਚੀਜ਼ਾਂ ਲਈ ਉਹ ਪੈਸੇ ਉਹ ਕਰਨ, ਉਹ ਬੰਦਾ ਆਪਣੀਆਂ ਸੇਵਾਵਾਂ ਦਿੰਦਾ, ਫਿਰ ਜਿਹੜਾ ਉਹ ਚ ਪਾਰਦਰਸ਼ਤਾ ਇੰਨੀ ਹੁੰਦੀ ਆ ਵੀ ਉਹ ਅਕਾਊਂਟ 100% ਸਿੱਧਾ ਅਗਲੇ ਦਾ ਹੁੰਦਾ, ਬੋਪਰ ਹੈ ਕਿੱਥੋਂ ਖਾਲੂ ਆ ਭਾਈ ਉਸ ਚੀਜ਼ ਦੇ, ਤੁਸੀਂ ਬੈਠੇ 1 ਸਕਿੰਟ ਲਾਉਂਦੇ ਹੋ, 1 ਸਕਿੰਟ ਲਾਉਂਦਾ ਬੰਦਾ ਕਹਿੰਦਾ ਕੋਈ ਉਹਨਾਂ ਜ਼ੋਰ ਨੀ ਲੱਗਦਾ, ਪਰ ਉਹਨੂੰ ਇਹਦੀ ਗਹਿਰਾਈ ਤੇ ਤਾਂ ਜਾ ਕੇ ਦੇਖੋ ਵੀ ਜੇ ਫੇਸਬੁੱਕ ਤੇ ਫੰਡ ਰੇਜ਼ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਵੀ ਕਿੰਨਾ ਪੈਸਾ ਹੋ ਗਿਆ ਤੋ ਅਗਲੇ ਦੇ ਅਕਾਊਂਟ ਚ ਜਾ ਰਿਹਾ ਉਹ ਤਾਂ ਇੱਕ ਗੱਲ ਚ ਤੁਸੀਂ ਐਵੇਂ ਫਾਲਤੂ ਦਾ ਅਗਲੇ ਦੇ ਬੇਇੱਜ਼ਤੀ ਦਾ ਸਰੋਪਾ ਹੀ ਪਾਉਣੇ ਹੋ ਨਾ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਇਹਦੇ ਬੇਇੱਜ਼ਤੀ ਦੇ ਪਾ ਦਿਓ ਗੱਲ ਚ ਬਸ ਸਾਰ ਇਹ ਇਸ ਕਰਕੇ ਜੇ ਤੁਸੀਂ ਕਿਤੇ ਕਿਸੇ ਲਈ ਕੁਛ ਕੀਤਾ ਨਾ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਤੀਜੇ ਬੰਦੇ ਲਈ ਕੰਮ ਕਰਨੇ ਕਿੰਨੇ ਔਖੇ ਹੁੰਦੇ ਆ ਤੁਸੀਂ ਜੇ ਕਰ ਸਕਦੇ ਹੋ ਕੋਈ ਵੀ ਬੰਦਾ ਕਰ ਸਕਦਾ ਮੂਹਰੇ ਆਓ ਆ ਕੇ ਕੰਮ ਦੀ ਜ਼ਿੰਮੇਵਾਰੀ ਚੱਕੋ ਕਹੋ ਮੈਂ ਕਰ ਦਾਂਗਾ ਤਾਂ ਤੁਸੀਂ ਇਮਾਨਦਾਰੀ ਨਾਲ ਕਰਕੇ ਦਿਖਾ ਦਿਓ ਹੋਰ ਵਧੀਆ ਕਰਕੇ ਦਿਖਾ ਦਿਓ ਸੋ ਐ ਨਾ ਕਰੋ ਜਿਹੜੇ ਬੰਦੇ ਸਾਡੇ ਕੰਮ ਤੇ ਲੱਗੇ ਹੋਏ ਨਾ ਕਰੀ ਜਾਂਦੇ ਉਹਨਾਂ ਨੂੰ ਪੁੱਛੋ ਹੁਣ ਜਦੋਂ ਇਹ ਹਾਦਸਾ ਵਾਪਰਿਆ ਸਾਡੇ ਕੋਲ ਫੋਨ ਆਏ ਉਹਦੀ ਅਸੀਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਇੱਥੋਂ ਮੁੰਡੇ ਮੈਲਬਰਨ ਵੀ ਗਏ ਪਰ ਮੈਲਬਰਨ ਦੇ ਵਿੱਚ ਲੋਕਲ ਬੰਦੇ ਚਾਹੀਦੇ ਸੀ ਇਸ ਹੈਲਪ ਲਈ ਤਾਂ ਲੋਕਲ ਉਹਨਾਂ ਦੇ ਪਿੰਡ ਤੇ ਮੁੰਡਾ ਦੀਪ ਆ ਬਾਈ ਉਹਨੇ ਸਪੋਰਟ ਕੀਤੀ ਫਿਰ ਉਹ ਤੋਂ ਬਾਅਦ ਆਪਣੇ ਬਾਈ ਫੁਲਵਿੰਦਰ ਨੂੰ ਅਸੀਂ ਕਾਲ ਕੀਤੀ ਤਾਂ ਬਾਈ ਫੁਲਵਿੰਦਰ ਨੇ ਆਪਦਾ ਵਕਤ ਕੱਢਿਆ ਕਿੰਨਾ ਪੇਪਰ ਵਰਕ ਕਰਾਇਆ ਸਾਰਾ ਕੁਛ ਜਿੰਨੀ ਉਹ ਕਰ ਸਕਦੇ ਹਜੇ ਵੀ ਉਹਨੂੰ ਫੋਲੋ ਅਪ ਬਾਈ ਫੁਲਵਿੰਦਰ ਕਰ ਰਹੇ ਆ ਮੈਂ ਦਵਿੰਦਰ ਨੂੰ ਕਾਲ ਕੀਤੀ ਉਹਨਾਂ ਦਾ ਸਾਰਾ ਗਰੁੱਪ ਕੰਮ ਛੱਡ ਕੇ ਉਹਦੀ ਨਾਲ ਦੀ ਨਾਲ ਉੱਥੇ ਪਹੁੰਚਿਆ ਸੋ ਕੰਮ ਕਰਨ ਵਾਲੇ ਤੇ ਪਹੁੰਚਣ ਵਾਲੇ ਥੋੜੇ ਆ ਬਾਅਦ ਚ ਜਿਹੜੀ ਲੋਕ ਪਿੱਠ ਪਿੱਛੇ ਗੱਲਾਂ ਕਰਨ ਵਾਲੇ ਵੀ ਉਹ ਖਾ ਗਿਆ ਉਹ ਖਾ ਗਿਆ ਉਹ ਖਾ ਗਿਆ ਕਰਨ ਵਾਲੇ ਬਹੁਤੇ ਆ ਸੋ ਬੜਾ ਕਈ ਵਾਰੀ ਨਾ ਮਨ ਨੂੰ ਇਸ ਚੀਜ਼ ਦੇ ਉੱਤੇ ਦੁੱਖ ਲੱਗਦਾ ਵੀ ਤੁਸੀਂ ਜੇ ਕੋਈ ਕੰਮ ਕਰ ਰਹੇ ਨਾ ਉਹਨੂੰ ਕਰਨ ਦੇ ਦਿਆ ਕਰੋ ਉਹਨੂੰ ਇਹ ਨਾ ਹਟਾਇਆ ਕਰੋ ਹਲੇ ਤੱਕ ਵਿਦੇਸ਼ ਦੇ ਵਿੱਚ ਇਹੋ ਜਿਹਾ ਟਾਈਮ ਨਹੀਂ ਆਇਆ ਵੀ ਕੋਈ ਬੰਦਾ ਮੌਤ ਦੇ ਉੱਤੇ ਰਾਜਨੀਤੀ ਕਰੇ ਜਾਂ ਮੌਤ ਦੇ ਉੱਤੇ ਕੋਈ ਪੈਸੇ ਕਮਾਵੇ ਇੰਨਾ ਇੰਨਾ ਮਾੜਾ ਦੌਰ ਨਹੀਂ ਆਇਆ ਹਜੇ ਇਹ ਸਾਨੂੰ ਸੋਚਣਾ ਪਊਗਾ ਹਾਂ ਗੁਰੂ ਘਰਾਂ ਦੇ ਮਾਮਲੇ ਦੇ ਵਿੱਚ ਵੀ ਅਸੀਂ ਆਮ ਚਰਚਾ ਕਰਦੇ ਹਾਂ ਵੀ ਗੁਰੂ ਘਰਾਂ ਦੇ ਵਿੱਚ ਜੀ ਗੋਲਕਾਂ ਖਾ ਜਾਂਦੇ ਆ ਉਹ ਕਰ ਜਾਂਦੇ ਆ ਦੇਖੋ ਜੋ ਤੁਸੀਂ ਵਿੱਚ ਵੜੋਗੇ ਨਾ ਉਦੋਂ ਪਤਾ ਲੱਗੂਗਾ ਪਹਿਲੀ ਗੱਲ ਤਾਂ ਗੋਲਕ ਖਾਣੀ ਏਡੀ ਸੌਖੀ ਗੱਲ ਨੀ ਜੇ ਜਿਹੜੀ ਚੀਜ਼ ਆ ਨਾ ਉਹ ਜਿੱਥੇ ਕਿਤੇ ਵੀ ਪਬਲਿਕਲੀ ਗੁਰੂ ਘਰ ਆ ਪਬਲਿਕਲੀ ਜੇ ਤਾਂ ਕੋਈ ਪਰਸਨਲ ਆ ਕੋਈ ਬੰਦਾ ਖੋਦਾ ਹੋਵੇ ਖੁਦ ਗੋਲਕ ਖੋਦਦਾ ਤੇ ਦੂਜੇ ਬੰਦੇ ਨੂੰ ਕੋਈ ਇਜਾਜ਼ਤ ਨਹੀਂ ਦਿੰਦਾ ਤਾਂ ਉਹਦਾ ਪਰਸਨਲ ਆ ਉਹ ਤਾਂ ਡਿਕਲੇਅਰ ਕਰਕੇ ਕਰ ਰਿਹਾ ਵੀ ਮੇਰਾ ਤਾਂ ਪਰਸਨਲ ਗੁਰੂ ਘਰ ਆ ਮੈਂ ਤਾਂ ਪਰਸਨਲ ਜਿਹੜਾ ਪਬਲਿਕ ਦੇ ਗੁਰੂ ਘਰ ਆ ਨਾ ਉੱਥੇ ਐ ਨੀ ਹੁੰਦਾ ਉੱਥੇ ਇਹ ਨੀ ਗੱਲਾਂ ਹੁੰਦੀਆਂ ਵੀ ਗੋਲਕ ਐਂ ਕੋਈ ਇੱਕ ਬੰਦਾ ਜੇਬ ਚ ਪਾ ਲੂਗਾ ਹਰ ਗੱਲ ਉਹਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹਰ ਚੀਜ਼ ਹੁੰਦੀ ਆ ਦੂਜਾ ਇੰਨੀ ਜ਼ਮੀਰ ਕਿਸੇ ਦਾ ਨੀ ਕਰਿਆ ਇਸ ਉਸ ਦੇ ਵਿੱਚ ਮੁਲਕ ਦੇ ਵਿੱਚ ਵੀ ਭਾਈ ਕੋਈ ਬੰਦਾ ਗੋਲਕ ਦੇ ਪੈਸੇ ਬੜੇ ਆਰਾਮ ਨਾਲ ਹੀ ਚੱਕ ਲੂਗਾ ਤੇ ਉਹਨੂੰ ਇਹ ਨਾ ਡਰ ਹੋਊਗਾ ਵੀ ਮੈਂ ਹਜਮ ਕਿਵੇਂ ਕਰੂੰਗਾ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ ਮੈਨੂੰ ਵੀ ਇੱਕ ਹਾਰਟ ਹੋਇਆ ਹੁਣ ਜੇ ਤੁਸੀਂ ਹੁਣ ਗੱਲ ਛੇੜੀ ਆ ਮੈਨੂੰ ਦੋ ਮਿੰਟ ਹੋਰ ਦਿਓ ਮੈਂ ਆਪਦਾ ਵੀ ਦੁੱਖ ਵਿਚਾਰ ਕਰਾਂ ਕਿਉਂਕਿ ਕਹਿੰਦੇ ਨੀ ਹੁੰਦੇ ਵੀ ਬੰਦਾ ਅਖੀਰ ਨੂੰ ਬਹਾਨਾ ਦੂਜਿਆਂ ਦਾ ਆਉਂਦਾ ਰੋਂਦਾ ਤਾਂ ਬੰਦਾ ਆਪਦੇ ਰੋਣੇ ਹੁੰਦਾ ਮੇਰਾ ਦੁੱਖ ਇਹ ਆ ਵੀ ਮੈਨੂੰ ਮੈਂ ਆਪਦੇ ਪੱਧਰ ਤੇ ਜਿੰਨੇ ਕੁ ਕੰਮ ਕਰਨੇ ਕਰੀ ਜਾਂਦਾ ਤੇ ਨਾ ਮੈਂ ਹਟਦਾ ਵੀ ਨੀ ਚਾਹੇ ਜੋ ਮਰਜ਼ੀ ਕੋਈ ਕੁਛ ਕਰ ਲੇ ਕੋਈ ਮਰਜ਼ੀ ਗੱਲਾਂ ਕਹਿ ਦੇ ਮੈਂ ਆਪਦੇ ਕੰਮ ਜਾਰੀ ਰੱਖੂੰਗਾ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦੇ ਹਾਂ ਵੀ ਇਹੋ ਜਿਹੇ ਘਟਨਾਕ੍ਰਮ ਇਹੋ ਜਿਹੀ ਸ਼ਬਦਾਵਲੀ ਮੈਨੂੰ ਮੇਰੇ ਰਾਹ ਤੋਂ ਨੀ ਭਟਕਾ ਸਕਦੀ ਇਹ ਤਾਂ ਪਹਿਲਾਂ ਸੁਣ ਲੈਣ ਉਹ ਗੱਲ ਜਿਹੜੇ ਬੰਦੇ ਸੋਚਦੇ ਆ ਉਹ ਸੁਣ ਲੈਣ ਮੈਨੂੰ ਭਟਕਾ ਨੀ ਸਕਦੀ ਨੰਬਰ ਦੋ ਇਹ ਆ ਵੀ ਕੱਲ ਪਰਸੋਂ ਹੀ ਕਿਸੇ ਕੋਈ ਜੋਬ ਦੀ ਜਿਹੜੀ ਕੋਰਟ ਦੇਣੀ ਸੀ ਤੇ ਉੱਥੇ ਮੇਰਾ ਬੇਟਾ ਚਲਾ ਗਿਆ ਉਹਨੇ ਜਦੋਂ ਦੇਖਿਆ ਉੱਥੇ ਸਾਰਾ ਕੁਛ ਕਰਨ ਤੋਂ ਬਾਅਦ ਉਹਨੇ ਦੱਸਤਾ ਕਹਿੰਦਾ ਵੀ ਮੈਂ ਜਿਹੜੀ ਇਹ ਨਾ ਜਿਹੜਾ ਲੋਕੇਸ਼ਨ ਦੀ ਸਾਰੀ ਡਿਟੇਲ ਆ ਮੈਂ ਆਪਣੇ ਡੈਡੀ ਨੂੰ ਭੇਜ ਦੂੰਗਾ ਉਹ ਤੁਹਾਨੂੰ ਕੋਰਟ ਬਣਾ ਕੇ ਭੇਜ ਦੇਣਗੇ ਕਿ ਉੱਥੇ ਕੈਮਰੇ ਲਾਉਣੇ ਸੀ ਚਲੋ ਜੀ ਉਹ ਆਦੇ ਠੀਕ ਆ ਜੀ ਕੋਈ ਚੱਕਰ ਨੀ ਉਹ ਗੁਜਰਾਤੀ ਸੀ ਕਹਿੰਦੇ ਵੀ ਤੁਸੀਂ ਧਿਆਨ ਨਾਲ ਦੇਖ ਲਓ ਸਾਨੂੰ ਆਹ ਸਾਡੀਆਂ ਰਿਕੁਆਇਰਮੈਂਟ ਆ ਆਹ ਤੁਸੀਂ ਸਾਨੂੰ ਦੱਸ ਦਿਓ ਉਹ ਆਦਾ ਜੀ ਕੋਈ ਚੱਕਰ ਨੀ ਉੱਥੇ ਕੋਈ ਪੰਜਾਬੀ ਨੌਜਵਾਨ ਖੜਾ ਸੀ ਹੁਣ ਮੈਂ ਕੱਲ ਗਿਆ ਵੀ ਸੀ ਮਿਲਣ ਮੈਨੂੰ ਮਿਲਿਆ ਨੀ ਉਹ ਨੌਜਵਾਨ ਪਰ ਮੈਂ ਫੇਰ ਜਾਊਂਗਾ ਤੇ ਉਹ ਨੌਜਵਾਨ ਕਹਿੰਦਾ ਵੀ ਤੇਰੇ ਡੈਡੀ ਦਾ ਨਾਂ ਕੀ ਆ ਉਹਨੇ ਬੇਟੇ ਨੂੰ ਪੁੱਛਿਆ ਤਾਂ ਬੇਟਾ ਕਹਿੰਦਾ ਵੀ ਉਹਨੇ ਮੇਰਾ ਨਾਂ ਲੈਤਾ ਮਿੰਟੂ ਭਰਾ ਮੂਹਰੋਂ ਨੌਜਵਾਨ ਪਤਾ ਕੀ ਸ਼ਬਦ ਬੋਲਦਾ ਮੂਹਰੋਂ ਨੌਜਵਾਨ ਕਹਿੰਦਾ ਉਹ ਮਿੰਟੂ ਬਰਾੜ ਜਿਹਨੇ ਗੁਰਦੁਆਰੇ ਦੇ ਪੈਸੇ ਖਾ ਗਿਆ ਹੁਣ ਦੇਖੋ ਮੈਂ ਤਾਂ ਇਹ ਚੀਜ਼ ਸੁਣ ਸਕਦਾ ਸੀ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ ਸੀ ਕਿਉਂਕਿ ਮੈਂ ਤਾਂ ਇਸ ਦੀ ਜੰਗ ਚ ਆਇਆ ਤਾਂ ਮੇਰੇ ਇੱਕ ਜਵਾਕ ਨੂੰ ਇਹ ਗੱਲ ਸੁਣਨੀ ਉਹਨੂੰ ਹਰਟ ਕੀਤਾ ਸੀ ਉਹਨੇ ਉਹਨੂੰ ਇਹ ਚੀਜ਼ ਮਹਿਸੂਸ ਕੀਤਾ ਭਾਵੇਂ ਉਹਨੇ ਉੱਥੇ ਆਪਦੇ ਬਣਦੇ ਜਵਾਬ ਸਹੀ ਦਿੱਤਾ ਵੀ ਤੁਸੀਂ ਕੋਈ ਚੱਕਰ ਨੀ ਤੁਸੀਂ ਪਤਾ ਕਰੋ ਦੱਸੋ ਜੇ ਕੋਈ ਲੱਗੂ ਆ ਨਾ ਤੁਹਾਨੂੰ ਵੀ ਇਹੋ ਜਿਹੀ ਗੱਲ ਹੈ ਤਾਂ ਹੈ ਨੀ ਸਾਡੇ ਘਰ ਚ ਵੀ ਮੇਰੇ ਸਾਡੇ ਤੋਂ ਕੁਛ ਲੁਕੀ ਆ ਪਰ ਜੇ ਇਹਨੂੰ ਕੁਛ ਹੈਗਾ ਤਾਂ ਤੁਹਾਨੂੰ ਲੋੜ ਨੀ ਫਿਰ ਸਜ਼ਾ ਅਸੀਂ ਦੇਵਾਂਗੇ ਅਸੀਂ ਸਜ਼ਾ ਦੇਵਾਂਗੇ ਵੀ ਕੀ ਕਿੱਥੇ ਕੀ ਕੀਤਾ ਪਰ ਤੁਸੀਂ ਇਹਦੀ ਨਾ ਇਹਨੂੰ ਇਹਦੀ ਜੈਨੂਨ ਸਬੂਤ ਤੇ ਇਹਦਾ ਦਲੀਲ ਦਿਓ ਏਦਾਂ ਨਾ ਕਹੋ ਉਹਨਾਂ ਏਦਾਂ ਉੱਥੇ ਤੱਕ ਪਰ ਮੈਂ ਜਾਣ ਸਕਦਾ ਵੀ ਕੋਈ ਜਵਾਕ ਦੇ ਦਿਲ ਤੇ ਕੀ ਬੀਤੀ ਹੋਊਗੀ ਵੀ ਇੱਕ ਉਹਦਾ ਪਿਓ ਉਹਦਾ ਸਮਾਂ ਉਹਦੇ ਪੈਸੇ ਕਾ ਜੇਬ ਚੋ ਜੇ ਹੁਣ ਮੈਂ ਕੋਈ ਚੀਜ਼ ਤੇ ਲਾਉਣਾ ਵਕਤ ਲਾਉਣਾ ਤਾਂ ਮੈਂ ਆਪਦੇ ਜਵਾਕਾਂ ਦੇ ਮੂੰਹ ਚੋ ਕੱਢ ਕੇ ਲਾਉਣਾ। ਸੱਚਾਈ ਇਹ ਆ ਵੀ ਉਹੀ ਵਕਤ ਨਾਲ ਮੈਂ ਜਵਾਕਾਂ ਲਈ ਕੁਛ ਕਮਾ ਕੇ ਦੇ ਸਕਦਾ, ਉਹੀ ਵਕਤ ਮੈਂ ਜਵਾਕਾਂ ਚ ਬਰਜਾ ਸਕਦਾ, ਉਹੀ ਵਕਤ ਮੈਂ ਜਵਾਕਾਂ ਦੀ ਮਦਦ ਕਰ ਸਕਦਾ। ਸੋ ਸਭ ਤੋਂ ਵੱਡਾ ਨੁਕਸਾਨ ਮੇਰਾ ਜਵਾਕ ਚੱਲ ਰਹੇ ਆ, ਠੀਕ ਆ, ਤੇ ਉਹੀ ਜਵਾਕ ਨੂੰ ਇਹ ਸੁਣਨ ਨੂੰ ਮਿਲੇ ਉਲਟਾ ਵੀ ਉਹ ਗੁਰਦੁਆਰੇ ਦੇ ਪੈਸੇ ਖਾ ਗਿਆ, ਤਾਂ ਤੁਸੀਂ ਦੱਸੋ ਹੁਣ ਕਿੱਥੇ ਜਵਾਬ ਦੇਣਗੇ। ਮੈਨੂੰ ਮੈਨੂੰ ਵੀ ਦੁੱਖ ਲੱਗਿਆ, ਮੈਨੂੰ ਵੀ ਸੁਣ ਕੇ ਬੜਾ ਬੜਾ ਦੁੱਖ ਲੱਗਿਆ, ਪਰ ਮੈਂ ਉਹ ਨੀ ਹੋਇਆ, ਗੁੱਸੇ ਨੀ ਹੋਇਆ, ਕ੍ਰੋਧ ਨੀ ਆਇਆ। ਮੈਨੂੰ ਇਹ ਲੱਗਿਆ ਵੀ ਉਹ ਨੌਜਵਾਨ ਨੂੰ ਕਿਸੇ ਨੇ ਭੜਕਾਇਆ, ਉਹ ਨੌਜਵਾਨ ਨੂੰ ਕਿਸੇ ਨੇ ਗਲਤ ਗਾਈਡ ਕੀਤਾ, ਕਿਉਂਕਿ ਮੇਰਾ ਤਾਂ ਕੋਈ ਇਹੋ ਜਿਹਾ ਸਿੱਧਾ ਵਾਹ ਵਾਸਤਾ ਨੀ। ਹਾਂ ਪਿਛਲੇ ਦਿਨ ਉਹ ਜਗ੍ਹਾ ਲਈ ਆ, ਉਹਦੇ ਲਈ ਪੈਸੇ ਫੰਡ ਮੈਂ ਜ਼ਰੂਰ ਇਕੱਠੇ ਕੀਤੇ ਕਰਵਾਏ, ਪਰ ਉਹ ਸਾਰੇ ਦੇ ਸਾਰੇ ਪਾਰਦਰਸ਼ੀ ਆ, ਉਹ ਵੈਬਸਾਈਟ ਤੇ ਪਏ ਆ, ਏਜੀਐਮ ਤੇ ਪਏ ਆ, ਉਹ ਚ ਕੋਈ ਇਹੋ ਜਿਹੀ ਚੀਜ਼ ਹੀ ਨੀ ਹੈਗੀ, ਤੇ ਉਹ ਚ ਨਾ ਹੀ ਮੇਰੇ ਕੋਲੇ ਕੋਈ ਅਕਾਊਂਟ ਦਾ ਕੰਟਰੋਲ ਆ, ਉਹ ਹੋਰ ਜਿਹੜੇ ਉਹਦੇ ਅਕਾਊਂਟ ਆ ਉਹਦੇ ਹੋਰ ਬੰਦਿਆਂ ਕੋਲੇ ਕੰਟਰੋਲ ਆ ਉਹਦਾ। ਚਲੋ ਮੈਂ ਤਾਂ ਆਪਦੀ ਗੱਲ ਸੱਚਾ, ਮੈਨੂੰ ਤਾਂ ਕੋਈ ਚੱਕਰ ਨੀ ਇਸ ਚੀਜ਼ ਦਾ, ਜਿੱਥੇ ਮਰਜ਼ੀ ਸਾਬਤ ਕਰਨਾ ਪੈ ਜੇ। ਪਰ ਦੇਖੋ ਕਿੱਡਾ ਇੱਕ ਮਿੰਟ ਲਾਇਆ ਉਸ ਨੌਜਵਾਨ ਨੇ ਸ਼ਬਦ ਬੋਲਣ ਤੇ। ਹੁਣ ਮੈਂ ਉਸ ਨੌਜਵਾਨ ਨੂੰ ਭਾਲੂਗਾ, ਉਸ ਨੌਜਵਾਨ ਕੋਲੇ ਜਾਊਂਗਾ, ਫਿਰ ਉਹਨੂੰ ਮੈਂ ਪੁੱਛੂਗਾ ਵੀ ਤੇਰੇ ਕੋਲੇ ਕਿੱਥੇ ਆਈ। ਮੈਂ ਤੈਅ ਬਾਏ ਤੈਅ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਕੇ ਇਸ ਮਸਲੇ ਨੂੰ ਹੱਲ ਵੀ ਕਰੂੰਗਾ ਤੇ ਇਸ ਨੂੰ ਨੰਗੇ ਕਰਕੇ ਤੇ ਆਪਦੇ ਜਵਾਕ ਦੇ ਮੂਹਰੇ ਆਪ ਨੂੰ ਕਲੀਨ ਚਿੱਟ ਦੇਊਂਗਾ, ਸਰਟੀਫਿਕੇਟ ਦੇਊਂਗਾ ਵੀ ਆਹ ਦੇਖ ਬੇਟਾ ਇੱਥੋਂ ਇੱਥੋਂ ਗੱਲ ਚੱਲ ਕੇ ਇੱਥੇ ਇੱਥੇ ਆਈ। ਹਾਲਾਂਕਿ ਮੈਨੂੰ ਲੋੜ ਨੀ ਨਾ ਕੰਮਾਂ ਦੀ, ਮੈਨੂੰ ਨਾ ਮੇਰਾ ਜਵਾਕ ਪੁੱਛੇ ਉਹਨੂੰ ਵਿਸ਼ਵਾਸ ਹੈ ਮੇਰੇ ਤੇ, ਨਾ ਮੇਰਾ ਮੈਨੂੰ ਪਰਿਵਾਰ ਪੁੱਛੇ ਉਹਨਾਂ ਨੂੰ ਵਿਸ਼ਵਾਸ ਹੈ ਵੀ ਇਹ ਬੰਦਾ ਖਵਾ ਸਕਦਾ ਖਾ ਨਹੀਂ ਸਕਦਾ। ਤੇ ਪਰ ਫੇਰ ਵੀ ਇੱਕ ਕੰਮ ਕਰਦੇ ਬੰਦੇ ਨੂੰ, ਇੱਕ ਕੋਸ਼ਿਸ਼ ਕਰਦੇ ਬੰਦੇ ਨੂੰ ਹਾੜ ਤਾਂ ਹੋਇਆ। ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੀ 6,36,000 ਚ ਲਈ ਗਈ, ਜਿਹਦੇ ਲਈ ਪਾਰਦਰਸ਼ੀ ਸਭ ਕੁਛ ਹੋਇਆ, ਉਹਦੇ ਲਈ ਅੱਜ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਬਿਲਡਿੰਗ ਬਣਾਉਣ ਦੀ, ਚਲੋ ਕੋਈ ਸਰਕਾਰੀ ਅੜਿੱਕੇ ਆ ਉਹ ਹੋ ਜਾਣਗੇ ਕਲੀਅਰ। ਉਸ ਜਗ੍ਹਾ ਦੇ ਮਾਮਲੇ ਚ ਅੱਜ ਇਹ ਗੱਲਾਂ ਜਿਹੜੇ ਲੋਕ ਕਰਦੇ ਆ, ਮੈਂ ਇੱਥੇ ਰੇਡੀਓ ਤੇ ਗੱਲ ਕਹਿਣਾ ਵੀ ਅੱਜ ਤੋਂ 5 ਸਾਲਾਂ ਬਾਅਦ ਹਰ ਬੰਦਾ ਆਪ ਕ੍ਰੈਡਿਟ ਲੈਣਾ ਚਾਹੂਗਾ ਤੇ ਐਂ ਕਹੂਗਾ ਵੀ ਉਹ ਜਗ੍ਹਾ ਮੈਂ ਲੈ ਕੇ ਦਿੱਤੀ ਸੀ, ਉਹ ਜਗ੍ਹਾ ਲਈ ਮੈਂ ਪੈਸੇ ਦਿੱਤੇ ਸੀ ਤੇ ਉਹ ਜਗ੍ਹਾ, ਕਿਉਂਕਿ ਮੈਨੂੰ ਪਤਾ ਉਸ ਜਗ੍ਹਾ ਨੇ 5 ਸਾਲਾਂ ਬਾਅਦ ਕਮਰਸ਼ੀਅਲ ਹੋ ਜਾਣਾ ਤੇ ਉਹ ਮਿਲੀਅਨਾਂ ਦੀ ਜਗ੍ਹਾ ਬਣ ਜੂ। ਫਿਰ ਹਰੇਕ ਬੰਦਾ ਕਹੂਗਾ ਵੀ ਇਹ ਤਾਂ ਕੰਪਨੀ ਬਹੁਤ ਚੰਗਾ ਕਾਰਜ ਹੋ ਗਿਆ, ਹੁਣ ਕਹਿੰਦੇ ਜੀ ਕਮਿਊਨਿਟੀ ਲਈ ਬਹੁਤ ਮਾੜਾ ਕਾਰਜ ਕਰਤਾ, ਉਹ ਜਗ੍ਹਾ ਕਿਉਂ ਲਈ 5 ਕਿੱਲੇ। ਹੁਣ 5 ਕਿੱਲੇ ਜਗ੍ਹਾ ਇੱਕ ਕਮਿਊਨਿਟੀ ਦੀ ਸ਼ਹਿਰ ਦੇ ਲਾਗੇ ਬਣ ਗਈ, ਕੀ ਬੁਰਾ ਹੋਇਆ ਜੀ? ਉਹ ਕੋਈ ਮੇਰੀ ਨਿੱਜੀ ਨੀ ਬਣੀ, ਕਿਸੇ ਹੋਰ ਮੈਂਬਰ ਦੀ ਨਿੱਜੀ ਨੀ ਬਣੀ, ਉਹ ਤਾਂ ਪਬਲਿਕ ਦੀ ਬਣੀ ਹੈ ਨਾ, ਪਬਲਿਕਲੀ ਦਾ ਇੱਕ ਟਰੱਸਟ ਬਣਿਆ ਹੋਇਆ, ਸਾਰਾ ਕੁਛ ਪਬਲਿਕਲੀ ਆ, ਉਹ ਤਾਂ ਕੋਈ ਉਹਦੇ ਚ ਕੁਛ ਇਹ ਹੀ ਨੀ, ਉਹਦੀ ਪ੍ਰੋਪਰ ਏਜੀਐਮ ਹੁੰਦੀ ਆ, ਸਾਰਾ ਕੁਛ ਹੁੰਦਾ ਉਹਦਾ, ਕਿਤੇ ਵੀ ਤੁਸੀਂ ਉਹਦੇ ਮੈਂਬਰ ਬਣੋ, ਤੁਸੀਂ ਉਹਦਾ ਸਵਾਲ ਕਰ ਸਕਦੇ ਹੋ, ਸਭ ਕੁਛ ਆ। ਪਰ ਗੱਲ ਤਾਂ ਇਹ ਆ ਵੀ ਜਿਹਨੇ ਕੁਛ ਕਰਨਾ ਨੀ ਨਾ, ਜਿਹਨੇ ਨਾ ਆਪ ਕਿਤੇ ਜ਼ਿੰਦਗੀ ਚ ਕੁਛ ਕੀਤਾ ਤੇ ਨਾ ਕਰਨਾ, ਉਹਨੇ ਇਹੋ ਜਿਹੀ ਗੱਲ ਕਰਨੀ ਹੁੰਦੀ ਆ, ਉਹ ਐਂ ਕਹਿ ਦਿੰਦਾ ਤੇ ਉਹ ਕਹਿ ਕੇ ਸਾਰਾ ਘਰੇ ਕਰਾਇਆ ਖੇਚ ਪੈ ਜਾਂਦਾ। ਹੁਣ ਸਾਡਾ ਵੀ ਜੀ ਕਰਦਾ, ਸੁੱਖੇ ਦੀ ਡੈਥ ਤੋਂ ਬਾਅਦ ਅਸੀਂ ਫੰਡ ਰੇਜ਼ਿੰਗ ਸ਼ੁਰੂ ਕਰਕੇ ਉਹਦੇ ਪਰਿਵਾਰ ਦੀ ਜਿਹੜੀ ਕੰਡੀਸ਼ਨ ਆ, ਉਹਦੀ ਘਰ ਵਾਲੀ ਤੇ ਉਹਦੇ ਛੋਟੇ ਬੱਚਿਆਂ ਦੀ ਸਪੋਰਟ ਕਰੀਏ, ਸਾਡਾ ਚੰਗਾ ਮਿੱਤਰ ਸੀ। ਪਰ ਮੈਂ ਪਰਸਨਲ ਤੌਰ ਤੇ ਕੱਲ ਗਿਆ, ਸਭ ਨੂੰ ਰਿਕੁਐਸਟ ਕੀਤੀ ਵੀ ਨਹੀਂ, ਲੋਕ ਗੱਲਾਂ ਬਣਾਉਂਦੇ ਆ, ਆਪਾਂ ਆਪ ਵੱਧ ਦੇ ਦਿਓ, ਲੋਕ 20-30-50-50 ਪਾਉਣਗੇ, ਆਪਾਂ ਆਪ 500-1,000 ਪਾ ਲਓ, ਆਪਾਂ ਜਿਹੜੇ ਨੇੜੇ ਦੇ ਮਿੱਤਰ ਆ ਤੇ ਆਪਾਂ ਆਪ ਮਦਦ ਕਰ ਦਿਓ, ਯਾਰ ਪਬਲਿਕਲੀ ਆਪਾਂ ਨਾ ਮੰਗੀਏ। ਮੈਂ ਉੱਥੇ ਜਾ ਕੇ ਖੁਦ ਇਹ ਗੱਲ ਕਹਿ ਕੇ ਆਇਆ।
ਉਹਦੇ ਲਈ ਜਿਹੜਾ ਤੁਸੀਂ ਵਟਸਐਪ ਦਾ ਗਰੁੱਪ ਕਹਿ ਰਹੇ ਹੋ ਭਾਜੀ ਬਣਾਉਣ ਦੇ ਲਈ, ਤੇ ਜਾਂ ਤੁਸੀਂ ਕਹਿ ਰਹੇ ਹੋ ਕਿ ਉਹ ਕੰਟੈਕਟ ਕਰ ਸਕਦੇ ਆ ਕਿਸੇ ਨੂੰ, ਸੋ ਉਸ ਦੇ ਬਾਰੇ ਵੀ ਜ਼ਰੂਰ ਦੱਸੋ, ਕਿਉਂਕਿ ਜੇ ਵਾਕਈ ਪਰਿਵਾਰ ਨੂੰ ਜਿੱਥੇ ਲੋੜ ਆ ਇੰਨੀ ਮਾੜੀ ਹਾਲਤ ਆ, ਸੋ ਏਡਾ ਵੱਡਾ ਹਾਦਸਾ ਉਹਨਾਂ ਨਾਲ ਹੋਇਆ, ਸੋ ਵਾਕਈ ਹਾਂਜੀ ਹਾਂਜੀ
ਆਪਣੇ ਜਗਦੀਪ ਸਿੰਘ ਸਿੱਧੂ ਪੰਜਾਬੀ ਅਖਬਾਰ ਨਾਲ ਜਾਂ ਹਰਮਨ ਰੇਡੀਓ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਆ, ਉਹ ਬੜੇ ਸਾਇਲੈਂਟ ਤੇ ਵਧੀਆ ਨੌਜਵਾਨ ਆ, ਜਿਹੜੇ ਜ਼ਿਆਦਾ ਖਬਰਾਂ ਚ ਨਹੀਂ ਰਹਿਣਾ ਚਾਹੁੰਦੇ, ਪਰ ਬੈਕ ਐਂਡ ਤੇ ਵਧੀਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ, ਅਖਬਾਰ ਦੀ ਡਿਸਟ੍ਰੀਬਿਊਸ਼ਨ ਕਰਦੇ ਆ, ਅਖਬਾਰ ਲਈ ਜਦੋਂ ਵੀ ਕੋਈ ਲੋੜ ਪਵੇ ਉਹ ਆਪਣਾ ਕੰਮ ਕਰਦੇ ਆ। ਉਹੀ ਜਗਦੀਪ ਸਿੰਘ ਸਿੱਧੂ ਆ ਜੀ ਜਿਹਨਾਂ ਦੀਆਂ ਪਿੱਛੇ ਜੇ ਧਰਨਾ ਤੇ ਹੋਰ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਉਹਨਾਂ ਦੀ ਸਟੋਰੀ ਉਹਨਾਂ ਦੀਆਂ ਲਿਖੀਆਂ ਸਟੋਰੀਆਂ ਤੇ ਪਿਕਟ ਹੋਈਆਂ ਸ਼ਾਰਟ ਮੂਵੀਜ਼, ਤੇ ਬਹੁਤ ਚੰਗਾ ਵਧੀਆ ਲਿਖਦਾ ਮੁੰਡਾ, ਵਧੀਆ ਨੌਜਵਾਨ, ਉਹ ਸਾਰਾ ਕੁਛ ਦੇਖ ਰਹੇ ਆ। ਤੇ ਜੇ ਕੋਈ ਕਿਸੇ ਨੂੰ ਉਹਨਾਂ ਦਾ ਨੰਬਰ ਚਾਹੀਦਾ, ਉਹ ਮੈਂ ਪਰਸਨਲ ਪੱਧਰ ਤੇ ਉਹਨਾਂ ਦਾ ਨੰਬਰ ਭੇਜ ਦੂੰਗਾ, ਤੇ ਉਹ ਜਿਹੜਾ ਗਰੁੱਪ ਵੀ ਬਣਾਉਣਾ ਉਹ ਅਸੀਂ ਪਬਲਿਕਲੀ ਨਹੀਂ ਬਣਾਉਣਾ, ਜਿਹੜੇ ਉਹਦੇ ਸਰਕਲ ਦੇ ਬੰਦੇ ਸੀ, ਸੁੱਖੇ ਦੇ ਜਾਣਕਾਰ ਸੀ ਜਾਂ ਮਿੱਤਰ ਸੀ, ਉਹਨਾਂ ਦਾ ਗਰੁੱਪ ਹੀ ਬਣਾਉਣ ਦੀ ਜਿਹੜੀ ਮੈਂ ਉਹਨਾਂ ਨੂੰ ਕੋਸ਼ਿਸ਼ ਜਾਂ ਰਿਕੁਐਸਟ ਕੀਤੀ ਸੀ, ਉਹ ਇੱਕ ਅੱਧੇ ਦਿਨ ਚ ਜਿਹੜਾ ਆ ਜੂਗਾ। ਬਹੁਤ ਸਾਰੇ ਉਹਦੇ ਦੋਸਤ ਮੈਲਬਰਨ ਤੋਂ ਵੀ ਸੀ, ਬਹੁਤ ਸਾਰੇ ਦੋਸਤ ਉਹਦੇ ਬ੍ਰਿਸਬਨ ਤੋਂ ਸੀ, ਸੋ ਅਸੀਂ ਉਹਨਾਂ ਦਾ ਸਾਰਿਆਂ ਨੂੰ ਰਿਕੁਐਸਟ ਕੀਤੀ
ਜੀ। ਸੋ ਬਰਾਕ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਸੋ ਬਹੁਤ ਗੱਲਾਂ ਬਾਤਾਂ ਹੋ ਗਈਆਂ ਅੱਜ ਤੇ ਮੇਰੇ ਖਿਆਲ ਦੇ ਵਿਚ ਹੁਣ ਆਪਾਂ ਨੂੰ ਇਜਾਜ਼ਤ ਵੀ ਲੈਣੀ ਚਾਹੀਦੀ ਹੈ ਕਿਉਂਕਿ ਪ੍ਰੋਗਰਾਮ ਅੱਜ ਮੈਨੂੰ ਵੀ ਥੋੜਾ ਚਿਰ ਪਹਿਲਾਂ ਹੀ ਛੱਡ ਕੇ ਜਾਣਾ ਪੈਣਾ। ਸੋ ਇਸ ਤੋਂ ਇਲਾਵਾ ਤੁਹਾਡੇ ਮਾਇੰਡ ਦੇ ਵਿਚ ਕੋਈ ਹੋਰ ਗੱਲਬਾਤ ਹੋਵੇ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਬਹੁਤ ਬਹੁਤ ਮਿਹਰਬਾਨੀ ਜੀ, ਬਸ ਵਿਚਾਰ ਰੋਜ਼ ਹੀ ਸਾਂਝੇ ਕਰਨੇ, ਅੱਜ ਸਮਾਂ ਜ਼ਿਆਦਾ ਲੈ ਲਿਆ ਤੇ ਹੁਣ ਮੇਰੀ ਜੀ ਆਪਦੀ ਕਹਿੰਦੇ ਕਬੀਲਦਾਰੀ ਜੀ ਆ, ਕੱਲੀਆਂ ਲੋਕ ਸੇਵਾ ਨਾਲ ਨੀ ਸਰਦਾ ਤੇ ਮੈਨੂੰ ਅੱਜ ਜ਼ਰੂਰੀ ਇੱਕ ਖੇਤ ਦੇ ਵਿੱਚ ਸਪਰੇਅ ਕਰਨੀ ਹੈ ਤੇ ਹੁਣੇ ਰਿਵਰਲੈਂਡ ਨੂੰ ਜਿਹੜੀਆਂ ਆਪਾਂ ਕਹਿੰਦੇ ਨੀ ਹੁੰਦੇ ਬਹੀਰਾਂ ਘੱਤਦੇ ਹਾਂ ਤੇ ਅਗਲੇ ਦੋ ਤਿੰਨ ਦਿਨ ਰਿਵਰ ਲੈਣਾ ਜੀ। ਸੋ ਜੇ ਕੋਈ ਸੱਜਣ ਮਿੱਤਰ ਕੋਈ ਵੀ ਕਿਸੇ ਵੀ ਇਸ਼ੂ ਤੇ ਮਿਲਣਾ ਚਾਹੇ ਜਾਂ ਉਹਦੇ ਹੱਕ ਨੂੰ ਸੇਵਾ ਚ ਹਿੱਸਾ ਪਾਉਣਾ ਚਾਹੇ, ਮੇਰੇ ਨਾਲ ਸੇਵਾ ਮੇਰੇ ਨਾਲ ਇਹ ਹੁੰਦੀ ਹੈ ਵੀ ਹੱਥ ਮੰਡਾ ਆਉਂਦੇ ਆ ਕੇ ਗੱਲਾਂ ਬਾਤਾਂ ਮਾਰਦੇ ਰਹਿੰਦੇ, ਮਾੜਾ ਮੋਟਾ ਕੰਮ ਖੇਤ ਕਰਦੇ ਰਹਿੰਦੇ ਆ। ਤੇ ਜੇ ਕੋਈ ਸੇਵਾ ਚ ਹਿੱਸਾ ਪਾਉਣਾ ਚਾਹੇ ਤਾਂ ਜੀ ਆਇਆਂ ਨੂੰ ਜੀ, ਦੋ ਦਿਨ ਵਧੀਆ ਨਾਲੇ ਛੁੱਟੀਆਂ ਤੇ ਨਾਲੇ ਕੰਮ ਨਾਲੇ ਸੇਵਾ, ਦੋ ਚੀਜ਼ਾਂ ਹੋ ਜਾਂਦੀਆਂ। ਪਿਛਲੇ ਹਫ਼ਤੇ ਬਲਰਾਜ ਬਾਈ ਆ ਗਏ ਸੀ ਬਰਾੜ ਪਰਥ ਵਾਲੇ ਤੇ ਰਲ ਮਿਲ ਕੇ ਸੀ ਤੁਰੇ ਫਿਰੇ, ਵਧੀਆ ਜੀਜਾ ਲੱਗਿਆ ਰਿਹਾ ਸਾਰਾ ਦਿਹਾੜੀ ਐਤਵਾਰ ਨੂੰ। ਸੋ ਏਦਾਂ ਹੀ ਹੁੰਦਾ ਜੀ, ਅੱਜ ਫਿਰ ਚੱਲੇ ਆ ਰਿਵਰਲੈਂਡ ਤੇ ਮਿਲਦੇ ਆ ਜੀ ਉੱਥੇ ਰਿਵਰਲੈਂਡ ਸਭ ਨੂੰ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ।
ਲਓ ਜੀ, ਇਹ ਸਨ ਮਿੰਟੂ ਬਰਾੜ। ਸੋ ਖਬਰਾਂ ਬਾਰੇ ਕਾਫੀ ਜ਼ਿਆਦਾ ਡਿਸਕਸ਼ਨ ਹੋਈ ਤੇ ਸਪੈਸ਼ਲੀ ਅੱਜ ਕੱਲ ਜੋ ਵਿਵਹਾਰ ਚੱਲ ਰਿਹਾ, ਜੋ ਦੁਨੀਆ ਇਮੋਸ਼ਨਲ ਤੋਂ ਜ਼ਿਆਦਾ ਪਦਾਰਥਵਾਦ ਹੋ ਰਹੀ ਆ, ਉਸਦੇ ਬਾਰੇ ਕਾਫੀ ਗੱਲਬਾਤ ਕੀਤੀ ਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਕਿ ਸੁੱਖਾ ਭਰੀ ਨਾਲ ਹੋਈ ਆ ਤੇ ਐਡੀਲੇਡ ਦੇ ਵਿੱਚ। ਸੋ ਉਹਨਾਂ ਦੀ ਫੈਮਿਲੀ ਦੀ ਜਿਹੜੀ ਹਾਲਤ ਆ, ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਮੇਰੇ ਖਿਆਲ ਦੇ ਵਿੱਚ ਜੋ ਵੀ ਮਿੰਟੂ ਭਾਜੀ ਹੁਣੀ ਉਪਰਾਲਾ ਕਰ ਰਹੇ ਆ, ਬਚ ਚੜ ਕੇ ਸਾਰੇ ਅਸੀਂ ਉਸਦੇ ਵਿੱਚ ਸ਼ਾਮਿਲ ਵੀ ਹੋਵਾਂਗੇ ਤੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਵੀ ਖੜਾਂਗੇ। ਸੋ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਆਏ ਹੋਏ ਆ ਤੇ ਮੈਨੂੰ ਵੀ ਥੋੜਾ ਜਿਹਾ ਸੁਣ ਕੇ ਜੋ ਵੀ ਏਦਾਂ ਹੋਇਆ ਉਹਨਾਂ ਦੀ ਫੈਮਿਲੀ ਸਿਚੁਏਸ਼ਨ ਆ, ਥੋੜਾ ਜਿਹਾ ਮਤਲਬ ਕਿ ਮਨ ਨੂੰ ਹੋਰ ਤਰ੍ਹਾਂ ਹੁੰਦਾ ਵਾ ਤੇ। ਪਰ ਜਿਵੇਂ ਕਿ ਅਸੀਂ ਕਹਿ ਰਹੇ ਹਾਂ ਕਿ ਕਈ ਚੀਜ਼ਾਂ ਹੁੰਦੀਆਂ ਜਿੱਥੇ ਇਨਸਾਨ ਦਾ ਬਚ ਨਹੀਂ ਚੱਲਦਾ, ਉੱਥੇ ਫਿਰ ਅਸੀਂ ਜਾਂ ਤਾਂ ਦੁਖੀ ਹੋ ਸਕਦੇ ਹਾਂ ਜਾਂ ਅਸੀਂ ਉਸ ਰੱਬ ਨੂੰ ਕੋਸ ਸਕਦੇ ਹਾਂ। ਪਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਲਿਖਿਆ ਉਸ ਤੋਂ ਅਸੀਂ ਸਾਰੇ ਹੀ ਅਣਜਾਣ ਹੁੰਦੇ ਹਾਂ। ਤੇ ਲਓ ਜੀ, ਫਿਰ ਹੁਣ ਅੱਜ ਆਪਾਂ ਥੋੜਾ ਟਾਈਮ ਪ੍ਰੋਗਰਾਮ ਪਹਿਲਾਂ ਫਿਨਿਸ਼ ਕਰਨਾ, ਖਤਮ ਕਰਨਾ, ਕਿਉਂਕਿ ਮੈਂ ਵੀ ਕਿਤੇ ਜਾਣਾ ਵਾ ਤੇ। ਪਰ ਫਿਲਹਾਲ ਆਪਾਂ 10-15 ਮਿੰਟ ਹੋਰ ਹੈਗੇ ਆ ਤੇ ਬ੍ਰੇਕ ਦਾ ਟਾਈਮ ਸੀ ਜਿਹੜਾ ਸਾਡਾ ਉਹ ਵੀ ਲੰਘ ਚੁੱਕਾ। ਗੱਲਾਂ ਗੱਲਾਂ ਦੇ ਵਿੱਚ ਤੁਹਾਡੇ ਮੈਸੇਜ ਵੀ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਓਡਰ ਕਰਦੇ ਬਣ ਕੇ ਅਕਬਰ, ਕਦੇ ਤੂੰ ਆ ਕਰ ਕਦੇ ਤੂੰ ਓ ਕਰ। ਓਡਰ ਕਰਦੇ ਬਣ ਕੇ ਅਕਬਰ, ਕਦੇ ਤੂੰ ਆ ਕਰ ਕਦੇ ਤੂੰ ਓ ਕਰ। ਵੇ ਆਪਣਾ ਘਰ ਹੈ ਕੋਈ ਸਰਕਸਤਾਨੀ, ਤੇ ਮੈਂ ਕਿਹੜਾ ਜੋਕਰ ਲੱਗੀ ਆ, ਕਿਉਂ ਤੇਰੇ ਸਾਰੇ ਓਡਰ ਮੰਨਣਾ ਵੇ ਮੈਂ ਕਿਹੜਾ ਨੌਕਰੀ ਲੱਗੀ ਆ। ਤੇ ਕਲੋਜ ਨਾ ਹੋ ਜੇ ਚੈਪਟਰ ਤੂੰ ਹੀ ਕੱਢਦਾ ਸੀ ਮੈਨੂੰ ਤਾਂ ਦੇ ਮਾਨਾ ਤੇ ਮੈਂ ਕਿਹੜਾ ਠੋਕਰ ਲੱਗੀ ਆ
ਲਓ ਜੀ ਕਹਿੰਦੇ ਕਿ ਤੇਰੇ ਸਾਰੇ ਆਰਡਰ ਮੰਨਾ ਕਿ ਮੈਂ ਕਿਹੜਾ ਨੌਕਰ ਲੱਗੀ ਆ ਸੋ ਬਾਕੀ ਗੱਲ ਤੇ ਇਹੀ ਆ ਹਨਾ ਜੇ ਹੁਣ ਬੰਦੇ ਨੂੰ ਕੰਮ ਕਰਨ ਦੇ ਪੈਸੇ ਮਿਲਦੇ ਆ ਨੌਕਰੀ ਕਰਦਾ ਵਾ ਫੇਰ ਹੀ ਉੱਥੇ ਜੀ ਜ਼ਰੂਰੀ ਹੁੰਦੀ ਆ ਤੇ ਹੁਣ ਜੇ ਘਰ ਵਾਲੇ ਇੱਦਾਂ ਦਾ ਕੰਮ ਤਾਂ ਨਹੀਂ ਹੁੰਦਾ ਉਹਦਾ ਅਗਲੀ ਘਰ ਦੀ ਮਾਲਕਣ ਹੁੰਦੀ ਆ ਤੇ ਸਾਰੇ ਆਰਡਰ ਕਿੱਦਾਂ ਮੰਨ ਸਕਦੀ ਆ ਤੇ ਇੱਧਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਰਣਜੀਤ ਸੇਖੋਂ ਮੁਦਕੀ ਤੋਂ ਤੇ ਕਹਿੰਦੇ ਕਿ ਮੁਰਗੇ ਨੂੰ ਕਿਸੇ ਨੇ ਪੁੱਛਿਆ ਕਿ ਤੈਨੂੰ ਲੋਕ ਵੱਢ ਕਿਉਂ ਲੈਂਦੇ ਆ ਤਾਂ ਅੱਗੋਂ ਮੁਰਗੇ ਨੇ ਜਵਾਬ ਦਿੱਤਾ ਕਿ ਇਤਿਹਾਸ ਗਵਾਹ ਹੈ ਲੋਕਾਂ ਨੂੰ ਜਗਾਉਣ ਵਾਲੇ ਦੀ ਗਰਦਨ ਹਮੇਸ਼ਾ ਹੀ ਕੱਟੀ ਗਈ ਆ ਸੋ ਵਾਕਈ ਜੀ ਲੋਕਾਂ ਨੂੰ ਬੇਚਾਰਾ ਤੜਕੇ ਉੱਠ ਕੇ 4 ਵਜੇ ਮੁਰਗਾ ਵਾਂਗ ਦੇ ਕੇ ਜਗਾਉਂਦਾ ਤੇ ਉਸਦੀ ਜਿਹੜੀ ਗਰਦਨ ਆ ਉਹ ਕੱਟੀ ਜਾਂਦੀ ਆ ਸੋ ਵੈਸੇ ਤਾਂ ਗੱਲ ਹਾਸੇ ਮਜ਼ਾਕ ਚ ਆ ਪਰ ਇਸ ਗੱਲ ਦੇ ਵਿੱਚ ਇੱਕ ਬਹੁਤ ਵੱਡਾ ਭੇਦ ਲੁਕਿਆ ਵਾ ਕਿ ਜੋ ਲੋਕਾਂ ਨੂੰ ਜਗਾਉਂਦਾ ਵਾ ਉਸਨੂੰ ਆਪਣੀ ਬਲੀ ਦੇਣੀ ਪੈਂਦੀ ਆ ਤੇ ਅੱਗੇ ਨਾਲ ਹੀ ਉਹਨਾਂ ਨੇ ਜੀ ਇੱਕ ਚੁਟਕਲਾ ਭੇਜਿਆ ਕਹਿੰਦੇ ਕਿ ਵਿਆਹ ਦੇ 2 ਦਿਨ ਬਾਅਦ ਦੁੱਲੇ ਰਾਜੋਸ ਬਿਊਟੀ ਪਾਰਲਰ ਕੋਲ ਗਿਆ ਜਿੱਥੇ ਉਹਦੀ ਵੋਟੀ ਨੇ ਮੇਕਅਪ ਕਰਾਇਆ ਸੀ ਉਹਨੇ ਪਾਰਲਰ ਵਾਲੀ ਨੂੰ ਮੈਡਮ ਨੂੰ ਨਾ ਆਈਫੋਨ 8 ਪਲੱਸ ਗਿਫਟ ਕਰਕੇ ਥੈਂਕ ਯੂ ਕਿਹਾ ਤੇ ਚਲਾ ਗਿਆ ਪਾਰਲਰ ਵਾਲੀ ਬੜੀ ਖੁਸ਼ ਹੋਈ ਤੇ ਉਹਨੇ ਆਈਫੋਨ ਵਾਲਾ ਡੱਬਾ ਜਦੋਂ ਖੋਲਿਆ ਤਾਂ ਵਿੱਚੋਂ ਨੋਕੀਆ 1100 ਮੋਬਾਈਲ ਪਿਆ ਸੀ ਤੇ ਵਿੱਚ ਇੱਕ ਪਰਚੀ ਵੀ ਸੀ ਤੇ ਪਰਚੀ ਤੇ ਲਿਖਿਆ ਸੀ ਕਹਿੰਦਾ ਕਿ ਮੇਕਅਪ ਉਤਾਰਨ ਤੋਂ ਬਾਅਦ ਮੈਨੂੰ ਵੀ ਏਦਾਂ ਦਾ ਝਟਕਾ ਲੱਗਾ ਸੀ ਜਿੱਦਾਂ ਦਾ ਹੁਣ ਤੈਨੂੰ ਲੱਗਾ ਵਾ ਕਿਆ ਬਾਤ ਆ ਮੇਕਅਪ ਨੇ ਹੈ ਦੁਨੀਆ ਪਾਗਲ ਕੀਤੀ ਪਈ ਆ ਚਲੋ ਕੋਈ ਗੱਲ ਨੀ ਜੀ ਸੋਹਣੇ ਲੱਗਣ ਦਾ ਹਰ ਇੱਕ ਨੂੰ ਸ਼ੌਂਕ ਹੁੰਦਾ ਤੇ ਕੋਈ ਕਿੱਦਾਂ ਦਾ ਤਰੀਕਾ ਵਰਤਦਾ ਤੇ ਕੋਈ ਕਿੱਦਾਂ ਦਾ ਤਰੀਕਾ ਵਰਤਦਾ ਤੇ ਇਧਰ ਜੀ ਕੁਲਦੀਪ ਸਿੰਘ ਸਰਾਂ ਕਹਿੰਦੇ ਨਾ ਪੈਸਾ ਲੱਗਦਾ ਨਾ ਖਰਚਾ ਲੱਗਦਾ ਹੈ ਸਵੇਰੇ ਸਵੇਰੇ ਯਾਦ ਕਰਿਆ ਕਰੋ ਬੜਾ ਹੀ ਵਧੀਆ ਲੱਗਦਾ ਵਾ ਤੇ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਬੜੇ ਸੋਹਣੇ ਫੁੱਲ ਭੇਜ ਰਹੇ ਆ ਸੋ ਬਹੁਤ ਬਾਕੀ ਵਧੀਆ ਲੱਗਦਾ ਨਾ ਜਦੋਂ ਕੋਈ ਸੁਬਹ ਸੁਬਹ ਉੱਠ ਕੇ ਬੜੇ ਹੀ ਪਿਆਰ ਦੇ ਨਾਲ ਗੁੱਡ ਮਾਰਨਿੰਗ ਤੇ ਸੋਹਣੇ ਸੋਹਣੇ ਫੁੱਲ ਭੇਜਦਾ ਤਾਂ ਦਿਨ ਦੀ ਸ਼ੁਰੂਆਤ ਬਹੁਤ ਹੀ ਸੋਹਣੀ ਲੱਗਦੀ ਆ ਮਨ ਖਿੜਿਆ ਖਿੜਿਆ ਲੱਗਦਾ ਵਾ ਉਹਨਾਂ ਫੁੱਲਾਂ ਦੀ ਤਰ੍ਹਾਂ ਤੇ ਜੇ ਫਿਰ ਤੜਕੇ ਉੱਠ ਕੇ ਕੋਈ ਸੜਿਆ ਹੋਇਆ ਮੈਸੇਜ ਪੜ੍ਹਨਾ ਪੈ ਜੇ ਤੇ ਫਿਰ ਦਿਨ ਵੀ ਸਾਰਾ ਦਿਨ ਉਸੇ ਤਰ੍ਹਾਂ ਦਾ ਹੀ ਲੱਗਦਾ ਵੀ ਪਤਾ ਨੀ ਆਸੇ ਪਾਸੇ ਕਿੱਡਾ ਕੁ ਵੱਡਾ ਕਹਿਰ ਗੁਜ਼ਰ ਗਿਆ ਪਤਾ ਨੀ ਆਸੇ ਪਾਸੇ ਕੀ ਹੋ ਗਿਆ ਸਾਰੇ ਮੇਰੇ ਅਗੇਂਸਟ ਹੋ ਗਏ ਸਾਰੇ ਮੈਨੂੰ ਚਾਹੁੰਦਾ ਨੀ ਸਮਝਦੇ ਹਨਾ ਜੇ ਕੋਈ ਏਦਾਂ ਦਾ ਮੈਸੇਜ ਆਵੇ ਸੋ ਸੁਬਹ ਸੁਬਹ ਕੋਸ਼ਿਸ਼ ਕਰਿਆ ਕਰੋ ਹੱਸ ਖੇਡ ਕੇ ਦਿਨ ਦੀ ਸ਼ੁਰੂਆਤ ਹੋ ਗਈ ਤੇ ਸੋਹਣੇ ਸੋਹਣੇ ਮੈਸੇਜਾਂ ਦੇ ਨਾਲ ਤੁਸੀਂ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਵਾ ਤਾਂ ਦਿਨ ਤੇ ਰੱਖ ਲਿਆ ਕਰੋ ਸੁਬਹ ਸੁਬਹ ਬਸ ਅਗਲੇ ਨੂੰ ਸ਼ੁਭੇਸ਼ਾਵਾਂ ਹੀ ਭੇਜਿਆ ਕਰੋ ਤੇ ਅੱਗੇ ਜੀ ਮੇਰੀ ਭੈਣ ਕੁਲਦੀਪ ਕੌਰ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਨੂੰ ਕਹਿ ਰਹੇ ਆ ਤੇ ਨਾਲ ਹੀ ਅਰਦਾਸ ਕਰਦੇ ਆ ਕਿ ਹਮੇਸ਼ਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਕਹਿੰਦੇ ਬੋਬੀ ਕੀ ਹਾਲ ਆ ਭੈਣੇ ਮਿਸ ਬ੍ਰਿਸਬੇਨ ਬਹੁਤ ਸਾਰਾ ਹਾਂ ਕੁਲਦੀਪ ਜੀ ਤੁਸੀਂ ਬ੍ਰਿਸਬੇਨ ਨੂੰ ਬਹੁਤ ਮਿਸ ਕਰਦੇ ਹੋ ਕੋਈ ਚੱਕਰ ਨੀ ਘਰ ਤੁਹਾਡਾ ਹੀ ਆ ਅਸੀਂ ਵੀ ਇੱਥੇ ਬੈਠੇ ਜਦੋਂ ਮਰਜ਼ੀ ਚਲੇ ਆਓ ਜਦੋਂ ਜੀ ਕਰੇ ਮੋਸਟ ਵੈਲਕਮ ਤੇ ਦੱਸਣ ਦੀ ਵੀ ਲੋੜ ਨੀ ਬਸ ਆ ਕੇ ਕੁੰਡਾ ਖੜਕਾ ਦਿਓ ਘਰ ਤੁਹਾਡਾ ਅਸੀਂ ਵੀ ਤੁਹਾਡੇ ਜਦੋਂ ਮਰਜ਼ੀ ਆਓ ਤੇ ਫਿਰ ਬ੍ਰਿਸਬੇਨ ਵੀ ਤੁਹਾਡਾ ਹਨਾ ਤੇ ਕਹਿੰਦੇ ਕਿ ਘੜਿਆਂ ਬਦਲੇ ਅੱਖਾਂ ਭਰੀਆਂ ਜਾਣਗੀਆਂ ਇਸ਼ਕੇ ਨਾਲ ਤੇ ਇੰਜੀ ਕਰੀਆਂ ਜਾਣਗੀਆਂ ਪਤਨ ਤੇ ਜੋ ਜੀਵਨ ਹੱਸਣ ਹਾਣੀ ਨਾਲ ਸ਼ਾਮੀ ਘਰ ਨੂੰ ਡਰੀਆਂ ਡਰੀਆਂ ਜਾਣਗੀਆਂ ਮੈਂ ਤਾਂ ਆਨਾ ਸੂਲੀ ਚੜੋ ਕੁੱਖਾਂ ਨੂੰ ਸੁਨੀਆਂ ਕਿਹੜੇ ਹਿੱਲੇ ਜਰੀਆਂ ਜਾਣਗੀਆਂ ਚੜ੍ਹਦੀ ਬੂਹੇ ਤੀਕਰ ਜਾਣੋ ਵਰਜੋਗੇ ਬੂਹੇ ਉੱਤੇ ਨਜ਼ਰਾਂ ਕਰੀਆਂ ਜਾਣਗੀਆਂ ਆਦਮ ਤੂ ਤੇ ਸੁੰਦਾ ਨਿੰਦਰ ਸ਼ਿਕਰੇ ਦੀ ਦੱਸੀ ਕੀ ਦੇ ਸੁਪਨੇ ਭਰੀਆਂ ਜਾਣਗੀਆਂ ਵਾਹ ਜੀ ਵਾਹ ਕਿਆ ਬਾਤ ਆ ਕੁਲਦੀਪ ਵਿਧਵਾ ਨੂੰ ਜੇ ਹੱਕ ਨਹੀਂ ਇਹ ਵੰਗਾਂ ਦਾ ਕਿਹਨੂੰ ਸੁਨੀਆਂ ਸੇਜਾਂ ਵਰੀਆਂ ਜਾਣਗੀਆਂ ਰੱਬਾ ਨੱਕ ਡਬੋ ਕੇ ਮਰ ਜਾ ਫਾਇਦਾ ਕੀ ਕਰੀਆਂ ਤੇਰੇ ਨਾਲ ਵੀ ਖਰੀਆਂ ਜਾਣਗੀਆਂ ਕਿਆ ਬਾਤ ਆ ਕੁਲਦੀਪ ਮਾਸ਼ਾਅੱਲਾ ਬਹੁਤ ਸੋਹਣਾ ਲਿਖਿਆ ਤੇ ਬੜੇ ਵਧੀਆ ਅਲਫਾਜ਼ਾਂ ਤੇ ਓਨੇ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਨੂੰ ਭੇਜਿਆ ਤੇ ਨਾਲ ਹੀ ਕਹਿੰਦੇ ਕਿ ਮੈਲਬੋਰਨ ਦੇ ਮੌਸਮ ਬਾਰੇ ਗੱਲ ਕੀਤੀ ਆ ਕਹਿੰਦੇ ਬੱਦਲ ਹੋਏ ਨੇ ਤੇ ਮੌਸਮ ਵੀ ਵਧੀਆ ਵਾ ਤੇ ਹੋਰ ਵੀ ਵਧੀਆ ਹੋ ਗਿਆ ਬੋਬੀ ਦੀ ਆਵਾਜ਼ ਸੁਣ ਕੇ ਤੇ ਤਾਜ ਭਾਈ ਜੀ ਨੂੰ ਸੁਣ ਕੇ ਸਰਬਜੀਤ ਭਾਜੀ ਕਦੇ ਤੁਸੀਂ ਕਰ ਲਿਆ ਕਰੋ ਪ੍ਰੋਗਰਾਮ ਵਿੱਚ ਗੱਲ ਤੇ ਲਓ ਸਰਬਜੀਤ ਭਾਜੀ ਨੂੰ ਤਾਂ ਮੈਂ ਬਹੁਤ ਕਹਿੰਦੀ ਆ ਪਿੱਛੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਨੇ ਬਹੁਤ ਹਸਾਉਂਦੇ ਨੇ ਹਨਾ ਤੇ ਮੈਂ ਕਹਿੰਦੀ ਹੁੰਦੀ ਆ ਕਿ ਜੇਕਰ ਇਹ ਕੰਟਰੋਲ ਥੋੜਾ ਬਹੁਤਾ ਮੇਰੇ ਇੱਧਰ ਸਿਸਟਮ ਦੇ ਵਿੱਚ ਹੋਵੇ ਭਾਜੀ ਮੈਂ ਤਾਂ ਤੁਹਾਡੀ ਆਵਾਜ਼ ਵੀ ਲਿਆ ਕਰਾਂ ਤੇ ਸਾਰੇ ਜਾਣੇ ਤੁਹਾਡੀ ਆਵਾਜ਼ ਵੀ ਸੁਣਨੇ ਤੇ ਜਿਹੜੀਆਂ ਤੁਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਗੱਲਾਂ ਕਰਦੇ ਸਾਰੇ ਉਸਦਾ ਵੀ ਆਨੰਦ ਮਾਨਣ ਸੋ ਕੋਸ਼ਿਸ਼ ਕਰਾਂਗੇ ਕਿਉਂਕਿ ਸਰਬਜੀਤ ਭਾਜੀ ਦੇ ਸਿਰ ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੁੰਦੀ ਹੈ, ਟੈਕਨੀਕਲ ਸਪੋਰਟ ਉਹੀ ਦਿੰਦੇ ਸਾਰੇ ਪ੍ਰੋਗਰਾਮ ਦੇ ਵਿੱਚ, ਕਿੱਦਾਂ ਦੇ ਗਾਣੇ ਲੱਗਣੇ, ਕਿਹੜੇ ਗਾਣੇ ਲੱਗਣੇ, ਕਦੋਂ ਐਡ ਚੱਲਣੀ ਹੈ ਤੇ ਕਦੋਂ ਫਿਰ ਅਸੀਂ ਸਾਰੇ ਤੁਹਾਨੂੰ ਗੱਲਾਂ ਸੁਣਾਉਣੇ ਆ ਤੇ ਕਦੋਂ ਗਾਣਿਆਂ ਦਾ ਟਾਈਮ ਹੁੰਦਾ, ਕਿੱਦਾਂ ਤੁਹਾਡੇ ਮੈਸੇਜ, ਸਾਰਾ ਕੁਛ ਉਹਨਾਂ ਦੇ ਹੱਥ ਵਾਸੀ ਹੁੰਦਾ ਜੀ। ਇੱਕ ਤਰ੍ਹਾਂ ਕਹਿ ਲਓ ਕਿ ਪ੍ਰੋਗਰਾਮ ਤਾਂ ਉਹੀ ਕਰਦੇ ਨੇ, ਬਸ ਅਸੀਂ ਤਾਂ ਮੂਹਰੇ ਜੋ ਹੁੰਦਾ ਵਾ ਬੋਲ ਕੇ ਤੁਹਾਨੂੰ ਦੱਸ ਦਿੰਦੇ ਆ ਹਨਾ। ਸੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਉਹਨਾਂ ਦੇ ਸਿਰ ਤੇ, ਬੜੇ ਹੀ ਵਧੀਆ ਸ਼ਿੱਦਤ ਤੇ ਮਿਹਨਤ ਦੇ ਨਾਲ ਉਸ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਨੇ, ਪਰ ਕੋਸ਼ਿਸ਼ ਕਰਾਂਗੇ ਕਿ ਕਿਤੇ ਨਾ ਕਿਤੇ ਭਾਜੀ ਵੀ ਪ੍ਰੋਗਰਾਮ ਦੇ ਵਿੱਚ 5-10 ਮਿੰਟ ਲੱਗੀ ਆਉਣ ਤੇ ਜ਼ਰੂਰ ਆਇਆ ਕਰਨ। ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਪਿੰਦਰਜੀਤ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਨਾਈਸ ਪ੍ਰੋਗਰਾਮ, ਤੇ ਕਹਿੰਦੇ ਕਿ ਮਿੰਟੂ ਭਾਜੀ ਦੇ ਵਿਚਾਰ ਅਨਮੋਲ ਆ, 50 ਬੂਟਿਆਂ ਵਾਲੀ ਗੱਲ ਬਹੁਤ ਸੋਹਣੀ, ਬੂਟਿਆਂ ਵਾਲੀ ਗੱਲ ਬਹੁਤ ਸੋਹਣੀ ਲੱਗੀ, ਅਸੀਂ ਵੀ ਜ਼ਰੂਰ ਕੋਸ਼ਿਸ਼ ਕਰਾਂਗੇ। ਰੁਪਿੰਦਰ ਇਟਲੀ, ਹਾਂਜੀ ਰੁਪਿੰਦਰ ਜੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਜੇ ਕੋਸ਼ਿਸ਼ ਕਰਾਂਗੇ ਤਾਂ ਉਸਨੂੰ ਫਲ ਵੀ ਜ਼ਰੂਰ ਲੱਗਦਾ ਵਾ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਅੱਗੇ ਜੀ ਮਾਨੀ ਬੈਨੀਪਾਲ, ਮਾਨੀ ਬੈਨੀਪਾਲ ਕਹਿੰਦੇ ਕਿ 4 ਚੀਜ਼ਾਂ ਨਾਲ ਕਦੇ ਬਹਿਸ ਨਾ ਕਰੋ, ਇੱਕ ਮੂਰਖ ਨਾਲ, ਪਾਗਲ ਨਾਲ, ਗੁਰੂ ਤੇ ਮਾਤਾ ਪਿਤਾ ਦੇ ਨਾਲ, ਤੇ 4 ਦੀ ਕਦੇ ਸ਼ਰਮ ਨਾ ਕਰੋ, ਪੁਰਾਣੇ ਕੱਪੜਿਆਂ ਦੀ, ਗਰੀਬ ਦੋਸਤਾਂ ਦੀ, ਬੁੱਢੇ ਮਾਤਾ ਪਿਤਾ ਦੀ ਤੇ ਸਾਦੇ ਰਹਿਣ ਸਹਿਣ ਦੀ। ਸੋ ਬਹੁਤ ਵਧੀਆ ਵਿਚਾਰਾ ਜੀ, ਤੇ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਮਨੀ ਜੀ ਆਉਣ ਦੇ ਲਈ। ਤੇ ਅੱਗੇ ਹਰਜਿੰਦਰ ਸਿੰਘ ਈਮੇਲ ਦੇ ਜ਼ਰੀਏ ਮਿੰਟੂ ਬਰਾੜ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਤੁਹਾਡੇ ਦਰਸ਼ਨ ਨਹੀਂ ਆਸਟ੍ਰੇਲੀਆ ਵਿੱਚ ਨਾ ਪੰਜਾਬ ਵਿੱਚ, ਤੇ ਕਹਿੰਦੇ ਬੋਬੀ ਜੀ ਅੱਜ ਬਾਤ ਨਹੀਂ ਪਾਈ। ਹਾਂਜੀ ਅੱਜ ਮੈਂ ਬਾਤ ਹਜੇ ਪਾਈ ਨੀ ਕਿਉਂਕਿ ਅੱਜ ਮੈਂ ਜਾਣਾ ਸੀਗਾ ਛੇਤੀ, ਤੇ ਤਾਂ ਕਰਕੇ ਮੈਂ ਸੋਚਿਆ ਸੀਗਾ ਕਿ ਚਲੋ ਅੱਜ ਬਾਤ ਰਹਿਣ ਦਿੰਦੇ ਤੁਹਾਡੇ ਨਾਲ, ਉਦਾਂ ਹੀ ਸਾਰਿਆਂ ਨਾਲ ਗੱਲਾਂ ਬਾਤਾਂ ਕਰ ਲਾਂਗੇ ਹਨਾ। ਤੇ ਬਾਤ ਆ ਜਿਹੜੀ ਆਪਾਂ ਹਰਜਿੰਦਰ ਜੀ ਅਗਲੀ ਵਾਰ ਪਾਵਾਂਗੇ, ਤੇ ਜੇ ਹੋ ਸਕੇ ਤਾਂ ਤੁਸੀਂ ਵੀ ਜ਼ਰੂਰ ਸਾਨੂੰ ਪ੍ਰੋਗਰਾਮ ਦੇ ਸ਼ੁਰੂ ਚ ਹੀ ਬੁਝਾਰਤ ਭੇਜ ਦਿਓ, ਇੱਕ ਹਫ਼ਤਾ ਬਾਅਦ ਬੁਝਾਰਤ ਸੋਚਣ ਲਈ ਔਖੀ ਜੀ ਬੁਝਾਰਤ ਭੇਜਿਓ, ਤਾਂ ਜੋ ਸਾਰੇ ਜਾਣੇ ਥੋੜਾ ਟਾਈਮ ਸੋਚਣ ਲਈ ਕਿ ਇਹਦਾ ਜਵਾਬ ਕੀ ਹੋਊਗਾ ਹਨਾ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ ਕਹਿੰਦੇ ਕਿ ਟੀਚਰ ਕਹਿੰਦਾ ਕਿ ਦੱਸੋ ਕਾਕਾ ਫੁੱਫੜ ਕਿਸ ਨੂੰ ਕਹਿੰਦੇ ਆ, ਕਹਿੰਦੇ ਮੇਰੇ ਵਰਗਾ ਇੱਕ ਭੋਲਾ ਜਿਹਾ ਜਵਾਕ ਕਹਿੰਦਾ ਮਾਸਟਰ ਜੀ ਫੁੱਫੜ ਰਿਟਾਇਰ ਹੋ ਚੁੱਕਾ, ਇੱਕ ਜੀਜੇ ਦੀ ਕਸਮ ਹੁੰਦੀ ਆ ਜਿਹਨੇ ਜਵਾਨੀ ਵੇਲੇ ਜਿਸ ਘਰੋਂ ਪਵਾ ਮੁਰਗੇ ਪਾੜੇ ਹੁੰਦੇ ਆ, ਪਨੀਰ ਦੀਆਂ ਭੁਰਜੀਆਂ ਖਾਧੀਆਂ ਹੁੰਦੀਆਂ, ਉਸੇ ਘਰ ਵਾਲਿਆਂ ਨੇ ਇਹਨੂੰ ਅੱਜ ਕੱਲ ਮੂੰਗੀ ਦੀ ਦਾਲ ਤੇ ਟਿਕਾਇਆ ਹੁੰਦਾ। ਕਿਆ ਬਾਤ ਆ ਜੀ। ਤੇ ਕਹਿੰਦੇ ਕਿ ਇਹ ਜ਼ਿਆਦਾਤਰ ਵਿਆਹਾਂ ਦੀ ਮਹਿਲੀ ਗਾਲੀ ਦੇ ਕੰਮ ਆਉਂਦਾ ਵਾ, ਤੇ ਇਹ ਜੀਵ ਕਈ ਵਾਰੀ ਵਿਆਹਾਂ ਵਿੱਚ ਚਾਹ ਸ਼ਰਾਬ ਪੀ ਕੇ ਟੈਕ ਹੋ ਗਏ, ਰੁਸਿਆ ਹੋਇਆ ਵੀ ਪਾਇਆ ਜਾਂਦਾ। ਨਾਲੇ ਕਹਿੰਦਾ ਅਕਸਰ ਰਿਸ਼ਤੇ ਵਿੱਚ ਸਾਲਾ, ਸਹੁਰਾ, ਸੱਸ, ਭਤੀਜੇ ਆਦਿ ਦੀਆਂ ਮਿਹਨਤਾਂ ਕਰਦੇ ਦੇਖੇ ਜਾਂਦੇ ਆ, ਤੇ ਇਹ ਪ੍ਰਾਣੀ ਪੰਜਾਬ ਸੂਬੇ ਵਿੱਚ ਵੱਧ ਤੋਂ ਵੱਧ ਕਿਰਿਆਸ਼ੀਲ ਦੇਖਿਆ ਗਿਆ ਹੈ। ਤੇ ਸਵਾਲ ਕਰਨ ਵਾਲਾ ਕਹਿੰਦੇ ਮਾਸਟਰ ਅੱਜ ਤੱਕ ਨੀ ਲੱਭਾ, ਹੁਣ ਮਾਸਟਰ ਨੇ ਕੀ ਲੱਭਣਾ ਸੀ, ਜਵਾਬ ਨੇ ਜਵਾਬ ਹੀ ਇੰਨਾ ਵਧੀਆ ਤਰੀਕੇ ਦੇ ਨਾਲ ਦਿੱਤਾ ਕਿ ਜਿਹੜਾ ਜੀਵ ਜੰਤੂ ਇਹ ਪ੍ਰਾਣੀ ਹੈ ਕਿੱਥੇ ਤੇ ਕਿਵੇਂ ਆਇਆ ਹਨਾ। ਸੋ ਵਧੀਆ ਲੱਗਦਾ ਜੀ। ਅੱਗੇ ਸਾਡੇ ਨਾਲ ਜਗਤਾਰ ਜੋਲ ਭਾਜੀ ਵੀ ਕਹਿੰਦੇ ਕਿ ਬੋਬੀ ਭੈਣ ਜੀ ਸਤਿ ਸ੍ਰੀ ਅਕਾਲ, ਲੇਟ ਹੋ ਗਏ ਅੱਜ ਪੋਡਕਾਸਟ ਤੇ, ਜਲਦੀ ਚੜਾ ਦਿਓ ਪ੍ਰੋਗਰਾਮ। ਹਾਂਜੀ ਹਾਂਜੀ ਜਗਤਾਰ ਭਾਜੀ ਜ਼ਰੂਰ, ਤੁਹਾਨੂੰ ਦੱਸਿਆ ਕਿ ਸਰਬਜੀਤ ਭਾਜੀ ਬਹੁਤ ਮਿਹਨਤ ਮਸ਼ਕਤ ਕਰਦੇ ਆ ਤੇ ਉਹਨਾਂ ਨੇ ਤੁਹਾਡੀ ਇਹ ਜਿਹੜਾ ਮੈਸੇਜ ਸੁਣ ਲਿਆ ਤੇ ਪੋਡਕਾਸਟ ਤੇ ਜਿਹੜਾ ਪ੍ਰੋਗਰਾਮ ਆ ਜ਼ਰੂਰ ਚੜ ਜਾਣਾ। ਸੋ ਅੱਜ ਮੈਨੂੰ ਵੀ ਥੋੜਾ ਜਲਦੀ ਜਾਣਾ ਪੈਣਾ, ਸੋ ਮਾਫ਼ੀ ਚਾਹੂੰਗੀ ਗੱਲਾਂ ਬਾਤਾਂ ਕਰਨ ਨੂੰ ਤਾਂ ਬੜਾ ਜੀ ਕਰਦਾ ਤੁਹਾਡੇ ਸਾਰਿਆਂ ਦੇ ਨਾਲ, ਕਿਉਂਕਿ ਜਦੋਂ ਤੁਹਾਡੇ ਮੈਸੇਜ ਆਉਂਦੇ ਆ ਨਾ ਫਿਰ ਤੁਹਾਡੇ ਮੈਸੇਜਾਂ ਦੇ ਵਿੱਚੋਂ ਹੀ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ। ਤੇ ਅੱਜ ਫਿਰ ਹੁਣ ਪ੍ਰੋਗਰਾਮ ਆਪਾਂ ਨੂੰ ਇੱਥੇ ਛੱਡਣਾ ਪੈਣਾ ਵਾ, ਪਰ ਤੁਹਾਡੇ ਲਈ ਮੈਂ ਬਹੁਤ ਸੋਹਣੇ ਸੋਹਣੇ ਗੀਤ ਛੱਡ ਕੇ ਜਾ ਰਹੀ ਹਾਂ ਤੇ ਇੱਕ ਅਰਦਾਸ ਦੁਆ ਤੁਹਾਡੇ ਸਾਰਿਆਂ ਲਈ ਕਿ ਕੰਮਾਂ ਕਾਰਾਂ ਤੇ ਗਏ ਹੋ ਸਹੀ ਸਲਾਮਤ, ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ ਤੇ ਪਰਦੇਸਾਂ ਵਿੱਚ ਹੱਸਦੇ ਵਸਦੇ ਰਹੋ, ਤੇ ਹਮੇਸ਼ਾ ਤੁਹਾਡੇ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਆਉਣ, ਸੋਹਣੇ ਸੰਦੇਸ਼ ਮਿਲਣ, ਹੱਸਦੇ ਵਸਦੇ ਰਹੋ। ਤੇ ਲਓ ਜੀ ਇਸੇ ਕਰਦਿਆਂ ਪ੍ਰੋਗਰਾਮ ਨੂੰ ਇੱਥੇ ਖਤਮ, ਛੱਡ ਕੇ ਜਾ ਰਹੀ ਹਾਂ। ਬਹੁਤ ਸੋਹਣੇ ਸੋਹਣੇ ਗਾਣੇ ਤੁਸੀਂ ਮਾਣੋ ਗੀਤਾਂ ਗਾਣਾ ਤੇ ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਸੇਮ ਮਿਲਾਂਗੇ 7-9 ਦਿਸ ਟਾਈਮ ਮੁਤਾਬਕ, 8-10 ਸਹੀ ਟਾਈਮ ਮੁਤਾਬਕ। ਅਗਲੇ ਹਫ਼ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਮਾਰਾਂਗੇ, ਗੁਜ਼ਾਰਤਾਂ ਵੀ ਪਾਵਾਂਗੇ, ਕਹਾਵਤਾਂ ਵੀ ਪਾਵਾਂਗੇ ਤੇ ਇੱਕ ਸਵਾਲ ਵੀ ਪਾਵਾਂਗੇ ਤੁਹਾਨੂੰ। ਅੱਜ ਵੀ ਸੋਚਿਆ ਸੀ ਪਾ ਦਾਂ ਪਰ ਫਿਰ ਸੋਚਿਆ ਰਹਿਣ ਦਿੰਦੀ ਕਿਉਂਕਿ ਟਾਈਮ ਥੋੜਾ ਸੀ ਤੇ ਜਾਣਾ ਵੀ ਆ। ਤੇ ਲਓ ਜੀ ਫਿਰ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਸਭ ਰਾਖਾ।